ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਇ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਰਮ ਖੰਡ ਕੀ ਬਾਣੀ ਜੋਰ।
ਹਾਂਜੀ, ਅੱਜ ਹੁਣ ਮਹਾਰਾਜ ਪਾਤਸ਼ਾਹ ਕਰਮ ਖੰਡ ਦਾ ਬਿਆਨ ਕਰਨ ਲੱਗੇ ਨੇ। ਕਰਮ ਖੰਡ ਨੂੰ ਨਿਰੂਪਣ ਕਰਕੇ ਸਿੱਧਾਂ ਨੂੰ ਦੱਸ ਰਹੇ ਨੇ ਕਿ ਜ਼ਿੰਦਗੀ ਦਾ ਜਿਹੜੀ ਪੜਾਅ ਅਵਸਥਾ ਚੌਥੀ ਹੈ, ਜਿਹਦਾ ਨਾਂ ਕਰਮਖੰਡ ਕਿਹਾ ਜਾਂਦਾ ਹੈ। ਹਾਂਜੀ, ਚਲੋ ਜੀ ਪੜ੍ਹੋ ਜੀ ਅੱਗੇ। ਹਾਂਜੀ, ਕਰਮਖੰਡ ਕੀ ਬਾਣੀ ਜੋਰ। ਸੋ ਕਰਮਖੰਡ ਦੇ ਬਾਰੇ ਹੁਣ ਮਹਾਰਾਜ ਦੱਸ ਰਹੇ ਨੇ, ਕਰਮ ਨਾਮ ਬਖਸ਼ਿਸ਼ ਦਾ ਹੈ। ਫਾਰਸੀ ਬੋਲੀ ਵਿੱਚ ਕਰਮ ਬਖਸ਼ਿਸ਼ ਨੂੰ ਕਹਿੰਦੇ ਨੇ, ਸੰਸਕ੍ਰਿਤ 'ਚ ਕਰਮ ਨਾਮ ਕਰਮ ਦਾ ਹੈ, ਪਰ ਇੱਥੇ ਬਖਸ਼ਿਸ਼ ਦੇ ਭਾਵਾਂ ਵਿੱਚ ਹੈ। ਜਦੋਂ ਜਗਿਆਸੂ ਜਿਹੜਾ ਹੈ ਕਰਮਖੰਡ ਵਿੱਚ ਪਹੁੰਚ ਜਾਂਦਾ ਹੈ, ਇਸ ਅਵਸਥਾ ਦਾ ਮਾਲਕ ਬਣ ਜਾਂਦਾ ਹੈ, ਉਹਦੀ ਜਿਹੜੀ ਬਾਣੀ ਹੈ ਨਾ, ਉਹ ਜ਼ੋਰ ਵਾਲੀ ਹੋ ਜਾਂਦੀ ਹੈ। ਉਹਦੀ ਬਾਣੀ ਵਿੱਚ ਬਲ ਆ ਜਾਂਦਾ, ਤਾਕਤ ਆ ਜਾਂਦੀ ਹੈ, ਸਮਰੱਥਾ ਆ ਜਾਂਦੀ ਹੈ। ਜਿਹੜਾ ਵੀ ਉਹ ਬਚਨ ਬੋਲ ਲੈਂਦਾ ਹੈ, ਉਹ ਸੱਤ ਹੋ ਨਿਬੜਦਾ ਹੈ। ਸੋ ਐਸੀ ਉਹਦੀ ਬਾਣੀ ਜਿਹੜੀ ਹੈ ਤਾਕਤਮਈ ਹੋ ਜਾਂਦੀ ਹੈ, ਬਲਮਈ ਹੋ ਜਾਂਦੀ ਹੈ, ਸੱਤਮਈ ਹੋ ਜਾਂਦੀ ਹੈ, ਕਦੇ ਮਿਥਿਆ ਨਹੀਂ ਹੁੰਦੀ। ਸੁਖਮਨੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਮਿਥਿਆ ਨਾਹੀਂ ਰਸਨਾ ਪਰਸ, ਉਹਨਾਂ ਦੀ ਜ਼ਬਾਨ ਦੇ ਉੱਤੇ ਕਦੇ ਵੀ ਮਿਥਿਆ ਵਚਨ ਨਹੀਂ ਆਉਂਦਾ। ਸੋ ਉਹਨਾਂ ਦੀ ਬਾਣੀ 'ਤੇ ਆਇਆ ਹੋਇਆ ਵਚਨ ਸਤਸੰਗ ਸੱਤ ਨਾਲ ਸੰਬੰਧਿਤ ਹੁੰਦਾ, ਸੱਤ ਦਾ ਹੀ ਰੂਪ ਹੋ ਨਿਬੜ ਪੈਂਦਾ ਹੈ। ਬਹੁਤ ਇਤਿਹਾਸਕ ਘਟਨਾਵਾਂ ਨੇ, ਐਵੇਂ ਲਿਖਿਆ ਹੀ ਨਹੀਂ ਮਹਾਰਾਜ ਜੀ ਨੇ, ਜਿਹਨੇ ਇਸ ਅਵਸਥਾ ਦੇ ਮਾਲਕ ਬਣੇ ਨੇ ਇਤਿਹਾਸ ਨੇ, ਉਸ ਅਵਸਥਾ ਨੂੰ ਸਾਂਭ ਕੇ ਉਹਨਾਂ ਦੇ ਨਾਂ, ਉਹਨਾਂ ਦੀ ਅਵਸਥਾ ਦੇ ਬਿਆਨ ਇਤਿਹਾਸ ਵਿੱਚ ਕੀਤੇ ਨੇ। ਭਾਈ ਗੋਦੜੀਆ ਜੀ ਹੋਏ ਨੇ, ਭਾਈ ਭਗਤੂ ਜੀ, ਬਾਬੇ ਆਦਮ ਦੀ ਔਲਾਦ, ਚੌਥੇ ਪਾਤਸ਼ਾਹ ਦੇ ਵੇਲੇ ਬਾਬਾ ਆਦਮ ਜੀ ਹੋਏ ਨੇ, ਉਹਨਾਂ ਦੇ ਸੇਵਕ ਸੀ। ਉਹਨਾਂ ਦੇ ਬਚਨਾਂ ਤੋਂ ਉਹਨਾਂ ਦੇ ਔਲਾਦ ਹੋਈ ਹੈ। ਪਹਿਲਾ ਪੁੱਤਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਉਹਨਾਂ ਦੇ ਔਲਾਦ ਨਹੀਂ ਸੀ ਹੁੰਦੀ। 70 ਸਾਲ ਦੀ ਉਮਰ ਵਿੱਚ ਜਿਹੜੀ ਸੀ ਔਲਾਦ ਮਹਾਰਾਜ ਨੇ ਬਖਸ਼ਿਸ਼ ਕੀਤੀ, ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਸੀ। ਲੰਬੀ ਸਾਖੀ ਹੈ, ਆਪਾਂ ਆਪਣੇ ਪ੍ਰਕਰਨ ਵੱਲ ਆਉਣਾ ਹੈ। ਸੋ ਜਿਹੜਾ ਮਹਾਰਾਜ ਨੇ ਕਿਹਾ, ਤੁਹਾਡੇ ਤਾਂ ਕਈ ਜਨਮ ਔਲਾਦ ਨਹੀਂ ਹੈ ਭਾਈ, ਪਰ ਹੁਣ ਤੁਸੀਂ ਸੇਵਾ ਕੀਤੀ ਆ ਗੁਰੂ ਕੇ ਸਿੱਖਾਂ ਦੀ ਅੰਮ੍ਰਿਤਸਰ ਸਾਹਿਬ ਵਿਖੇ, ਤੁਹਾਨੂੰ ਔਲਾਦ ਦੀ ਬਖਸ਼ਿਸ਼ ਹੋਣਾ ਆਪਣੀ ਭਗਤੀ ਵਿੱਚੋਂ ਕਰਨ ਲੱਗੇ ਹਾਂ, ਤੁਹਾਡੇ ਕਰਮਾਂ 'ਚ ਤਾਂ ਨਹੀਂ ਹੈ ਸੀ, ਆਪਣੀ ਭਗਤੀ ਦੀ ਅੰਸ਼ ਵਿੱਚ ਤੁਹਾਨੂੰ ਔਲਾਦ ਦੇਣ ਲੱਗੇ ਹਾਂ, ਅਤੇ ਜਿਹੜਾ ਪੁੱਤਰ ਹੋਵੇਗਾ ਨਾ ਉਹ ਭਗਤੂ ਰੱਖਿਓ, ਭਗਤੀ 'ਚੋਂ ਪੈਦਾ ਹੋਣ ਕਰਕੇ ਨਾ ਉਹ ਭਗਤੂ ਰਖਾਇਆ। ਬੜਾ ਬਖਸ਼ਾਂ ਕੀਤੀਆਂ। ਉਦੋਂ ਬਾਅਦ ਉਹਨਾਂ ਦੀ ਬੰਸ ਚੱਲਦੀ ਆਈ, ਪੀੜ੍ਹੀ ਚੱਲੀ। ਗੁਰੂ ਕਲਗੀਧਰ ਜੀ ਦੇ ਵੇਲੇ ਉਹਨਾਂ ਦੀ ਬੰਸ ਵਿੱਚ ਭਾਈ ਗੌਰਾ ਜੀ ਹੋਏ ਨੇ, ਭਾਈ ਭਗਤੂ ਦੀ ਔਲਾਦ ਵਿੱਚ। ਭਾਈ ਗੌਰਾ ਜੀ 10ਵੇਂ ਪਾਸੇ ਵੇਲੇ ਬਠਿੰਡੇ ਦੇ ਇਲਾਕੇ ਦੇ ਵਿੱਚ, ਉਹਨਾਂ ਦਾ ਪਿੰਡ ਭਾਈ ਕੇ ਚੱਕ ਸਾਸੂ ਇਸ ਵੇਲੇ ਮੌਜੂਦ ਹੈ, ਅਤੇ ਉਸ ਪਿੰਡ ਵਿੱਚ ਫਿਰ ਉਹਨਾਂ ਦੀ ਔਲਾਦ ਰਹਿੰਦੀ ਹੈ ਹੁਣ ਵੀ। ਭਾਈ ਭਗਤੂ ਜੀ ਦੇ ਪੁੱਤਰ ਅੱਗੇ ਜਿਹੜੇ ਅੱਗੇ ਸੀ ਜੀਵਨ ਜੀ, ਅਤੇ ਬਾਅਦ ਜਿਹੜੇ ਸੀ ਗੌਰਾ ਜੀ ਹੋਏ ਨੇ, ਜਿਹੜੇ ਗੌਰਾ ਜੀ ਸੀ ਉਹਨਾਂ ਦੇ ਘਰ ਵਿੱਚ ਇੱਕ ਗੁਰੂ ਦਾ ਸਿੱਖ ਜੀ ਦਾ ਨਾਂ ਸੀ ਗੋਦੜੀਆ, ਉਹ ਸੇਵਾ ਕਰਦਾ ਉਹਨਾਂ ਦੇ ਦਰ ਵਿੱਚ, ਨਿਸ਼ਕਾਮ ਸੇਵਾ ਕਰਦਾ, ਕੋਈ ਤਨਖਾਹ ਨਹੀਂ ਲੈਂਦਾ। ਅਤੇ ਸਤਿਗੁਰਾਂ ਦੇ ਬਚਨਾਂ ਸਦਕਾ ਵੀ ਉਹਨਾਂ ਦੀ ਔਲਾਦ ਪੀੜ੍ਹੀ ਚੱਲੀ ਆ ਰਹੀ ਹੈ ਅਤੇ ਸੇਵਾ ਨਿਭਾ ਰਿਹਾ, ਪਰ ਜੀਵਨ ਕਿੱਡਾ ਵੱਡਾ ਉੱਚਾ ਹੈ। ਸਤਸੰਗ 21 ਪਾਠ ਰੋਜ਼ ਜਪਜੀ ਸਾਹਿਬ ਦੇ ਕਰਦਾ ਭਾਈ ਗੋਦੜੀਆ ਜੀ। ਇਹ ਪਾਠਾਂ ਦੇ ਕਰਕੇ ਉਹਦੀ ਅਵਸਥਾ ਜਿਹੜੀ ਹੈ ਕਰਮਖੰਡ 'ਚ ਪਹੁੰਚ ਚੁੱਕਿਆ ਉਹ। ਸੋ ਧਰਮਖੰਡ ਤੋਂ ਹੁੰਦਾ ਹੋਇਆ ਗਿਆਨਖੰਡ 'ਚ ਆ ਕੇ ਸ਼ਰਮਖੰਡ ਵਿੱਚ ਹੁੰਦਾ ਹੋਇਆ ਕਰਮਖੰਡ ਵਾਲੀ ਅਵਸਥਾ ਉਹਦੀ, ਇਹ ਭਜਨ ਬੰਦਗੀ ਦੇ ਸਦਕੇ ਇਹ ਅਵਸਥਾ ਉਹਦੀ ਬਣ ਚੁੱਕੀ ਹੈ, ਬਾਣੀ ਜ਼ੋਰ ਵਾਲੀ ਹੋ ਚੁੱਕੀ ਹੈ। ਕਿਵੇਂ ਹੋਈ, ਕੀ ਘਟਨਾ ਵਾਪਰੀ? ਭਾਈ ਗੌਰਾ ਜੀ ਨੇ, ਜਿਹੜਾ ਇੱਕ ਹੋਰ ਨੌਕਰ ਰੱਖਿਆ ਹੋਇਆ ਸੀ, ਕੋਈ ਗਲਤੀ ਹੋਈ ਉਸ ਨੌਕਰ ਤੋਂ, ਉਹਨੂੰ ਬੜੀ ਸਖਤ ਲਹਿਜੇ ਵਿੱਚ ਤਾੜਨਾ ਕੀਤਾ, ਬਹੁਤ ਜ਼ਿਆਦਾ ਤਾੜ ਦਿੱਤਾ। ਅਤੇ ਇਹ ਉਸ ਵੇਲੇ ਭਾਈ ਗੋਦੜੀਆ ਜੀ ਚੱਕੀ ਪੀ ਰਹੇ ਸੀ, ਚੱਕੀ ਪੀਣ ਦੀ ਸੇਵਾ ਕਰ ਰਹੇ ਸੀ ਗੌਰੇ ਦੇ ਘਰੇ। ਜਦੋਂ ਉਸ ਗਰੀਬ ਦੀ ਬੇਇੱਜ਼ਤੀ ਹੁੰਦੀ ਉਹਨੇ ਵੇਖੀ ਸਹਾਰ ਨਾ ਸਕਿਆ। ਕਹਿਣ ਲੱਗਾ ਗੌਰਾ ਜੀ ਕਿਸੇ ਦੀ ਗਲਤੀ ਹੋ ਜਾਂਦੀ ਹੈ ਗੁਸਤਾਖੀ ਮਾਫ਼ ਕਰ ਦਿੰਦੀ ਹੈ, ਤੂੰ ਤੈਨੂੰ ਇੰਨਾ ਤਾੜ ਦਿੱਤਾ ਹੈ ਉਸਨੂੰ ਇੰਨਾ ਲੱਜਿਤ ਕਰ ਦਿੱਤਾ ਯੋਗ ਨਹੀਂ ਹੈ, ਕਿਸੇ ਗਰੀਬ ਦਾ ਮਨ ਦੁਖਾਉਣਾ ਨਹੀਂ ਚੰਗਾ। ਉਹਨੂੰ ਵੀ ਪੁੱਠੇ ਪੈ ਨਿਕਲੇ ਗੌਰਾ ਜੀ, ਕਹਿੰਦੇ ਤੂੰ ਆਪਣੀ ਚੱਕੀ ਵੱਲ ਧਿਆਨ ਚੱਕੀ ਪੀ ਚੱਲ, ਤੂੰ ਤੈਨੂੰ ਇਸ ਕੰਮ ਤੋਂ ਕੀ ਲੈਣਾ। ਉਹਨੂੰ ਵੀ ਤਾੜਨਾ ਵਾਲੇ ਲਹਿਜੇ 'ਚ ਬੋਲ ਦਿੱਤਾ। ਅਕਸਰ ਗੋਦੜੀਆ ਜੀ ਨੇ ਬਚਨ ਫਿਰ ਜ਼ੋਰ ਵਾਲੇ ਕਹਿ ਦਿੱਤੇ, ਕਿਉਂ ਆਪ ਬੜਾ ਅਫੜਿਆਂ, ਕਹਿੰਦੇ ਅਫੜਿਆਂ ਹੀ ਕਿਹਾ ਸੀ, ਬੜਾ ਅਫੜਿਆਂ ਬਈ। ਉਸ ਵੇਲੇ ਸਾਧ ਸਿੰਘ ਫਰੇਮਾ ਹੋਇਆ, ਪੀੜਿਤ ਹੋਇਆ ਉਸ ਦੁੱਖ ਨਾਲ, ਆਖਣ ਲੱਗਾ ਮੈਨੂੰ ਨਹੀਂ ਸੀ ਪਤਾ, ਮੈਂ ਤਾਂ ਹੁਣ ਸਮਝਦਾ ਜੀ ਮੇਰੇ ਘਰ ਦੇ ਚੱਕ ਰਹੇ ਹੋ ਤੁਸੀਂ, ਮੈਨੂੰ ਕੀ ਪਤਾ ਸੀ ਤੂੰ ਐਡੀ ਵੱਡੀ ਅਵਸਥਾ ਦਾ ਮਾਲਕ ਹੋ ਚੁੱਕਾ ਹੈ। ਸੋ ਭਾਈ ਗੋਦੜੀਆ ਜੀ ਖਿਮਾ ਕਰ, ਮੈਨੂੰ ਮਾਫ਼ ਕਰ। ਇਸ ਤਰ੍ਹਾਂ ਸਾਧ ਸਿੰਘ ਜੀ ਕਹਿਣ ਲੱਗੇ ਮਾਫ਼ੀ ਤਾਂ ਹੈ ਜੇ ਅੱਗੇ ਤੋਂ ਕਿਸੇ ਗਰੀਬ ਦਾ ਦਿਲ ਨਹੀਂ ਦੁਖਾਏਗਾ। ਸੋ ਇਉਂ ਫਿਰ ਬਚਨ ਕੀਤੇ ਨੇ, ਠੀਕ ਹੈ ਤੁਹਾਡੇ ਬਚਨਾਂ ਦੇ ਅਨੁਸਾਰ ਹੀ ਮੈਂ ਜੀਵਨ ਅਗਲਾ ਜਿਹੜਾ ਬਸਰ ਕਰਾਂਗਾ। ਅਤੇ ਕਿਉਂਕਿ ਬਾਣੀ ਵਿੱਚ ਵੀ ਕਿਹਾ ਨਾ, ਜਾਉ ਤੋਂ ਪ੍ਰਿਆ ਦੀ ਸਿੱਖ ਹਿਆ ਉਹਨਾਂ ਠਾਹੇ ਕਹੀ ਦਾ, ਜੇ ਰੱਬ ਨੂੰ ਮਿਲਣ ਦੀ ਚਾਹ ਹੈ ਨਾ ਇੱਛਾ ਹੈ, ਕਿਸੇ ਦਾ ਦਿਲ ਨਾ ਤੋੜ। ਉਸ ਦਿਲ ਵਿੱਚ ਵਾਹਿਗੁਰੂ ਵੱਸਦਾ, ਕਿਸੇ ਦਾ ਦਿਲ ਤੋੜਨਾ ਵਾਹਿਗੁਰੂ ਨਾਲ ਟਕਰਾਉਣਾ ਹੈ। ਇਸ ਲਈ ਕਿਹਾ ਕਿ ਤੂੰ ਕਿਸੇ ਗਰੀਬ ਦਾ ਕਿਉਂ ਦਿਲ ਦੁਖਾਇਆ। ਸਾਧ ਸੰਗਤ ਅੱਗੇ ਤੋਂ ਉਹਨੇ ਇਹ ਵਾਅਦਾ ਕੀਤਾ ਕਿ ਐਸਾ ਨਹੀਂ ਹੋਵੇਗਾ ਭਾਈ ਗੌਰਾ ਜੀ ਨੇ, ਅਤੇ ਇਹਨਾਂ ਨੂੰ ਕਿਹਾ ਮੈਨੂੰ ਇਹ ਵੀ ਖਿਮਾ ਕਰੋ, ਮੈਂ ਤੁਹਾਨੂੰ ਇੱਕ ਨੌਕਰ ਦੀ ਤਰ੍ਹਾਂ ਰੱਖਿਆ ਹੋਇਆ ਗੋਦੜੀਆ ਜੀ, ਮੈਨੂੰ ਨਹੀਂ ਸੀ ਪਤਾ ਤੁਸੀਂ ਐਡੀ ਭਗਤੀ ਦੇ ਮਾਲਕ ਹੋ, ਇਸ ਅਵਸਥਾ ਦੇ ਮਾਲਕ ਹੋ, ਹੁਣ ਤੁਸੀਂ ਆਪਣੀ ਆਜ਼ਾਦੀ ਨਾਲ ਵਿਚਰ ਸਕਦੇ ਹੋ, ਚਾਹੇ ਇੱਥੇ ਰਹੋ ਜਿੱਥੇ ਮਰਜ਼ੀ ਹੈ, ਮੇਰੇ ਅੰਡਰ ਨਹੀਂ ਹੁਣ ਤੁਸੀਂ, ਮੈਂ ਤੁਹਾਡੇ ਅੰਡਰ ਹਾਂ। ਇਉਂ ਫਿਰ ਜਿਹੜਾ ਸੀ ਵਿਚਰਦੇ ਰਹੇ ਨੇ, ਖੁੱਲ੍ਹੇ ਮੁੜ ਕੇ ਕਿਤੇ ਘਰ ਆ ਗਏ ਨੇ ਗੋਦੜੀਆ ਜੀ, ਘਰਦਿਆਂ ਨੇ ਕੰਮ ਨੂੰ ਭੇਜ ਦਿੱਤਾ, ਜਾ ਕੇ ਸਾਨੂੰ ਪੱਟ ਕੇ ਆ, ਹੁਣ ਤੱਕ ਵਿਹਲੇ ਹੀ ਰਹੇ, ਕਿਤੇ ਕਿਤੇ ਕਿਸੇ ਚੱਲ ਗਿਆ, ਕਿਤੇ ਕਿਤੇ ਚੱਲ ਗਿਆ, ਚੱਲ ਕਰ ਕੰਮ, ਸਾਨੂੰ ਪੱਟਣ ਚੱਲ ਗਏ ਨੇ। ਕੀ ਕੀਤਾ? ਸਾਸਾਂ ਨੇ ਨਾ ਪਾਣੀ ਪੁੱਛਿਆ, ਸਾਰਾ ਦਿਨ ਮਿਹਨਤ, ਸਾਨੂੰ ਪੱਟੀ ਗਏ ਨੇ, ਨਾ ਰੋਟੀ ਭੇਜੀ, ਨਾ ਪਾਣੀ ਭੇਜਿਆ। ਸੋ ਇੱਕ ਕੋਈ ਰਾਹੀ ਲੰਘਿਆ ਜਾਂਦਾ ਸੀ ਕੋਲ ਦੇ, ਪੁੱਛਿਆ ਗੋਦੜੀਆ ਨੂੰ, ਜੀ ਕੀ ਕਰਨ ਲੱਗੇ ਹੋ, ਪੱਟਦੇ ਤਾਂ ਸਰੋਂ ਸੀ ਨਾ, ਕਹਿੰਦੇ ਘਰਦਿਆਂ ਦੇ ਜਣਾ ਪੱਟਣ ਲੱਗਿਆ ਹੋਇਆ। ਸੋ ਉਹ ਬਚਨ ਵੀ ਸੱਤ ਹੋ ਗਿਆ। ਸੋ ਇਸ ਕਰਕੇ ਉਹ ਬਾਣੀ ਜਿਹੜੇ ਸਾਧ ਸੰਗਤ ਜੀ, ਉਹ ਪ੍ਰੇਮੀਆਂ ਦੀ ਐਸੀ ਜ਼ੋਰ ਵਾਲੀ ਬਚਨ ਜਿਹੜੇ ਨੇ ਸੰਪੂਰਨਤਾ ਵਾਲੇ ਸਾਧ ਸੰਗਤ ਜੀ ਨਿਭ ਜਾਂਦੇ ਨੇ ਜੋ ਕਹਿ ਦਿੱਤਾ ਹੈ। ਇਹਦੇ 'ਤੇ ਮੈਨੂੰ ਹੋਰ ਵੀ ਚੇਤੇ ਆਇਆ ਸੰਤ ਬਾਬਾ ਜਰਨੈਲ ਸਿੰਘ ਦੀ ਅਵਸਥਾ ਦਾ, ਜਦੋਂ ਅਜੇ ਟਕਸਾਲ ਦੇ ਮੁਖੀ ਵੀ ਨਹੀਂ ਸੀ ਬਣੇ ਸੰਤ ਪਿੰਡਾਂ ਵਾਲੇ, ਸੰਤ ਜਰਨੈਲ ਸਿੰਘ ਜੀ ਖਾਲਸੇ ਦੀ, ਉਹ ਪਿੰਡ ਵਿੱਚ ਖੇਤੀਬਾੜੀ ਕਰ ਰਹੇ ਨੇ, ਹਲਵਾਈ ਦਾ ਬਹੁਤ ਸ਼ੌਕ ਸੀ, ਊਠ ਰੱਖਿਆ ਹੋਇਆ ਸੀ ਉਹਨਾਂ ਦਿਨਾਂ 'ਚ, ਉਹਨਾਂ ਪਿੰਡਾਂ ਵਿੱਚ ਊਠ ਬਹੁਤ ਹੁੰਦੇ ਸੀ, ਟਰੈਕਟਰ ਤਾਂ ਬਹੁਤ ਬਾਅਦ 'ਚ ਆਏ ਨੇ, ਅਤੇ ਹਲਵਾਈ ਊਠ ਦੇ ਨਾਲ ਕਰਦੇ, ਬੈਲਾਂ ਨਾਲ ਵੀ ਕੀਤੀ ਜਾਂਦੀ ਹੈ, ਕੁਦਰਤੀ ਜਿਹੜੇ ਨੇ ਇਸ ਤਰ੍ਹਾਂ ਕਰ ਰਹੇ ਨੇ। ਤਾਂ ਉਹ ਰਸਤੇ ਵਿੱਚ ਹਲਵਾਈ ਕਰਦਿਆਂ ਆਉਂਦਿਆਂ ਨੂੰ ਪਾਠ ਪਤਾ ਕਿੰਨੇ ਕਰ ਲੈਂਦੇ, ਰੋਜ਼ 100 ਪਾਠ ਰੋਜ਼ ਜਪਜੀ ਸਾਹਿਬ ਦਾ ਕਰ ਲੈਂਦੇ ਸੀ, ਇਹਨਾਂ ਦਾ ਉਹਨਾਂ ਦੀ ਟਕਸਾਲ ਦੇ ਵਿੱਚ ਜਿਹੜੀ ਸੀ ਇੰਨੀ ਉਹਨਾਂ ਦੀ ਤਿਕਸ਼ਾ, ਇੰਨੀ ਭਗਤੀ ਸੰਤ ਜਰਨੈਲ ਸਿੰਘ ਜੀ ਉਹਨਾਂ ਦੀ ਸੀ। ਸੋ ਉਹ ਕੋਈ ਬ੍ਰਾਹਮਣ ਜਿਹੜਾ ਸੀ, ਇਹ ਹਲਵਾ ਕੇ ਆ ਰਹੇ ਨੇ, ਇੱਕ ਬ੍ਰਾਹਮਣ ਜਿਹੜਾ ਸੀ ਸਿਗਰਟ ਪੀਂਦਾ ਹੋਇਆ ਆ ਰਿਹਾ, ਇਹਨਾਂ ਨੂੰ ਥੋੜ੍ਹੀ ਯਾਦ ਤਾਂ ਹੁੰਦੀ ਹੈ ਸਿੱਖੀ ਨਾਲ ਐਲਰਜੀ ਆ ਕਈਆਂ ਨੂੰ, ਸਾਰੇ ਤਾਂ ਨਹੀਂ ਕਹਾਂਗੇ, ਕੁਝ ਕੁ ਨੂੰ ਐਲਰਜੀ ਹੈ, ਜਾਣ ਕੇ ਉਹ ਸਿਗਰਟ ਦਾ ਧੂੰਆਂ ਮਹਾਂਪੁਰਖਾਂ ਦੇ ਮੂੰਹ 'ਤੇ ਮਾਰਿਆ, ਉਹਦੇ ਨੂੰ ਜਿਹੜਾ ਧੂੰਆਂ ਕੀਤਾ, ਮਹਾਂਪੁਰਖਾਂ ਨੇ ਕਿਹਾ ਇਹ ਤੂੰ ਕੀ ਕੀਤਾ ਬ੍ਰਾਹਮਣਾ, ਹਾਂਜੀ ਤੂੰ ਇਹ ਧੂੰਆਂ ਜਿਹੜਾ ਮੇਰੇ ਮੂੰਹ 'ਤੇ ਮਾਰਨਾ ਕੀਤਾ ਤੈਂ। ਸੋ ਉਹ ਮੂਹਰੋਂ ਪੁੱਠਾ ਬੋਲਿਆ, ਕਿਉਂ ਮੈਂ ਪੀਣਾ, ਤੇਰਾ ਕੀ ਢਿੱਡ ਦੁਖਦਾ ਹੈ? ਬ੍ਰਾਹਮਣ ਮੂਹਰੋਂ ਕਹਿਣ ਲੱਗਾ, ਸੰਤਾਂ ਨੇ ਬਚਨ ਕਹਿ ਦਿੱਤੇ, ਢਿੱਡ ਦੁਖੇ ਤੇਰਾ ਮੇਰਾ ਕਿਉਂ, ਬਾਜੀ ਘਰ ਆਇਆ ਅਤੇ ਦਰਦ ਦੀ ਪੀੜਾ ਢਿੱਡ ਦੀ ਜਿਹੜੀ ਸੀ ਸ਼ੁਰੂ ਹੋ ਗਈ ਹੈ, ਅਤੇ ਨਾਲ ਨਾਲ ਚੀਕਾਂ ਵੀ ਸ਼ੁਰੂ ਹੋ ਗਈਆਂ ਨੇ, ਪੁੱਠਾ ਹੁੰਦਾ ਕਦੇ ਸਿੱਧਾ ਹੁੰਦਾ। ਸੋ ਇਉਂ ਉਹਦੀ ਹਾਲਤ ਹੋਈ, ਘਰਦਿਆਂ ਆਮ ਹੁੰਦਾ ਪਿੰਡਾਂ ਵਿੱਚ ਵੀ, ਚਲੋ ਕਈ ਵਾਰੀ ਬੀੜ, ਆਪਾਂ ਕਹਿੰਦੇ ਬੀੜਾ ਉੱਠ ਖੜਿਆ ਵੀ ਤਾਂ ਦਰਦ ਹੁੰਦਾ, ਉਹ ਨਾੜਾਂ ਨੂੜਾਂ ਜਾਂ ਦੱਬਣ ਲੱਗ ਪਏ ਨੇ, ਕੋਈ ਜਮੈਣ ਦੇਣ ਲੱਗ ਪਿਆ, ਪਰ ਪੀੜਾ ਤਾਂ ਕਿਤੋਂ ਹੋਰ ਪਾਸਿਓਂ ਹੈ। ਕਰਮਖੰਡ ਦੀ ਬਾਣੀ ਜਿਹਨਾਂ ਦੀ ਜ਼ੋਰ ਵਾਲੀ ਆ ਉਹਨਾਂ ਦੀ ਕਹੀ ਹੋਈ ਹੈ, ਬਚਨ ਕਹੇ ਨੇ। ਅਕਸਰ ਉਹ ਬ੍ਰਾਹਮਣ ਦੇ ਮੁੱਖੋਂ ਆਪ ਨਿਕਲਿਆ, ਕਹਿੰਦਾ ਵੀ ਗੱਲ ਕੀ ਹੈ ਨਾ, ਕਹਿੰਦਾ ਵੀ ਮੇਰੇ ਹੀ ਅੱਜ ਸੰਤ ਤਾਂ ਉਹਦਾ ਨਹੀਂ ਨਾ ਕੋਈ ਪਿੰਡਾਂ ਰੋਡਿਆਂ ਦਾ, ਕਹਿੰਦੇ ਵੀ ਸੰਤ ਨੇ ਇਹ, ਕਹਿੰਦਾ ਵੀ ਜੋਗਿੰਦਰ ਸਿੰਘ ਦੇ ਮੁੰਡੇ ਨਾਲ ਥੋੜ੍ਹਾ ਜਿਹਾ ਮੇਰਾ ਖੈ ਖਵੀਆ ਜਿਹਾ ਹੋ ਗਿਆ, ਉਹ ਹਲਵਾ ਕੇ ਆ ਰਿਹਾ ਸੀ ਮੇਰੇ ਤੋਂ, ਗਲਤੀ ਤਾਂ ਮੇਰੀ ਹੋ ਹੈ, ਮੈਂ ਸਿਰ ਦਾ ਧੂੰਆਂ ਉਹਦੇ ਮੂੰਹ 'ਤੇ ਮਾਰਿਆ ਉਸ ਵੱਲ ਨੂੰ, ਅਤੇ ਉਹਨੇ ਆਖਿਆ ਤੂੰ ਐਸਾ ਕਿਉਂ ਕੀਤਾ, ਅਤੇ ਮੈਂ ਕਹਿ ਦਿੱਤਾ ਵੀ ਮੈਂ ਧੂੰਆਂ ਜਿਹੜਾ ਮੈਂ ਸਿਗਰਟ ਮੈਂ ਪੀਨਾ, ਅਤੇ ਤੇਰਾ ਕੀ ਢਿੱਡ ਦੁਖਦਾ ਹੈ? ਅੱਗੋਂ ਉਹਨੇ ਪ੍ਰਤੀਰੋਧ ਵਿੱਚ ਕਹਿ ਦਿੱਤਾ ਕਿ ਢਿੱਡ ਦੁੱਖ ਤੇਰਾ, ਅਤੇ ਇਹ ਕੰਮ ਉਦੋਂ ਦਾ ਹੀ ਹੋਇਆ ਸ਼ੁਰੂ। ਉਹ ਕੋਈ ਮਾਮੂਲੀ ਜੱਟ ਨਹੀਂ, ਮੈਨੂੰ ਤਾਂ ਲੱਗਦਾ ਕੋਈ ਭਗਤ ਹੈ ਰੱਬ ਦਾ। ਜਾਓ ਜਾ ਕੇ ਉਹਨੂੰ ਕਹੋ ਵੀ ਜਿਹੜਾ ਉਹਦੀ ਗਲਤੀ ਮਾਫ ਕਰ ਦੇ ਬਾਈ। ਟੱਬਰ ਦੇ ਕੋਈ ਜੀ ਆਏ ਘਰੇ, ਸੰਤਾਂ ਨੂੰ ਆ ਕੇ ਕਹਿਣ ਲੱਗੇ ਉਹ ਤੂੰ ਕੀ ਬਚਨ ਕਰ ਦਿੱਤਾ ਹੈ, ਅਤੇ ਉਦੋਂ ਦਾ ਹੀ ਜਿਹੜਾ ਸੀ ਤੇਰਾ ਬਚਨ ਇਹੋ ਜਿਹਾ ਬੋਲਿਆ, ਅਤੇ ਢਿੱਡ ਦੀ ਪੀੜਾ ਸ਼ੁਰੂ ਹੋ ਜਾਈ ਆ, ਜਾ ਕੇ ਠੀਕ ਕਰ ਹੁਣ ਉਹਨੂੰ। ਅਤੇ ਕਹਿਣ ਲੱਗੇ ਉਹਨੂੰ ਕਹੋ ਵੀ ਜਿਹੜਾ ਹੈਗਾ ਨਾ ਸਿੱਖੀ ਦੀ ਨਿਰਾਦਰੀ ਕੀਤੀ, ਆਪਣਾ ਬਚਨ ਕਰੇ ਵੇ ਕਲਗੀ ਧਰਦੀ ਬਖਸ਼ੀ, ਉਹ ਸਿੱਖੀ ਦਾ ਤੋਂ ਮੈਂ ਅਪਮਾਨ ਨਹੀਂ ਕਰੂੰਗਾ, ਇਹ ਵਾਅਦਾ ਕਰੇ। ਕਹਿੰਦੇ ਨਹੀਂ, ਤੁਸੀਂ ਉਹ ਜਾ ਕੇ ਉਹਨਾਂ ਨਾਲ ਬਚਨ ਕਰੋ। ਘਰ ਲੈ ਆਉਣਾ ਕੀਤਾ, ਕਹਿੰਦੇ ਕੀ ਹਾਲ ਹੈ ਪੰਡਿਤ ਜੀ, ਚੜ੍ਹਦੀ ਕਲਾ ਹੈ? ਅਤੇ ਕਹਿੰਦਾ ਕਲਾ ਕੀ ਆ, ਉਦੋਂ ਦਾ ਮੇਰਾ ਪੀੜਾ ਢੱਡਿਆ, ਮੈਨੂੰ ਤੜਫਾਇਆ ਪਿਆ ਤੂੰ, ਹਾਂਜੀ। ਸੋ ਕਹਿਣ ਲੱਗੇ ਮੈਨੂੰ ਤਾਂ ਤੂੰ ਲੱਗਦਾ ਵੀ ਧੰਨਾ ਭਗਤੇ ਹੈ। ਉਹ ਕਹਿਣ ਲੱਗੇ ਤੂੰ ਆਪਣੀ ਬਾਣੀ ਬੰਦ ਰੱਖ, ਹੋਰ ਚੁੱਪ ਕਰ ਰਿਹਾ ਹੈ। ਮਹਾਂਪੁਰਖ ਕਹਿਣ ਲੱਗੇ ਤੂੰ ਆਪਣੀ ਪੀੜਾ ਦਾ ਹਾਲ ਦੱਸ। ਕਹਿਣ ਲੱਗਿਆ ਤੂੰ ਹੀ ਠੀਕ ਕਰ ਸਕਦਾ, ਤੂੰ ਹੀ ਸ਼ੁਰੂ ਕੀਤੀ ਹੈ, ਤੂੰ ਹੀ ਠੀਕ ਕਰ ਇਹਨੂੰ। ਉਸ ਵੇਲੇ ਮਹਾਂਪੁਰਖਾਂ ਨੇ ਆਖਿਆ ਇਹ ਠੀਕ ਕਰਨ ਵਾਲਾ ਸਿੱਖੀ ਦੀ ਕੀਤੀ ਹੈ ਤਾਂ ਨਰਾਦਰੀ ਅਪਮਾਨ। ਜਾਂ ਖੜਾ ਹੋ ਕੇ ਹਰਿਮੰਦਰ ਸਾਹਿਬ ਵੱਲ ਕਰ ਮੂੰਹ, ਖੜਾ ਹੋ ਕੇ ਅਰਦਾਸ ਕਰ ਵੀ ਮੈਂ ਅੱਗੇ ਤੋਂ ਤੇਰੇ ਸਿੱਖਾਂ ਨੂੰ ਨਹੀਂ ਮਾਰੀ ਸਤਾਊਂਗਾ, ਇਹ ਰਾਮਦਾਸ ਮਹਾਰਾਜ ਜੀ ਮੇਰੀ ਪੀੜਾ ਠੀਕ ਕਰ ਦਿਓ। ਇਸ ਤਰ੍ਹਾਂ ਫਿਰ ਜਿਹੜਾ ਸੀ ਖਿਮਾ ਕੀਤੀ ਹਰਿਮੰਦਰ ਸਾਹਿਬ ਵੱਲ ਮੂੰਹ ਕਰਕੇ, ਉਹਨੇ ਆਖਿਆ ਇਹ ਆਪਣੀ ਗਲਤੀ ਦਾ ਅਹਿਸਾਸ ਕੀਤਾ, ਪੀੜਾ ਠੀਕ ਹੋਈ ਹੈ। ਇਹ ਸਾਧਸੰਗ ਹੈ ਕਰਮ ਖੰਡ ਵਾਲਿਆਂ ਦੀ ਅਵਸਥਾ। ਬਾਣੀ ਉਹਨਾਂ ਦੀ ਕੈਸੀ ਹੁੰਦੀ ਹੈ? ਜ਼ੋਰ ਤਾਕਤ ਹੈ ਉਸ ਬਾਣੀ ਵਿੱਚ, ਕੋਈ ਸ਼ਕਤੀ ਹੈ, ਕੋਈ ਬਲ ਹੈ, ਹਾਂਜੀ, ਜਿਹੜੇ ਕਰਮ ਖੰਡ ਵਿੱਚ ਪਹੁੰਚ ਜਾਂਦੇ ਨੇ। ਸੋ ਜਪਜੀ ਸਾਹਿਬ ਜੀ ਸ਼ੁਰੂਆਤ ਜਿਹੜੀ ਹੈ ਨਾ ਹੁਣ ਸਮਾਪਤੀ ਵੱਲ ਆਉਣ ਲੱਗੇ ਹਾਂ, ਅਤੇ ਇਹ ਖੰਡ ਜਿਉਂ ਜਿਉਂ ਪਾਠ ਕਰੋਂਗੇ ਅਵਸਥਾ ਦੇ ਮਾਲਕ ਬਣੀ ਜਾਵਾਂਗੇ। ਇੱਕ ਓਂਕਾਰ ਤੋਂ ਸ਼ੁਰੂ ਹੋਣ ਲੱਗੇ ਹੋ ਨਾ, ਸੋ ਜਦੋਂ ਇੱਥੇ ਤੱਕ ਆ ਜਾਣਾ ਜਪਜੀ ਸਾਹਿਬ ਰੋਜ਼ ਪਾਠ ਕਰਦੇ ਹੋ, ਇਹ ਜਪਜੀ ਸਾਹਿਬ ਇਹ ਦਾਤਾਂ ਦੇਈ ਜਾਂਦਾ ਹੈ। ਇਹ ਦਾਤਾਂ ਵੀ ਜਪਜੀ ਸਾਹਿਬ ਵਿੱਚੋਂ ਹੀ ਮਿਲਣੀਆਂ ਨੇ, ਜਿਹੜੀ ਹੈ ਸਾਧਸੰਗ ਧਰਮਖੰਡ ਦੀ ਪ੍ਰਾਪਤੀ, ਸ਼ਰਮ ਗਿਆਨਖੰਡ ਦੀ, ਸ਼ਰਮਖੰਡ ਦੀ, ਅਤੇ ਕਰਮਖੰਡ ਦੀ, ਅਤੇ ਸੱਚਖੰਡ ਦੀ। ਸੋ ਇਸ ਲਈ ਸਤਿਗੁਰੂ ਕਹਿ ਰਹੇ ਨੇ ਕਿ ਭਾਈ ਕਰਮਖੰਡ ਵਾਲਿਆਂ ਦੀ ਬਾਣੀ ਬੜੀ ਜ਼ੋਰ ਵਾਲੀ ਹੈ, ਬਲ ਵਾਲੀ ਹੈ, ਤਾਕਤਵਰ ਹੈ।
ਤਿੱਥੇ ਹੋਰ ਨਾ ਕੋਈ ਹੋਰ,
ਅਤੇ ਜ਼ੋਰ ਨਾਮ ਸਾਧਸੰਗ ਜੀ ਜੋੜਨ ਦਾ ਵੀ ਹੁੰਦਾ, ਜ਼ੋਰ ਨਾਮ ਜੋੜਨ ਦਾ ਵੀ ਅਰਥ ਗੁਰਬਾਣੀ ਵਿੱਚ ਬਹੁਤ ਥਾਈਂ ਜ਼ੋਰ ਦੇ ਹੱਥ ਜੋੜਨਾ ਆਉਂਦਾ ਹੈ। ਕੋਈ ਜਨ ਹਰ ਸਿਉਂ ਦੇਵੈ ਜ਼ੋਰ, ਉੱਥੇ ਜ਼ੋਰ ਦਾ ਹੱਥ ਜੋੜਨਾ, ਕੋਈ ਐਸਾ ਜਨ ਹੈ ਜਿਹੜਾ ਮੈਨੂੰ ਰੱਬ ਨਾਲ ਜੋੜ ਦੇਵੇ? ਇਸ ਲਈ ਜ਼ੋਰ ਦਾ ਅਰਥ ਜੋੜਨਾ ਵੀ ਹੈ। ਜਿਹੜੀ ਕਰਮਖੰਡ ਵਾਲਿਆਂ ਦੀ ਅਵਸਥਾ ਹੈ ਨਾ, ਉਹਨਾਂ ਦੀ ਜਿਹੜੀ ਬਾਣੀ ਆ ਨਾ, ਉਹ ਬਾਣੀ ਰੱਬ ਦੇ ਨਾਲ ਜੋੜ ਦਿੰਦੀ ਹੈ ਉਹਨਾਂ ਦੀ। ਜੋ ਬਚਨ ਕਹਿ ਦੇਣ ਕਿਸੇ ਨੂੰ ਰੱਬ ਨੂੰ ਜੋੜਨ ਵਾਸਤੇ, ਸਤਸੰਗ ਛੱਡ ਕੇ ਸੰਸਾਰ ਨੂੰ ਰੱਬ ਵਾਲੇ ਪਾਸੇ ਜੋੜਨ ਲੱਗ ਜਾਂਦਾ, ਅਤੇ ਮਾਇਆ ਦਾ ਮਾਇਆ ਵਾਲੇ ਪਾਸਿਓਂ ਜਿਹੜਾ ਆਪਣਾ ਘਟਾ ਕੇ ਸੰਸਾਰੀ ਅਵਸਥਾ ਵਿੱਚ ਰਹਿੰਦਾ ਹੋਇਆ ਆਪਣੇ ਆਪ ਨੂੰ ਰੱਬ ਨਾਲ ਜੋੜਨ ਵਾਲਾ ਹੋ ਜਾਂਦਾ, ਇਸ ਗੱਲ ਦਾ ਵੀ ਉਹ ਸਮਰੱਥ ਹੁੰਦੇ ਨੇ।
ਤਿੱਥੇ ਹੋਰ ਨਾ ਕੋਈ ਹੋਰ,
ਕਿੱਥੇ ਵਿਸਰਾਮ ਹੈ ਜੀ ਇਹਦਾ?
ਹਾਂ, ਨਾ ਕੋਈ ਹੋਰ,
ਕਾਈ ਜਾਓ ਨਾਲ ਨਾਲ ਵਿਸਰਾਮ। ਜਿੱਥੇ ਉੱਥੇ ਉਸ ਅਵਸਥਾ ਵਾਲਿਆਂ ਦੇ ਦ੍ਰਿਸ਼ਟੀ ਵਿੱਚ ਸਾਧਸੰਗ ਰੱਬ ਤੋਂ ਬਿਨਾਂ ਕੋਈ ਹੋਰ ਨਹੀਂ ਉਹਨਾਂ ਦਾ ਦ੍ਰਿਸ਼ਟੀ 'ਚ ਕੋਈ ਆਉਂਦਾ, ਕੇਵਲ ਅਤੇ ਕੇਵਲ ਉਹਨਾਂ ਦੀ ਦ੍ਰਿਸ਼ਟੀ ਵਿੱਚ ਬ੍ਰਹਮ ਹੀ ਹੁੰਦਾ ਹੈ। ਬ੍ਰਹਮ ਦੀ ਫਿਰ ਉਪਾਸਕ ਹੋ ਚੁੱਕੇ ਹੁੰਦੇ ਨੇ, ਕਿਸੇ ਦੇਵੀ ਦੇਵਤੇ ਨੂੰ ਮਨ 'ਚ ਨਹੀਂ ਲਿਆਉਂਦੇ। ਜਿਵੇਂ ਸਵਈਏ 'ਚ ਮਹਾਰਾਜ ਕਲਗੀਧਰ ਜੀ ਨੇ ਕਿਹਾ, ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਅੰਖ ਤਰੇ ਨਹੀਂ ਆਨੇ ਹੋ। ਸੋ ਰਾਮ ਰਹੀਮ ਪੁਰਾਣ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ। ਇਸ ਕਰਕੇ ਸਤਸੰਗਤ ਉਹ ਕਿਸੇ ਨੂੰ ਹੋਰ ਦੇ ਫਿਰ ਜਿਹੜੇ ਨੇ ਮੰਨਣੀਆਂ ਨਹੀਂ ਹੁੰਦੇ, ਕੇਵਲ ਅਤੇ ਕੇਵਲ ਉਹਨਾਂ ਦੀ ਉਪਾਸਨਾ ਜਿਹੜੀ ਹੈ ਪ੍ਰਭੂ ਵਿੱਚ ਪ੍ਰਭੂ ਦੇ ਨਾਲ ਹੀ ਹੁੰਦੀ ਹੈ। ਉਹ ਉਹਨਾਂ ਦਾ ਇਸ਼ਟ ਕੇਵਲ ਅਕਾਲ ਪੁਰਖ ਹੀ ਹੁੰਦਾ, ਉਹਦੇ ਹੀ ਉਪਾਸਕ ਹੁੰਦੇ ਨੇ, ਉਹਨਾਂ ਦੀ ਉਪਾਸਨਾ ਕਰਦੇ ਨੇ, ਕਿਸੇ ਹੋਰ ਨੂੰ ਨਹੀਂ ਭਾਈ ਉਹ ਪੂਜਣਾ ਕਰਦੇ। ਉਹਨਾਂ ਨੂੰ ਦ੍ਰਿਸ਼ਟੀ ਵਿੱਚ ਕੇਵਲ ਬ੍ਰਹਮ ਹੀ ਹੁੰਦਾ ਹੈ, ਜਿਵੇਂ ਗੁਰਬਾਣੀ ਵਿੱਚ ਆਉਂਦਾ ਬ੍ਰਹਮ ਦਿਸੈ ਬ੍ਰਹਮ ਸੁਣੀ ਹੈ, ਉਹਨਾਂ ਨੂੰ ਸਾਰਿਆਂ 'ਚ ਬ੍ਰਹਮ ਹੀ ਦਿੰਦਾ, ਜੋ ਸੁਣਦਾ ਕੰਨਾਂ ਵਿੱਚ ਉਹਨੂੰ ਬ੍ਰਹਮ ਹੀ ਸੁਣਦਾ। ਸੋ ਬ੍ਰਹਮ ਹੋ ਚੁੱਕੇ ਹੁੰਦੇ ਨੇ, ਬ੍ਰਹਮ ਦਿਸੈ ਬ੍ਰਹਮ ਸੁਣੀ ਹੈ, ਏਕ ਏਕ ਵਿਖਾਣੀ ਹੈ। ਸੋ ਇੱਕ ਨੂੰ ਹੀ ਉਹ ਕਥਨ ਕਰਦੇ ਨੇ, ਇੱਕ ਬ੍ਰਹਮ ਨੂੰ ਹੀ ਵੇਖਦੇ ਨੇ। ਸੋ ਉਹ ਜਿਹੜੇ ਨੇ ਦ੍ਰਿਸ਼ਟਾ ਜਿਹੜਾ ਬ੍ਰਹਮ ਹੈ, ਸੋ ਸੰਸਾਰ ਦ੍ਰਿਸ਼ ਨੂੰ ਛੱਡ ਕੇ ਦ੍ਰਿਸ਼ਟਾ ਜਿਹੜਾ ਬ੍ਰਹਮ ਹੈ ਉਹਨੂੰ ਹੀ ਵੇਖਣਾ ਕਰਦੇ ਨੇ, ਉਹ ਤੋਂ ਬਿਨਾਂ ਉਹਨਾਂ ਨੂੰ ਕੋਈ ਹੋਰ ਨਹੀਂ ਹੈ। ਜੋ ਬੋਲਤ ਹੈ ਮਿਰਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹਾਂਜੀ,
ਤਿੱਥੇ ਜੋਦ ਮਹਾਬਲ ਸੂਰ,
ਉਸ ਅਵਸਥਾ ਵਿੱਚ ਸਾਧ ਸੰਗਤ ਇਹ ਅਵਸਥਾ ਦਾ ਜਿਹੜਾ ਮਾਲਕ ਹੁੰਦਾ ਹੈ, ਇਸ ਅਵਸਥਾ ਦੇ ਵਿੱਚ ਜੋਧਾਪਣ ਮਹਾਂਬਲੀ ਸੂਰਮੇ ਐਸੇ ਗੁਣ ਉਹ ਆ ਜਾਂਦੇ ਨੇ। ਤੁਹਾਨੂੰ ਅੱਗੇ ਲਿਖਾਏ ਨਾ ਵੀ ਤਿੰਨ ਚਾਰ ਤਰ੍ਹਾਂ ਦੇ ਯੋਧੇ ਹੁੰਦੇ ਨੇ, ਜਿਹੜਾ ਸੂਰਮਾ ਹੁੰਦਾ ਇਕੱਲੇ ਇਕੱਲੇ ਨਾਲ ਲੜੇ, ਦੂਜਾ ਤੁਹਾਨੂੰ ਲਿਖਾਇਆ ਸੀ ਰਥੀ ਸੂਰਮਾ ਜਿਹੜਾ ਸੈਂਕੜਿਆਂ ਨਾਲ ਲੜੇ, ਤੁਹਾਨੂੰ ਤੀਜਾ ਲਿਖਾਇਆ ਸੀ ਮਹਾਰਥੀ ਸੂਰਮਾ ਜਿਹੜਾ ਹਜ਼ਾਰਾਂ ਨਾਲ ਯੁੱਧ ਕਰ ਸਕੇ, ਚੌਥਾ ਤੁਹਾਨੂੰ ਲਿਖਾਇਆ ਸੀ ਅਥਰਥੀ ਸੂਰਮਾ ਜਿਹੜਾ ਲੱਖਾਂ ਨਾਲ ਯੁੱਧ ਕਰੇ। ਜਿਵੇਂ ਹੁਣ ਆਪਾਂ ਅਜੀਤ ਸਿੰਘ ਜੀ ਮਹਾਰਾਜ ਸਾਹਿਬਜ਼ਾਦੇ ਜੁਝਾਰ ਸਿੰਘ ਜੀ ਚਮਕੌਰ ਦੇ ਯੁੱਧ ਵਿੱਚ ਇਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲੱਗ ਸ਼ਹੀਦੀ ਦਿਹਾੜਾ ਆਪਾਂ ਮਨਾਉਣ ਲੱਗੇ ਇੱਥੇ, ਉਹਨਾਂ ਨੇ ਸਵਾ ਸਵਾ ਲੱਖ ਨਾਲ ਲੜਾਈ ਕੀਤੀ ਆ ਚਮਕੌਰ ਦੇ ਯੁੱਧ ਵਿੱਚ। ਇਸ ਕਰਕੇ ਜਿਹੜੇ ਕਰਮਖੰਡੀ ਹੁੰਦੇ ਨੇ ਇਸ ਖੰਡ ਵਿੱਚ ਪਹੁੰਚ ਚੁੱਕੇ ਹੁੰਦੇ ਨੇ, ਸਾਧ ਸੰਗਤ ਇੱਦਾਂ ਦੇ ਯੋਧੇ ਰਥੀ ਸੂਰਮੇ ਮਹਾਰਥੀ ਸੂਰਮੇ ਅਤੇ ਰਥੀ ਸੂਰਮੇ ਹੁੰਦੇ ਨੇ। ਬਾਹਰਲੇ ਦੁਸ਼ਮਣਾਂ ਨਾਲ ਲੜਨ ਵਾਸਤੇ ਵੀ ਉਹਨਾਂ ਨੂੰ ਇੰਨੀ ਤਾਕਤ ਹੁੰਦੀ ਹੈ। ਜਿਹੜੇ ਅੰਦਰਲੇ ਜੋ ਅੰਦਰਲੇ ਦੁਸ਼ਮਣ ਨੇ ਕਾਮ ਕ੍ਰੋਧ ਲੋਭ ਅਹੰਕਾਰ, ਉਹਨਾਂ ਨਾਲ ਯੁੱਧ ਕਰਨ ਵਾਸਤੇ ਵੀ ਇੱਦਾਂ ਦੀ ਉਹਨਾਂ ਅੰਦਰ ਜਿਹੜਾ ਜੁਝਾਰੂਪਣ ਹੁੰਦਾ ਹੈ। ਉਹ ਕਾਮ ਨੂੰ ਸਾਧਸੰਗ ਦਲਣ ਵਾਸਤੇ ਜਿਹੜੇ ਨੇ ਅਤਰਥੀ ਸੂਰਮੇ ਹੁੰਦੇ ਨੇ। ਮੋਹ ਜਿਹੜਾ ਸਾਰਿਆਂ ਤੋਂ ਬਲੀ ਹੈ, ਬੜੇ ਬੜਿਆਂ ਨੂੰ ਦਲ ਦਿੱਤਾ ਹੈ, ਉਹਨਾਂ ਨੂੰ ਦਲਣ ਵਾਸਤੇ ਸਾਧਸੰਗ ਇਹ ਜਿਹੜੇ ਨੇ ਅਤਰਥੀ ਸੂਰਮੇ ਹੁੰਦੇ ਨੇ। ਐਸੇ ਬਹਾਦਰ ਹੁੰਦੇ ਨੇ ਜਿਨ੍ਹਾਂ ਦੀ ਅਵਸਥਾ ਕਰਮਖੰਡ ਤੱਕ ਪਹੁੰਚ ਚੁੱਕੀ ਹੁੰਦੀ ਹੈ, ਕਿਉਂਕਿ ਇਹ ਜਿਹੜੇ ਪੰਜੇ ਮਲੇ ਮਹਾਂਬਲੀ ਸੂਰਮੇ ਨੇ। ਬਾਣੀ 'ਚ ਆਉਂਦਾ ਜਿਨ ਮਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ, ਜਿਨ੍ਹਾਂ ਨੇ ਪੰਜ ਮਾਰ ਲਏ ਨਾ ਐਦਾਂ ਵੱਡਾ ਬਲੀ ਹੋਰ ਕੋਈ ਨਹੀਂ, ਉਹ ਅਤਰਥੀ ਸੂਰਮਾ ਹੈ। ਸੋ ਇਸ ਕਰਕੇ ਜਿਹੜੇ ਕਰਮਖੰਡ ਵਿੱਚ ਪਹੁੰਚ ਚੁੱਕੇ ਨੇ ਅਵਸਥਾ ਵਾਲੇ ਨੇ, ਬਾਕੀ ਸੰਸਾਰ ਨੂੰ ਪੰਜੇ ਮਾਰੀ ਜਾ ਰਹੇ ਨੇ। ਸੋ ਜਿਹੜਾ ਕਰਮਖੰਡੀ ਯੋਧਾ ਹੁੰਦਾ ਹੈ ਉਹਨੇ ਇਹਨੇ ਪੰਜਾਂ ਨੂੰ ਮਾਰ ਲਿਆ ਹੁੰਦਾ ਹੈ, ਆਪਣੇ ਵਸੀਕਾਰ ਕੀਤਾ ਹੁੰਦਾ, ਕਬ ਕੰਟਰੋਲ 'ਚ ਕੀਤਾ ਹੁੰਦਾ ਹੈ। ਆਮ ਜਿਹੜੇ ਉਹ ਆਪਣੇ ਕੰਟਰੋਲ 'ਚ ਚਲਾਉਂਦੇ ਨੇ, ਮੋਹ ਆਪਣੇ ਕੰਟਰੋਲ 'ਚ ਚਲਾ ਰਿਹਾ ਸਾਰਿਆਂ ਨੂੰ, ਪਰ ਉਹ ਸਾਧ ਸੰਗਤ ਇਹਨਾਂ ਦੇ ਅਧੀਨ ਹੋ ਜਾਂਦੇ ਨੇ। ਸੋ ਕਰਮਖੰਡੀ ਉਹਨਾਂ ਨੂੰ ਚਲਾਉਂਦੇ ਨੇ, ਨਾ ਕਿ ਉਹਨਾਂ ਦੀ ਮਗਰ ਲੱਗਦੇ ਨੇ। ਹਾਂਜੀ,
ਤਿੰਨ ਮਹਿ ਆਰਾਮ ਰਹਿਆ ਭਰਪੂਰ।
ਹਾਂ, ਭਰਪੂਰ
ਭਰਪੂਰ।
ਹਾਂਜੀ, ਸੋ ਇਹਨੂੰ ਕਈ ਭਰਪੂਰ ਪੜ੍ਹਦੇ ਨੇ ਜੀ। ਭਰਪੂਰਤਾ ਤਾਂ ਹੈ ਜੇ ਪਿੱਛੇ ਵੀ ਪੱਪੇ ਦੀ ਬਜਾਏ ਭੱਬਾ ਹੀ ਹੋਵੇ, ਫਿਰ ਕਹਾਂਗੇ ਭਰਪੂਰ, ਪਰ ਪਾਠ ਤਾਂ ਇੱਥੇ ਪੱਪੇ ਨਾਲ ਹੈ ਨਾ, ਪੜ੍ਹਾਂਗੇ ਭਰਪੂਰ। ਹਾਂ, ਭਰਪੂਰ ਵੀ ਨਹੀਂ ਕਰਨਾ, ਭਰਪੂਰ। ਹਾਂ, ਤਿੰਨ ਮਹਿ ਰਾਮ ਰਹੇ ਆ ਭਰਪੂਰ, ਇਹਨੂੰ ਰਿਹਾ ਪੜ੍ਹ ਜਾਂਦੇ ਨੇ ਕਈ, ਰਾਮ ਰਿਹਾ, ਰਿਹਾ ਥੋੜ੍ਹੋ ਪਾਠ ਹੈ, ਕੀ ਹੈ ਫਿਰ ਪੜ੍ਹ ਲਓ ਸਾਰੀ ਲੈਣ। ਉਹਨਾਂ ਦੇ ਮਹਿਮ ਨੇ ਵਿੱਚ, ਉਹਨਾਂ ਦੇ ਅੰਤਸਕਰਨ ਦੇ ਵਿੱਚ ਰਾਮ ਜਿਹੜਾ ਵਿਆਪਕ ਪਰਮੇਸ਼ੁਰ ਹੈ, ਰਮਿਆ ਹੋਇਆ ਜਿਹਨੂੰ ਰਾਮ ਉਹਨੂੰ ਕਹਿੰਦੇ ਨੇ, ਰਮਿਆ ਹੋਇਆ ਕਹਿੰਦੇ ਨੇ। ਇੱਕ ਰਾਮ ਦਸਰਥ ਕਾ ਬੇਠਾ, ਇੱਕ ਤਾਂ ਦਸ ਦਾ ਪੁੱਤਰ ਹੈ ਰਾਮ ਚੰਦਰ ਹੋਇਆ, ਇੱਕ ਰਾਮ ਘੱਟ ਘੱਟ ਮੈਂ ਲੇਟਾ, ਇੱਕ ਰਾਮ ਹੈ ਜਿਹੜਾ ਸਾਰੇ ਹਿਰਦੇ 'ਚ ਬੈਠਾ ਹੈ, ਇੱਕ ਰਾਮ ਕਾ ਸਗਲ ਪਸਾਰਾ, ਇੱਕ ਉਹ ਰਾਮ ਹੈ ਜੋ ਸਾਰਾ ਪਸਾਰਾ ਵਾਹਿਗੁਰੂ ਨੇ ਕੀਤਾ ਹੈ, ਇੱਕ ਰਾਮ ਸਭ ਹੂੰ ਤੇ ਨਿਆਰਾ, ਇਹ ਉਹ ਰਾਮ ਹੈ ਜਿਹੜਾ ਭਾਈ ਸਾਰਿਆਂ 'ਚ ਵਿਆਪਕ ਹੈ। ਉਹ ਉਹਨਾਂ ਦੇ ਹਿਰਦੇ ਦੇ ਵਿੱਚ ਉਹ ਰਾਮ ਜਿਹੜਾ ਹੈ ਭਾਈ ਭਰਪੂਰ ਹੈ, ਮੌਜੂਦ ਹੈ, ਉਹਨੇ ਉਸ ਕਰਮਖੰਡੀਆਂ ਨੇ ਉਸ ਰਾਮ ਨੂੰ ਪਾ ਲਿਆ ਹੁੰਦਾ, ਸਾਖਿਆਤ ਕਰ ਲਿਆ ਹੁੰਦਾ, ਹਿਰਦੇ ਵਿੱਚ ਉਹਨਾਂ ਨੇ ਉਹਨੂੰ ਵੇਖ ਲਿਆ ਹੁੰਦਾ, ਭਰਪੂਰ ਜਾਣ ਲੈਂਦੇ ਨੇ। ਤਿੱਥੈ
ਤਿੱਥੈ
ਕੀ ਹੈ
ਸੀਤੋ ਸੀਤਾ ਮਹਿਮਾ ਮਾਹ,
ਇਹਨਾਂ ਨੂੰ ਇੱਦਾਂ ਹੀ ਪੜ੍ਹਨਾ, ਸੀਤੋ ਭਾਰਾ ਕਰਕੇ ਨਾ ਸੀਤੋ, ਹਾਂ ਸੀਤੋ ਨਹੀਂ ਕਹਿਣਾ, ਸੀਤੋ ਤਾਂ ਕਿਸੇ ਚਲੋ ਨਾ ਹੋ ਜਾਂਦਾ ਕਈ ਵਾਰੀ ਬੀਬੀਆਂ ਦੇ, ਸੀਤੋ ਰੱਖ ਲੈਂਦੇ ਨੇ, ਪਰ ਇੱਥੇ ਸੀਤੋ ਸਿਉਣ ਦਾ ਅਰਥ ਹੈ, ਸੀਤੋ, ਹਾਂ ਸੀਤੋ ਪੜ੍ਹਨਾ, ਸੀਤੋ
ਸੀਤੋ
ਤਿੱਥੈ ਸੀਤੋ ਸੀਤਾ ਮਹਿਮਾ ਮਾਹ, ਮਹਿਮਾ ਵਡਿਆਈ, ਉਹਨਾਂ ਨੇ ਰੱਬ ਦੀ ਵਡਿਆਈ, ਬ੍ਰਹਮ ਦੀ ਜਿਹੜੀ ਮਹਿਮਾ ਵਾ ਉਹਦੇ ਵਿੱਚ ਮਾਹਿਮਨੇ ਵਿੱਚ ਆਪਣੇ ਮਨ ਨੂੰ ਸਾਸੰਗ ਸੀਤਾ ਸਿਉਂਤਾ ਹੋਇਆ ਹੈ, ਸੀ ਲਿਆ ਹੋਇਆ ਹੈ ਆਪਣਾ ਮਨ ਵਾਹਿਗੁਰੂ ਦੀ ਵਡਿਆਈ ਵਿੱਚ ਉਹਨਾਂ ਨੇ ਸੀ ਲਿਆ ਹੁੰਦਾ, ਜਿਸ ਕਰਕੇ ਸੀਤਾ ਸੀਤਾ ਹੀ ਗਿਆ, ਪੱਕਾ ਸੀਤਾ ਗਿਆ, ਜਿਹੜਾ ਕਿ ਵਾਰੀ ਕਿਸੇ ਚੀਜ਼ ਨਾਲ ਸੀ ਦੇਈਏ ਨਾ ਵੱਖਰਾ ਨਹੀਂ ਹੁੰਦਾ। ਹੁਣ ਆ ਵੇਖੋ ਕਾਰ ਜਿਹੜਾ ਰਗ ਹੈ ਆਪਣੀ, ਇਹਦੇ ਵਿੱਚ ਇੱਕ ਤਾਣਾ ਹੈ ਇੱਕ ਉੱਪਰ ਪੇਟਾ ਹੈ, ਦੋ ਚੀਜ਼ਾਂ ਨੇ। ਸੋ ਇੰਨਾ ਸੀਤਾ ਗਿਆ ਪਤਾ ਨਹੀਂ ਲੱਗਾ ਵੀ ਤਾਣਾ ਕਿੱਥੇ ਹੈ ਅਤੇ ਪੇਟਾ ਕਿੱਥੇ ਹੈ। ਸੋ ਸਾਰਾ ਇੱਕ ਮੁੱਖ ਹੋ ਚੁੱਕੇ ਨੇ ਓਤ ਪੋਤ, ਉਹਨੂੰ ਕਹਿੰਦੇ ਓਤ ਪੋਤ, ਤਾਣੇ ਪੇਟੇ ਵਾਂਗੂ ਮਿਲ ਜਾਣਾ। ਇਉਂ ਸੀਤਾ ਗਿਆ ਉਹਨਾਂ ਦਾ ਮਨ ਜਿਹੜਾ ਸੀ ਪ੍ਰਭੂ ਦੀ ਵਡਿਆਈ ਵਿੱਚ, ਅਤੇ ਨਾਲ ਨਾਲ ਸਤਸੰਗ ਜੀ ਸੀਤਾ ਰਥ ਵੀ ਸੀਤਾ ਕਰ ਲਿਆ ਜਾਂਦਾ। ਦੋਵੇਂ ਜਿਹੜੇ ਨੇ ਸੀਤੋ ਸੀਤਾ ਕਹਿੰਦੇ ਨੇ, ਘਰ ਘੁਰ ਕਹਿ ਦਿੰਦੇ ਹਾਂ, ਇੱਕ ਤਾਂ ਉਹਦਾ ਕੌਮਨ ਨਾਮ ਮੰਨ ਲਿਆ ਜਾਂਦਾ ਹੈ। ਪਰ ਇੱਥੇ ਜਿਹੜਾ ਨਾਲ ਨਾਲ ਜਿਹੜਾ ਕੌਮਨ ਹੀ ਨਹੀਂ, ਮਨ ਸੀਤਾ ਗਿਆ, ਸੀਤੋ ਮਨ ਸੀਤਾ ਗਿਆ, ਉਹਨਾਂ ਦੀ ਵਡਿਆਈ ਵਿੱਚ ਜਿਵੇਂ ਸੀਤਾ ਦਾ ਮਨ ਜਿਹੜਾ ਸੀ ਰਾਮ ਚੰਦਰ ਦੇ ਨਾਲ ਸੀਤਾ ਗਿਆ ਸੀ, ਉਹਨਾਂ ਦੀ ਵਡਿਆਈ ਵਿੱਚ, ਉਹਨਾਂ ਦੇ ਜਸ ਵਿੱਚ। ਸੋ ਉਹਦੇ ਬਾਰੇ ਹਨੂੰਮਾਨ ਨਾਟਕ ਗ੍ਰੰਥ ਵਿੱਚ ਲਿਖਿਆ ਹੈ ਕਿਵੇਂ ਸੀਤਾ ਹੋਇਆ ਸੀ। ਉਹ ਗ੍ਰੰਥ ਵਿੱਚ ਕਮਾਲ ਦਾ ਗ੍ਰੰਥ ਹੈ, ਦਮਨੀ ਟਕਸਾਲ ਵਿੱਚ ਸਤਸੰਗ ਪੜ੍ਹਾਇਆ ਜਾਂਦਾ ਹੈ ਮੌਜੂਦ, ਹਾਂ, ਜਿਹੜਾ ਹਰ ਵੇਲੇ ਰਵੇ, ਭਰਪੂਰ ਰਵੇ, ਭਰਿਆ ਹੋਵੇ, ਖਾਲੀ ਨਾ ਹੋਵੇ ਕਦੇ। ਆਹ ਚੀਜ਼ ਭਰਪੂਰ ਹੋ ਗਈ, ਭਰ ਗਈ ਹੈ, ਹਾਂ। ਇਸ ਲਈ ਉਸ ਗ੍ਰੰਥ ਵਿੱਚ ਲਿਖਿਆ ਹੈ, ਰਾਮ ਚੰਦਰ ਨੇ ਕਹਿੰਦੇ ਪੁੱਛਿਆ ਹੈ, ਜਦੋਂ ਸੀਤਾ ਦਾ ਹਰਨ ਹੋਇਆ ਨਾ, ਰਾਵਣ ਚੁਰਾ ਕੇ ਲੈ ਗਿਆ, ਅਤੇ ਹਨੂੰਮਾਨ ਨੂੰ ਪੁੱਛਦੇ ਨੇ, ਓ ਹਨੂੰਮਾਨ, ਉਸ ਗ੍ਰੰਥ ਵਿੱਚ ਲਿਖਿਆ ਹੈ, ਓ ਹਨੂੰਮਾਨ ਕਹਿਓ ਰਘਵੀਰ ਕੋ ਸ਼ੁੱਧ ਹੋਇਆ ਸੀ ਕੀ ਛਿਤ ਮਾਹੀ, ਛਿਤ ਨਾਮ ਧਰਤੀ ਦਾ। ਉਹ ਹਨੂੰਮਾਨ ਤੈਨੂੰ ਪਤਾ ਹੈ ਕਿ ਧਰਤੀ ਦੇ ਕਿਹੜੇ ਹਿੱਤੇ ਕਿਸੇ ਹਿੱਸੇ ਦੇ ਉੱਤੇ ਸੀਤਾ ਹੋ ਸਕਦੀ ਹੈ। ਫਿਰ ਉਸ ਵੇਲੇ ਹਨੂੰਮਾਨ ਨੇ ਆਖਿਆ ਹੈ ਪ੍ਰਭ, ਕਹਿੰਦੇ ਹੈਗੀ ਹੈ ਵਾ, ਹੇ ਪ੍ਰਭੂ ਹੈਗੀ ਹੈ, ਕਿੱਥੇ ਹੈ? ਹੈ ਪ੍ਰਭ ਲੰਕ, ਲੰਕਾ ਵਿੱਚ ਹੈ। ਸੋ ਹੈ ਪ੍ਰਭ ਲੰਕ, ਕਲੰਕ ਬਿਨਾਂ, ਕਹਿੰਦੇ ਕਿਤੇ ਕਲੰਕਤ ਤਾਂ ਨਹੀਂ ਹੋ ਗਈ? ਕਹਿੰਦੇ ਨਹੀਂ, ਅਜੇ ਨਿਸ਼ਕਲੰਕ ਹੀ ਹੈ। ਹੈ ਪ੍ਰਭ ਲੰਕ, ਕਲੰਕ ਬਣਾ, ਸੋ ਬਸੈ ਤੇ ਰਾਵਣ ਬਾਗ ਕੀ ਛਾਹੀ, ਰਾਵਣ ਦੇ ਸ਼ੋਕ ਬਾਗ ਦੇ ਵਿੱਚ ਵਸ ਰਹੀ ਹੈ। ਫਿਰ ਰਾਮ ਚੰਦਰ ਜੀ ਫਿਰ ਪੁੱਛਦੇ ਨੇ, ਜੀਵਤ ਹੈ? ਮੇਰੇ ਤੋਂ ਵਿਸਰ ਕੇ ਜਿਉਂਦੀ ਆ ਜੇ ਉਹ? ਜੀਵਤ ਹੈ, ਕਹਿੰਦੇ ਜੀਂਦੀ ਤਾਂ ਹੈ। ਕਹਿ ਵੇ ਹੀ ਕੋ ਨਾਥ, ਕਹਿਣ ਮਾਤਰੇ ਜਿਉਂਦੀ ਹੈ। ਅੱਗੇ ਫਿਰ ਕਹਿ ਦਿੱਤਾ ਰਾਮ ਚੰਦਰ ਜੀ ਨੇ, ਕਿਉਂ ਨਾ ਮਰੀ ਹਮ ਤੇ ਵਿਸਰਾਹੀ, ਮੈਂ ਤੋਂ ਵਿਸਰ ਕੇ ਮਰ ਕਿਉਂ ਨਾ ਗਈ, ਕਿਵੇਂ ਜਿੰਦੀ ਹੈ? ਅਗਲੀ ਤੁਕ 'ਚ ਹਨੂੰਮਾਨ ਨੇ ਬੜਾ ਸੋਹਣਾ ਜਵਾਬ ਦਿੱਤਾ ਹੈ, ਕਹਿੰਦੇ ਨੇ, ਪ੍ਰਾਣ ਵਸੈ ਪਦ ਪੰਕਜ ਮੈਂ, ਜਮ ਆਵਤ ਹੈ ਪਰ ਪਾਵਤ ਨਾਹੀਂ। ਉਹਦੇ ਪ੍ਰਾਣ ਤਾਂ ਤੁਹਾਡੇ ਚਰਨਾਂ ਕਮਲਾਂ 'ਚ ਵਸੇ ਹੋਏ ਨੇ, ਉੱਥੇ ਲੀਨ ਹੋ ਚੁੱਕੀ ਹੈ, ਜਮ ਲੈਣ ਵਾਸਤੇ ਉਹਦਾ ਉੱਥੇ ਪ੍ਰਾਣ ਹੁੰਦੇ ਹੀ ਨਹੀਂ, ਕਿਵੇਂ ਮਰੇ? ਇਉਂ ਉੱਤਰ ਸੋਹਣਾ ਉਹਨਾਂ ਨੇ ਜਿਹੜਾ ਸੀ ਦਿੱਤਾ ਸੀ। ਇਸ ਲਈ ਸੀਤਾ ਦੀ ਨਿਆਈ, ਜਿਨ੍ਹਾਂ ਦਾ ਮਨ ਭਾਈ ਬ੍ਰਹਮ ਦੇ ਨਾਲ ਸੀਤਾ ਗਿਆ, ਉਹ ਐਸੀ ਫਿਰ ਜਿਨ੍ਹਾਂ ਦੀ ਜਿਹੜੀ ਮਹਿਮਾ ਕਰਦੇ ਨੇ, ਵਡਿਆਈ ਕਰਦੇ ਨੇ, ਉਹਨਾਂ ਦਾ ਹੀ ਮਨ ਜਿਹੜਾ ਸੀਤਾ ਦੀ ਨਿਆਈ ਪਰਮੇਸ਼ਰ ਦੇ ਨਾਲ ਸੀਤਾ ਜਾਂਦਾ ਹੈ, ਵੱਖਰਾ ਨਹੀਂ ਹੁੰਦਾ। ਹਾਂਜੀ,
ਤਾਂ ਕੇ ਰੂਪ ਨਾ ਕਥਨੇ ਜਾਹੇ,
ਇਹ ਤਾਂ ਕੇ ਪਾਠ ਦੇਖੋ, ਇਕੱਠਾ ਕਰ ਡਾਡਾ ਵਾਹਿਗੁਰੂ ਜੀ,
ਵੱਖਰਾ
ਕਿਉਂ ਵੱਖਰਾ ਕਿਵੇਂ ਨਹੀਂ ਨਾ ਤੁਹਾਨੂੰ ਇਹ? ਹਾਂ, ਤੱਤਾ ਨੀਲਾ ਰੰਗ ਤਾਂ ਵੱਖਰਾ ਦੱਸ ਰਿਹਾ ਹੈ, ਅਤੇ ਕੇ ਕਾਲਾ ਰੰਗ ਵੱਖਰਾ ਦੱਸ ਰਿਹਾ, ਇਸ ਕਰਕੇ ਵੱਖਰੇ ਪਾਠ ਨੇ, ਤਾਂ ਕੇ ਨਹੀਂ ਕਹਿਣਾ। ਠੀਕ ਪੜ੍ਹਿਆ ਤੁਸੀਂ, ਤਾਂ ਕੇ ਰੂਪ,
ਤਾਂ ਕੇ ਰੂਪ
ਨਾ ਕਥਨੇ ਜਾਹ,
ਨਾ ਕਥਨੇ ਜਾਹ,
ਉਹਨਾਂ ਦਾ ਜਿਹੜਾ ਭਾਈ ਸਰੂਪ ਹੁੰਦਾ ਨਾ, ਸੋ ਉਹ ਜਿਹੜਾ ਅੰਤਰੀਪ ਸਰੂਪ ਹੋ ਚੁੱਕੇ ਹੁੰਦੇ ਨੇ, ਅਤੇ ਬਾਹਰੀ ਵੀ ਸਾਸ ਸੰਸਾਰੀ ਲੋਕਾਂ ਨਾਲ ਫਰਕ ਹੁੰਦਾ ਉਹਨਾਂ ਦਾ, ਅੰਤਰਾਤਮੀ ਵੀ ਜਿਹੜੀ ਅਵਸਥਾ ਬਣ ਗਈ, ਸੰਸਾਰੀ ਲੋਕਾਂ ਨਾਲ ਬਹੁਤ ਡਰੀ ਹੈ। ਬਾਹਰਾ ਜਿਹੜਾ ਰੂਪ ਉਹਨਾਂ ਦਾ, ਉਹ ਬਾਹਰੇ ਰੂਪ 'ਤੇ ਵੀ ਕੋਈ ਰੌਣਕ ਆ ਜਾਂਦੀ ਹੈ, ਉਹ ਚਿਹਰੇ ਬਹੁਤ ਵਾਰੀ ਕਈ ਮਨੁੱਖ ਚਿਹਰੇ ਤੋਂ ਹੀ ਪੜੇ ਜਾਂਦੇ ਨੇ। ਤੁਸੀਂ ਦੇਖੋ ਚਿੰਤਤ ਹੋਵੋ, ਚਿਹਰੇ ਤੋਂ ਪਤਾ ਲੱਗ ਜਾਂਦਾ, ਪੁੱਛ ਲੈਂਦਾ ਕੀ ਗੱਲ, ਵੀ ਅੱਜ ਬੜਾ ਫਿਕਰਮੰਦ ਦਿਨ ਹੈ। ਉਹ ਕਿਹਨੇ ਦੱਸਿਆ? ਚਿਹਰੇ ਨੇ ਦੱਸਿਆ ਨਾ, ਚਿਹਰਾ ਤੋਂ ਬਹੁਤ ਕੁਝ ਪੜ੍ਹ ਲਿਆ ਜਾਂਦਾ। ਜੇ ਕਿਤੇ ਬਹੁਤੀ ਖੁਸ਼ੀ ਹੋਈ ਹੋਵੇ, ਉਹ ਤੋਂ ਵੀ ਚਿਹਰੇ ਤੋਂ ਪੜ੍ਹ ਲਿਆ ਜਾਂਦਾ, ਬੜਾ ਅੱਜ ਖੁਸ਼ ਦਿਸ ਰਿਹਾ ਬਈ। ਕੋਈ ਮਰ ਗਿਆ ਹੋਵੇ ਘਰ ਵਿੱਚ, ਸਤਸੰਗ ਸੋਗ ਸੇਵਕ ਸੋਗ ਹੋਵੇ, ਉਹ ਵੀ ਚਿਹਰਾ ਇੱਕ ਦਰਪਣ ਹੈ, ਚਿਹਰਾ ਵੀ ਦੱਸ ਦਿੰਦਾ ਕਿ ਕਿਸ ਅਵਸਥਾ ਵਿੱਚ ਬੈਠਾ ਹੈ। ਇਸ ਕਰਕੇ ਜਿਹੜੇ ਪਾਪੀ ਆਦਮੀ ਹੁੰਦੇ ਨੇ, ਉਹਨਾਂ ਦਾ ਚਿਹਰਾ ਵੱਖਰਾ ਹੁੰਦਾ ਹੈ, ਉਹਨਾਂ ਦੇ ਚਿਹਰੇ 'ਤੇ ਰੌਣਕ ਨਹੀਂ ਹੁੰਦੀ, ਉਹ ਚਿਹਰੇ ਤੋਂ ਐਂ ਲੱਗਦਾ ਮੈਂ ਕੋਈ ਰਾਕਸ਼ਸ ਹੁੰਦੇ ਨੇ ਇਹ। ਕਈ ਵਾਰੀ ਜਿਨ੍ਹਾਂ ਨੇ ਬਹੁਤ ਸਿੰਘਾਂ ਨੂੰ ਸ਼ਹੀਦ ਕੀਤਾ ਨਾ ਪੁਲਿਸ ਵਾਲਿਆਂ ਨੇ ਇੰਡੀਆ 'ਚ, ਪੰਜਾਬ 'ਚ, ਉਹਨਾਂ ਦੇ ਚਿਹਰੇ ਇੱਦਾਂ ਹੀ ਲੱਗਦੇ ਮੈਂ ਜਿਵੇਂ ਸਾਰੇ ਰਾਕਸ਼ ਹੁੰਦੇ ਆਏ, ਭੂਤ ਜਿਹੇ ਲੱਗਦੇ ਆ ਉਹ। ਅਤੇ ਗੁਰਮੁਖ ਚਿਹਰਾ ਵੱਖਰਾ ਹੁੰਦਾ, ਚਿਹਰੇ 'ਤੇ ਲਾਲੀ ਹੁੰਦੀ ਹੈ, ਚਿਹਰੇ 'ਤੇ ਰੌਣਕ ਹੁੰਦੀ ਹੈ, ਆਬਾਦਾਨ ਹੁੰਦਾ ਉਹਨਾਂ ਦਾ ਚਿਹਰਾ। ਸਤਿਕਾਰੀ ਐਸਾ ਜਿਹੜਾ ਉਹਨਾਂ ਦਾ ਰੂਪ ਹੈ ਸਤਸੰਗਤ, ਸੋ ਉਹ ਕਥਨ ਵਿੱਚ ਨਹੀਂ ਆਉਂਦਾ, ਕਿਹੋ ਜਿਹਾ ਕੋਈ ਕਥਨ ਕਰੀਏ, ਕਿੰਨਾ ਦਾ ਸੋਹਣਾ ਉਹਨਾਂ ਦਾ ਚਿਹਰਾ ਹੁੰਦਾ, ਅੰਤਰ ਵੀ ਅੰਦਰਲਾ ਰੂਪ ਵੀ ਉਹਨਾਂ ਦਾ ਬਹੁਤ ਮਹਾਨ ਹੁੰਦਾ। ਹਾਂਜੀ,
ਨਾ ਓਹ ਮਰਹਿ,
ਮਰਹਿ,
ਮਰਹਿ, ਨਾ ਠਾਕੇ ਜਾਹ।
ਹਾਂ ਮਰਾ ਨਹੀਂ ਪਾਲਣਾ, ਜਿਹਨੂੰ ਵਾਹਿਗੁਰੂ ਨੂੰ ਸਿਆਰੀ ਆ ਨਾ ਮਰ ਹੈ, ਮੰਮਾ ਛੱਡ ਕੇ ਰਾਰਾ ਵਾਹਿਗੁਰੂ ਸਿਆਰੀ ਕੀ ਪੜੋਂਗੇ, ਰਹਿ ਮੰਮਾ ਨਾਲ ਲਾ ਦਿਓ
ਮਰਹਿ,
ਪਾਠ ਹੋ ਗਿਆ ਨਾ। ਨਾ ਉਹ ਮਰਹਿ,
ਨਾ ਉਹ ਮਰਹਿ,
ਨਾ ਠਾਗੇ ਜਾਹੇ,
ਨਾ ਠਾਗੇ ਜਾਹੇ।
ਭਾਈ ਉਹ ਜਿਹੜੇ ਨੇ ਸੰਸਾਰੀ ਲੋਕਾਂ ਵਾਂਗੂ ਉਹਨਾਂ ਦਾ ਮਰਨਾ ਨਹੀਂ ਹੁੰਦਾ, ਉਹ ਉਹਨਾਂ ਦਾ ਮਰਨਾ ਵੀ ਮੌਜ ਵਿੱਚ ਮਰਨਾ, ਮੌਜ ਵਿੱਚ ਜੰਮਣਾ ਆਉਣਾ ਜਾਣਾ, ਗੁਰਮੁਖ ਆਵੇ ਜਾਏ ਨਿਸੰਗ, ਮਰਜ਼ੀ ਨਾਲ ਆਉਂਦੇ ਨੇ, ਮਰਜ਼ੀ ਨਾਲ ਸਾਹ ਜਦੋਂ ਚਾਹੁਣ ਚਲੇ ਜਾਂਦੇ ਨੇ। ਸੰਸਾਰੀਆਂ ਵਾਲਾ ਉਹਨਾਂ ਦਾ ਐਸਾ ਮਰਨਾ ਨਹੀਂ ਹੁੰਦਾ, ਆਤਮਕ ਮੌਤ ਨਹੀਂ ਮਰਦੇ ਉਹ, ਅਤੇ ਨਾ ਠਾਗੇ ਜਾਹੇ। ਸੋ ਸੰਤ ਮਹਾਂਪੁਰ ਕਹਿੰਦੇ ਹੁੰਦੇ ਨੇ ਪਿੰਡਰਾਂ ਵਾਲੇ, ਸਿੱਖ ਦੀ ਮੌਤ ਕਦੋਂ ਹੈ? ਸਤਸੰਗ ਜਿਸਮਾਨੀ ਤੌਰ 'ਤੇ ਮਰਨਾ ਸਿੱਖ ਦੀ ਮੌਤ ਨਹੀਂ, ਰੂਹਾਨੀ ਤੌਰ 'ਤੇ ਮਰਨਾ ਸਿੱਖ ਦੀ ਮੌਤ ਹੈ। ਜੇ ਉਹਦੀ ਰੂਹਾਨੀ ਤੌਰ 'ਤੇ ਕਮਜ਼ੋਰੀ ਹੈ, ਰੂਹਾਨੀਅਤ ਵਿੱਚ ਸਤਸੰਗ ਜੋ ਗਰੀਬ ਹੈ, ਕੰਗਾਲ ਹੈ, ਕੁਝ ਵੀ ਨਹੀਂ ਉਹਦੇ ਕੋਲ ਰੂਹਾਨੀਅਤ ਵਿੱਚ, ਤਾਂ ਉਹਦੀ ਮੌਤ ਹੈ, ਅਮਰਦਾ ਤੁਰਿਆ ਫਿਰਦਾ। ਮਰਨ ਬਾਣੀ ਵਿੱਚ ਕਿਹਾ, ਮਰਨੰਗ ਵਿਸਰਨ ਗੋਬਿੰਦ ਹੈ, ਜੀਵਨੰਗ ਨਾਮ 'ਤੇ ਆਵਣਾ। ਸਿੱਖ ਦਾ ਜੀਣਾ ਜਦੋਂ ਨਾਮ 'ਤੇ ਆਉਂਦਾ, ਸਿੱਖ ਦੀ ਜ਼ਿੰਦਗੀ ਹੈ। ਸਿੱਖ ਦੀ ਮੌਤ ਹੈ ਵਿਸਰਨ ਗੋਬਿੰਦ ਹੈ, ਜਦੋਂ ਰੱਬ ਵਿਸਰ ਜਾਵੇ ਸਿੱਖ ਦੀ ਮੌਤ ਹੈ। ਇਹ ਜੀ ਮੌਤ ਉਹਨਾਂ ਦੀ ਨਹੀਂ ਹੁੰਦੀ, ਜਿਵੇਂ ਰਹਿ ਰਸ ਰੋਜ਼ ਪੜ੍ਹਦੇ ਹੋ, ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਨਾਮ ਆਖਦੇ ਹਾਂ ਤਾਂ ਜੀਵਨ ਹੈ, ਜੀਵਨ ਦੀ ਸ਼ੁਰੂਆਤ ਹੈ, ਜੀਵਨ ਦਾ ਕੋਈ ਪੜਾ ਉਹਨੇ ਜਿਹੜਾ ਸ਼ੁਰੂ ਕੀਤਾ ਹੋਇਆ ਜੀਵਨ ਹੈ। ਸੋ ਜਿੱਥੇ ਬੰਦਗੀ ਨਹੀਂ, ਭਜਨ ਨਹੀਂ, ਉਹ ਸਤਸੰਗ ਮੌਤ ਹੁੰਦੀ ਹੈ। ਇਹੋ ਜਿਹੀ ਮੌਤ ਨਹੀਂ ਉਹਨਾਂ ਦੀ ਹੁੰਦੀ, ਨਾ ਠੱਗੇ ਜਾਏ, ਨਾ ਸਤਸੰਗ ਜਿਹੜੇ ਕਾਮ ਕ੍ਰੋਧ ਲੋਭਾਦਕ ਨੇ, ਇਹ ਠੱਗ ਜਿਹੜੇ ਨੇ, ਰਾਜ ਮਾਲ ਰੂਪ ਜਾਤ ਜੋਵਨ ਪੰਜੇ ਠੱਗ, ਇਹ ਜਿਹੜੇ ਪੰਜ ਠੱਗ ਨੇ, ਇਹ ਉਹਨਾਂ ਨੂੰ ਠੱਗ ਨਹੀਂ ਸਕਦੇ। ਇਹਨੀ ਠੱਗੀ ਜਾ ਕੇ ਠੱਗਿਆ, ਕਿਹਨਾਂ ਨਾਲ ਰੱਖੀ ਲੱਜ। ਸੋ ਪਰ ਇਹਨਾਂ ਨੂੰ ਨਹੀਂ ਭਾਈ ਠੱਗਦੇ, ਬਾਕੀ ਸਾਰੇ ਸੰਸਾਰ ਨੂੰ ਇਹ ਚਾਰ ਪੰਜੇ ਚੀਜ਼ਾਂ ਜਿਹੜੀਆਂ ਠੱਗੀ ਜਾਂਦੀਆਂ, ਰਾਜ ਮਾਲ ਰੂਪ ਜਾਤ। ਰਾਜ ਦਾ ਮਾਣ ਉਹ ਠੱਗੀ ਜਾ ਰਿਹਾ, ਮਾਲ ਮੇਰੇ ਕੋਲ ਇੰਨਾ ਮਾਲ ਧਨ ਹੈ, ਠੱਗੀ ਜਾ ਰਿਹਾ, ਅਹੰਕਾਰ ਹੈ। ਉਹ ਰੂਪ ਦਾ ਮੇਰੇ ਵਰਗਾ ਸੋਹਣਾ ਕੋਈ ਨਹੀਂ, ਅਤੇ ਇਸ ਤਰ੍ਹਾਂ ਦੇ ਜਿਹੜੇ ਅਹੰਕਾਰ ਨੇ, ਰਾਜ ਮਾਲ ਰੂਪ ਜਾਤ, ਉੱਚੀ ਜਾਤੀ ਦਾ ਅਹੰਕਾਰ, ਜੋਵਨ ਜਵਾਨੀ ਦਾ ਮਾਣ, ਬੁੱਢਿਆਂ ਦਾ ਧੱਕੇ ਦੇ ਦੇ ਸੁੱਟਦੇ ਹੈ, ਜਾਂ ਕਹਿੰਦੇ ਇਹ ਭਾਈ ਜੀ ਕਰਦੇ ਹੋ ਅਰਦਾਸ, ਕਿਤੇ ਤੁਰਦਾ ਹੋਵੇ, ਇਹ ਐਵੇਂ ਤੰਗ ਕਰਿਆ ਹੋਇਆ, ਰੋਜ਼ ਖੂੰ ਖੂੰ ਕਰੀ ਜਾਂਦਾ ਹੈ, ਜੋਬਾਂ ਵੀ ਨਹੀਂ ਕਰਨ ਦਿੰਦਾ, ਜਾਂ ਉੱਥੇ ਛੱਡਿਆ ਉਹਨੇ ਜਿੱਥੇ ਇਹਨਾਂ ਦੇ ਬਣਾਏ ਨੇ ਆਸ਼ਰਮ, ਜੇ ਚੱਲ ਚੱਲ ਉੱਥੇ ਦਾਖਲ ਕਰੀਏ ਇਹਨੂੰ, ਕਿਤੇ ਦੋ ਚਾਰ ਸਾਲ ਬਾਅਦ ਮਿਲ ਆਵਾਂਗੇ। ਇਸ ਕਰਕੇ ਇਹ ਜਿਹੜੇ ਨੇ ਜਾਤੀ ਦਾ ਅਹੰਕਾਰ, ਰੂਪ ਦਾ ਅਹੰਕਾਰ, ਜੋਵਨ ਦਾ ਅਹੰਕਾਰ, ਇਹ ਉਹਨਾਂ ਨੂੰ ਨਹੀਂ ਠੱਗ ਸਕਦਾ। ਇਹਨਾਂ ਠੱਗਾਂ ਤੋਂ ਉਹ ਉੱਚੇ ਉਚੇਰੇ ਗਏ ਹੁੰਦੇ ਨੇ, ਸਗੋਂ ਇਹਨਾਂ ਨੂੰ ਉਹਨਾਂ ਨੇ ਠੱਗ ਲਿਆ ਹੁੰਦਾ। ਜਾਂ ਸੰਸਾਰੀ ਲੋਕ ਪ੍ਰਤੱਖ ਵੀ ਜਿਵੇਂ ਕਿ ਕਹਿੰਦੇ ਠੱਗੀ ਮਾਰ ਜਾਂਦੇ ਨੇ, ਇੱਕ ਦੂਜੇ ਨਾਲ ਮਨੁੱਖ ਠੱਗੀ ਮਨੁੱਖ ਨਾਲ ਮਾਰ ਜਾਂਦਾ ਨਾ, ਪਰ ਜਿਹੜੇ ਕਰਮਖੰਡੀ ਨੇ ਭਾਈ, ਉਹਨਾਂ ਨਾਲ ਠੱਗੀ ਨਹੀਂ ਲੱਗ ਸਕਦੀ। ਹਾਂਜੀ ਅੱਗੇ,
ਜਿਨ ਕੈ ਰਾਮ ਵਸੈ ਮਨ ਮਾਹੇ।
ਹਾਂ ਠੀਕ ਹੈ, ਸਿੰਘ ਟਕਸਾਲ 'ਚ ਰਹਿ ਗਿਆ, ਵੇਖੋ ਕਰਦਾ ਨਾ ਪਾਠ ਕੋਈ, ਠੀਕ ਮੈਂ ਤੇਰੇ ਕੇ ਆਇਆ, ਤਾਂ ਕਿਉਂਕਿ ਅਜੇ ਇੱਥੇ ਆ ਗਿਆ, ਅਤੇ ਪਰ ਫਿਰ ਵੀ ਉਹ ਗੁਣ ਹੈਗੇ ਨੇ ਕੋਲ, ਪੜ੍ਹਦੇ ਦੁਆਰੇ ਸੁਣਾ ਦੇ ਫਿਰ।
ਜਿਨ ਕੈ ਰਾਮ ਵਸੈ ਮਨ ਮਾਹੇ।
ਹਾਂ ਜਿਨ੍ਹਾਂ ਦੇ ਭਾਈ ਰਾਮ ਜਿਹੜਾ ਵਿਆਪਕ ਪਰਮੇਸ਼ੁਰ ਹੈ, ਮਾਹੇ ਮੈਨੇ ਵਿੱਚ, ਕਿਹਦੇ ਵਿੱਚ, ਮਨ, ਮਨ ਦੇ ਵਿੱਚ। ਦੇਖੋ ਨਾ ਕਿੰਨਾ ਲਿਖਣ ਦਾ ਜੋ ਸਿਸਟਮ ਜਿਹੜਾ ਸੀ ਗੁਰਬਾਣੀ ਦਾ, ਜੇ ਮਾਹੇ ਸ਼ਬਦ ਨਾ ਹੁੰਦਾ, ਮਾਹੇ ਦਾ ਅਰਥ ਕੀ ਹੈ, ਵਿੱਚ, ਜੇ ਮਾਹੇ ਨਾ ਹੁੰਦਾ ਫਿਰ ਮਨ ਦੇ ਨੰਨੇ ਨੂੰ ਸਿਆਰੀ ਹੁੰਦੀ ਹੈ ਨਾ। ਸੋ ਹੁਣ ਇੱਥੇ ਮਾਹੇ ਵਿੱਚ ਦਾ ਆ ਹੀ ਗਿਆ, ਅਤੇ ਇਸ ਕਰਕੇ ਮਨ ਨੂੰ ਸਿਆਰੀ ਹੈ ਨਹੀਂ। ਉਹਨਾਂ ਦੇ ਮਨ ਦੇ ਵਿੱਚ ਭਾਈ ਰਾਮ ਵਸਿਆ ਹੋਇਆ, ਨਾ ਉਹ ਫਿਰ ਜਿਨ੍ਹਾਂ ਦੇ ਵਸ ਗਿਆ, ਨਾ ਉਹ ਮਰਦੇ ਨੇ, ਨਾ ਸਤਸੰਗ ਠੱਗੇ ਜਾਂਦੇ ਨੇ। ਸੋ ਉਹ ਨੇ ਜਿਨ੍ਹਾਂ ਦੇ ਰਾਮ ਜਿਹੜਾ ਵਾਹਿਗੁਰੂ ਮਨ ਵਿੱਚ ਵਸ ਗਿਆ, ਹਾਂਜੀ ਇਹ ਕਰਮਖੰਡ ਦੀ ਅਵਸਥਾ ਹੈ। ਅੱਗੇ,
ਤਿੱਥੇ ਭਗਤ ਵਸੈ ਕੇ ਲੋਕ
ਲੋ, ਠੀਕ ਹਾਂ ਐਡਾ ਲੱਗ ਗਿਆ ਉੱਥੇ। ਫਿਰ ਭਾਈ ਲੋ ਦੇ ਦੋ ਅਰਥ ਨੇ, ਲੋ ਨਾਮ ਲੋਕਾਂ ਦਾ, ਲੋ ਨਾਮ ਲੋ ਦਾ ਪ੍ਰਕਾਸ਼ ਦਾ, ਉਹਨਾਂ ਦੇ ਹਿਰਦੇ ਵਿੱਚ ਭਾਈ ਫਿਰ ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ ਹੈ, ਪ੍ਰਕਾਸ਼ ਵਸ ਗਿਆ ਹੁੰਦਾ। ਅਤੇ ਜਾਂ ਤਿੱਥੇ ਭਗਤ ਵਸ ਹੈ ਕੇ ਲੋ, ਸੋ ਕਿਤਨੇ ਹੀ ਲੋਕਾਂ ਦੇ, ਕੇ ਦਾ ਅਰਥ ਹੈ ਕਿਤਨੇ, ਲੋ ਮੈਨੇ ਲੋਕ, ਕਿਤਨੇ ਹੀ ਲੋਕਾਂ ਦੇ ਭਗਤ ਜਿਹੜੇ ਨੇ ਇਸ ਖੰਡ ਵਿੱਚ ਵਸ ਰਹੇ ਹੁੰਦੇ ਨੇ। ਇਹ ਨਹੀਂ ਕਿ ਇੱਕ ਦੇਸ਼ ਦਾ ਕੋਈ ਕਰਮਖੰਡੀ ਹੋ ਸਕਦਾ, ਕਿਸੇ ਵੀ ਦੇਸ਼ ਦਾ ਕੋਈ ਭਗਤੀ ਕਰੇ, ਅਤੇ ਉਹ ਵੀ ਜਿਹੜਾ ਹੈ ਇਸ ਖੰਡ ਦਾ ਮਾਲਕ ਬਣ ਸਕਦਾ ਹੈ। ਸੋ ਕਿਸੇ ਵੀ ਜਾਤੀ ਦਾ ਹੋਵੇ, ਕਿਸੇ ਫਿਰਕੇ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਕਿਸੇ ਵੀ ਲੋਕ ਵਿੱਚੋਂ ਹੋਵੇ, ਸਾਧ ਸੰਗਤ ਉਹ ਭਗਤ ਇਸ ਖੰਡ ਵਿੱਚ ਇਸ ਅਵਸਥਾ ਵਿੱਚ ਵਸਾ, ਹੋਰ ਵੀ ਵਸਦੇ ਨੇ। ਜਿਹੜਾ ਕੋਈ ਭਗਤੀ ਕਰੇਗਾ ਇਸ ਖੰਡ ਦਾ ਵਾਸੀ ਹੋ ਸਕਦਾ, ਕਰਮਖੰਡੀ ਬਣ ਸਕਦਾ। ਹਾਂ, ਬਖਸ਼ਿਸ਼ ਦਾ ਖੰਡ ਹੈ। ਭਗਤ ਅਰਦਾਸ ਮਾਰ ਜਾਤੀ ਵਿੱਚੋਂ ਸੀ। ਹਾਂਜੀ, ਪੰਡਿਤ ਸੂਰ ਛਤਰਪਤ ਦਾਤਾ ਭਗਤ ਬਰਾਬਰ ਔਰ ਨਾ ਕੋਏ। ਸੋ ਪੰਡਿਤ ਵਿੱਦਿਆ ਦਾ ਵਿਦਵਾਨ ਕੋਈ ਕਿੱਡਾ ਵੱਡਾ ਹੋਵੇ, ਸੂਰਮਾ ਹੋਵੇ, ਸਤਸੰਗ ਜੀ ਰਾਜਾ ਹੋਵੇ, ਤਾਂ ਭਗਤ ਦੇ ਬਰਾਬਰ ਨਹੀਂ ਪਹੁੰਚ ਸਕਦਾ। ਸੋ ਉੱਚ ਮਾਰ ਜਾਤੀ ਵਿੱਚੋਂ ਸਨ, ਉਹ ਵੀ ਇਸ ਅਵਸਥਾ ਦੇ ਮਾਲਕ ਬਣੇ। ਕਰਹਿ ਆਨੰਦ,
ਕਰਹਿ ਆਨੰਦ ਸੱਚਾ ਮਨ ਸੋਏ।
ਦੇਖੋ ਹੁਣ ਮਾਹੇ ਹੈ ਨਹੀਂ ਸੀ ਮੰਨਦੇ, ਇਹਨਾਂ ਨੂੰ ਸਿਆਰੀ ਆ ਗਈ ਨਾ ਇੱਥੇ। ਉੱਥੇ ਮਾਹੇ ਵਿੱਚ ਪਹਿਲਾਂ ਹੈਗਾ ਸੀ ਲਿਖਿਆ ਹੋਇਆ, ਹੁਣ ਉੱਥੇ ਵਿੱਚ ਦਾ ਕੋਈ ਹੈ ਨਹੀਂ ਸੰਬੰਧਕ, ਜਿਸ ਕਰਕੇ ਨੰਨੇ ਨੂੰ ਸਿਆਰੀ ਲਾ ਦਿੱਤੀ ਹੈ। ਮਨ ਦੇ ਵਿੱਚ, ਨੰਨੇ ਦੀ ਸਿਆਰੀ ਕੀ ਅਰਥ ਦੇ ਰਹੀ ਹੈ?
ਵਿੱਚ।
ਹਾਂ, ਸੋਏ ਬਣੇ ਉਹ ਜਿਹੜਾ ਪਰਮੇਸ਼ੁਰ ਹੈ। ਕਿਹੜਾ ਉਹ ਪਰਮੇਸ਼ੁਰ ਜਿਹੜਾ ਸੱਚਾ ਹੈ? ਉਹਨਾਂ ਦੇ ਮਨ ਦੇ ਵਿੱਚ ਸਤਸੰਗ ਵਾਸਾ ਹੋਣ ਕਰਕੇ ਕਰਹਿ ਆਨੰਦ, ਉਹ ਆਨੰਦ ਹੀ ਆਨੰਦ ਕਰਦੇ ਨੇ, ਮੌਜ ਹੀ ਮੌਜ ਕਰਦੇ ਨੇ। ਫਿਰ ਤਾਂ ਉੱਥੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਉਹ ਆਨੰਦ ਦੇ ਮਾਲਕ ਬਣ ਚੁੱਕੇ ਨੇ ਭਾਈ। ਹਾਂ, ਖਾ ਕੇ ਜਿਹੜੀਆਂ ਨੇ 32 ਜੋਟੇ ਰੋਟੀਆਂ ਦੇ ਪੂੜੀਆਂ ਪਾਣੀਆਂ ਖਾ ਕੇ ਕਹਿੰਦੇ ਆਨੰਦ ਆ ਗਿਆ। ਕਹਿੰਦਾ ਆਨੰਦ ਆਇਆ, ਮੁੜ ਕੇ ਢਿੱਡ ਜਿਹੜਾ ਹੈ ਸੇ ਡੂਮਾ ਦੇ ਢੋਲ ਵਾਂਗੂ ਬਾਹਰ ਨੂੰ ਆ ਰਿਹਾ। ਇਸ ਲਈ ਉਹ ਕੋਈ ਆਨੰਦ ਨਹੀਂ ਜੇ ਹੈ। ਮੁੜ ਕੇ ਜਿਹੜਾ ਅਸੀਂ ਟੋਇਲਟ ਗੰਦਾ ਕਰਿਆ ਜਿਹੜਾ ਅਸੀਂ, ਕਾਹਦਾ ਆਨੰਦ ਹੈ? ਇਹ ਜਿਹੜਾ ਬੰਦਗੀ ਦਾ ਆਨੰਦ ਹੈ, ਇਹ ਵੱਖਰਾ ਹੀ ਹੈ।
ਸੱਚਖੰਡ ਵਸੈ ਨਿਰੰਕਾਰ।
ਹੁਣ ਇਹ ਜਿਹੜਾ ਅਗਲੀ ਅਵਸਥਾ ਭਾਈ ਸੱਚਖੰਡੀਆਂ ਦੀ ਹੈ, ਕਰਮਖੰਡ ਦੀ ਅਵਸਥਾ ਜਿਹੜੀ ਸੰਪੂਰਨ ਹੋ ਕਰਕੇ ਅਗਲੇ ਖੰਡ ਵਿੱਚ ਜਿਹੜਾ ਹੈ, ਜਿਹੜਾ ਸਿੱਖ ਧਰਮ ਦੀ ਅਖੀਰਲੀ ਮੰਜ਼ਿਲ ਹੈ। ਪਹਿਲੀ ਮੰਜ਼ਿਲ ਸੀ ਧਰਮ, ਜਿਹਦੇ ਵਿੱਚ ਕਰਮ ਕਰਨਾ ਸੀ, ਨਿਸ਼ਕਾਮ ਕਰਮਾਂ ਤੋਂ ਸ਼ੁਰੂ ਹੋ ਕਰਕੇ ਸਤਸੰਗ ਜੀ ਗਿਆਨ ਖੰਡ 'ਚ ਆਉਂਦੇ ਹੋਏ ਫਿਰ ਆਪਣਾ ਪੈਰ ਅਗਲੇ ਪੜਾਵ 'ਚ ਰੱਖਿਆ, ਸਰਮਖੰਡੀ ਬਣਿਆ। ਸਰਮਖੰਡੀ ਤੋਂ ਬਾਅਦ ਬਖਸ਼ਿਸ਼ ਹੋਈ, ਕਰਮਖੰਡ ਦੀ ਪ੍ਰਾਪਤੀ ਹੋ ਗਈ। ਹੁਣ ਆਖਰੀ ਮੰਜ਼ਿਲ ਹੈ ਇਹ ਸਿੱਖੀ ਦੀ। ਸ਼ੁਰੂਆਤ ਧਰਮ ਤੋਂ ਹੋ ਕੇ ਅਤੇ ਆਖਰੀ ਪੜਾਅ ਜਿਹੜਾ ਸਤਸੰਗ ਸੱਚਖੰਡ ਵਾਸੀ ਬਣਨਾ। ਕਈ ਜਿਹੜੇ ਵਿਚਾਰੇ ਕੋਈ ਨਾ ਜ਼ਿੰਦਗੀ 'ਚ ਬੰਦਗੀ, ਨਾ ਕੋਈ ਕਮਾਈ, ਨਾ ਕੋਈ ਗੁਰਮੁਖ ਜੀਵਨ, ਅਤੇ ਐਵੇਂ ਸੰਸਾਰੀ ਜੀਵਨ ਬਿਤਾਇਆ, ਉਹਨੂੰ ਵੀ ਕਹਿੰਦੇ ਸੱਚਖੰਡ ਵਾਸੀ ਹੋ ਗਿਆ। ਅਤੇ ਉਹਦਾ ਕੀ ਪਤਾ ਨਰਖੰਡ ਵਾਸੀ ਹੈ, ਜੂਨਖੰਡ ਵਾਸੀ ਹੈ, 84 ਲੱਖ ਜੂਨਾਂ ਦੇ ਖੰਡ ਦਾ ਵਾਸੀ ਹੈ। ਲਾ ਉਹਨੂੰ ਵੀ ਆਪਾਂ ਦਿੰਦੇ ਹਾਂ, ਕਹਿ ਉਹਨੂੰ ਵੀ ਦਿੰਦੇ ਹਾਂ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸਾਰੀ ਉਮਰ ਸ਼ਰਾਬ ਪੀ ਗਿਆ, ਜੂਆ ਖੇਡੀ ਗਿਆ, ਅਰਦਾਸ ਵੇਲੇ ਗੁਰਮੁਖ ਜਨਮ ਸਵਾਰ ਸਵਾਰ ਕੀ ਲਿਖਿਆ? ਉਹ ਸਵਾਰਿਆ ਤਾਂ ਉਹਨਾਂ ਦਿਆ ਜਿਨ੍ਹਾਂ ਦਾ ਭਾਈ ਆ ਪੜਾ 'ਤੇ ਆਏ ਨੇ, ਜਿਹੜੇ ਸੱਚਖੰਡ ਵਸੈ, ਉਹਨਾਂ ਦਾ ਵਾਸਾ। ਫਿਰ ਭਾਈ ਸੱਚਖੰਡ ਜਿੱਥੇ ਕੌਣ ਵੱਸਦਾ ਹੈ? ਨਿਰੰਕਾਰ। ਇਸ ਖੰਡ ਵਿੱਚ ਇਹ ਖੰਡ ਉਸ ਮਾਲਕ ਦਾ ਆਪ ਹੈ, ਨਿਰੰਕਾਰ ਅਕਾਲ ਵਾਹਿਗੁਰੂ ਦਾ ਇਹ ਸਥਾਨ ਹੈ। ਇਹਦੇ ਵਿੱਚ ਉਹਨਾਂ ਦਾ ਹੀ ਵਾਸਾ ਹੋ ਜਾਂਦਾ, ਉਹਦੇ ਵਿੱਚ ਲੀਨ ਹੋ ਜਾਂਦੇ ਨੇ। ਹਾਂਜੀ,
ਕਰ ਵੇਖੈ ਨਦਰ ਨਿਹਾਲ।
ਹਾਂਜੀ, ਕਰ ਵੇਖੈ ਨਦਰ ਨਿਹਾਲ। ਨਦਰੀ ਪਰਮੇਸ਼ੁਰ ਜਿਹੜਾ ਭਾਈ, ਉਹਨਾਂ ਨੂੰ ਜਿਨ੍ਹਾਂ ਨੇ ਕਰਿਆ ਕੀ ਹੈ, ਧਰਮਖੰਡ ਕੀਤਾ ਜਿਨ੍ਹਾਂ ਨੇ ਪਹਿਲਾਂ, ਫਿਰ ਕਰ ਲਿਆ ਜਿਨ੍ਹਾਂ ਨੇ ਜਿਹੜਾ ਸੀ ਗਿਆਨ ਖੰਡ ਪ੍ਰਾਪਤ ਕਰ ਲਿਆ, ਕਰ ਲਿਆ ਜਿਨ੍ਹਾਂ ਨੇ ਸਰਮਖੰਡ ਪ੍ਰਾਪਤ, ਅਤੇ ਕਰ ਲਿਆ ਜਿਨ੍ਹਾਂ ਨੇ ਕਰਮਖੰਡ ਪ੍ਰਾਪਤ, ਅਤੇ ਉਹਨਾਂ ਦੇ ਭਾਈ ਨਦਰ ਹੋ ਗਈ ਅਕਾਲ ਪੁਰਖ ਵਾਹਿਗੁਰੂ ਦੀ। ਨਦਰੀ ਨੇ ਕਰਤੀ ਨਦਰ, ਨਦਰ ਤੋਂ ਕੀ ਕਰ ਦਿੱਤਾ? ਨਿਹਾਲ। ਨਿਹਾਲ ਦਾ ਅਰਥ ਹੁੰਦਾ ਜਿੱਥੇ ਕੋਈ ਫਿਰ ਦੁੱਖ ਨਾ ਰਹਿ ਜਾਵੇ। ਹਾਂਜੀ, ਐਸਾ ਜਿਹੜਾ ਉਹਨੂੰ ਫਿਰ ਉਹ ਵਾਹਿਗੁਰੂ ਜਿਹੜਾ ਹੈ ਉਹਨਾਂ ਨੂੰ ਇੱਦਾਂ ਭਾਈ ਫਿਰ ਕਰਕੇ ਇਹਨਾਂ ਪੜਾਵਾਂ ਵਿੱਚ ਲੰਘਾ ਕਰਕੇ ਨਿਹਾਲ ਕਰਕੇ ਨਦਰ ਕਰਕੇ ਵੇਖ ਲੈਂਦਾ ਹੈ। ਪਹਿਲਾਂ ਨਦਰ ਕਰਦਾ, ਨਦਰ ਨਾਲ ਫਿਰ ਵੇਖਦਾ, ਉਸ ਦ੍ਰਿਸ਼ਟੀ ਨਾਲ ਨਿਹਾਲ ਕਰ ਦਿੰਦਾ ਹੈ। ਇਹਦੇ 'ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੀ ਇੱਕ ਸਾਸਿੰਗ ਇਤਿਹਾਸਕ ਸਾਖੀ ਹੈ, ਇਤਿਹਾਸਕ ਘਟਨਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਰਦਾਨੇ ਬਾਲੇ ਦੇ ਸਹਿਤ ਇੱਕ ਪਿੰਡ ਵਿੱਚ ਪ੍ਰਵੇਸ਼ ਹੋ ਗਏ ਨੇ। ਉਸ ਨਗਰ ਦੇ ਵਿੱਚ ਇੱਕ ਕੋਈ ਗਰੀਬ ਵਿਚਾਰਾ ਆਪਣਾ ਗੁਜ਼ਾਰਾ ਕਰਦਾ ਹੈ, ਸੌਦਾ ਵੇਚ ਕੇ। ਇੱਕ ਗਠੜੀ ਜੀ ਬੰਨ੍ਹੀ ਹੋਈ ਹੈ ਪਿੰਡਾਂ 'ਚ, ਆਪਾਂ ਪਿੰਡਾਂ 'ਚੋਂ ਆਇਆ ਨਾ, ਪਿੰਡਾਂ 'ਚ ਸੌਦਾ ਵੇਚਣ ਵਾਲੇ ਆ ਜਾਂਦੇ ਸੀ, ਗਠੜੀ ਬੱਧੀ ਹੁੰਦੀ ਸੀ। ਸੋ ਉਹ ਵੀ ਇੱਦਾਂ ਦਾ ਵੇਚਣ ਵਾਲਾ, ਉਹ ਗਠੜੀ ਵਿੱਚ ਕੁਝ ਸੌਦੇ ਪਾਏ ਹੋਏ ਨੇ। ਹੋਕਾ ਦੇ ਰਿਹਾ ਜੀ, ਸਾਬਣ ਲੈ ਲਓ, ਲੂਣ ਲੈ ਲਓ, ਤੇਲ ਲੈ ਲਓ, ਦਾਣਾ ਲੈ ਲਓ, ਹੋਕਾ ਦੇ ਰਿਹਾ। ਸਤਿਗੁਰੂ ਉਸ ਪਿੰਡ ਵਿੱਚ ਪ੍ਰਵੇਸ਼ ਹੋ ਗਏ ਨੇ। ਇਹਨੂੰ ਸਾਹਮਣੇ ਹੋਏ, ਕਹਿਣ ਲੱਗਾ ਹੈ ਆਹ ਕੀ ਹੋਕਾ ਦਿੱਤਾ ਜਾ ਰਿਹਾ ਬਈ। ਪਰ ਉਹ ਨਹੀਂ ਸੀ ਪਤਾ ਵੀ ਗੁਰੂ ਨਾਨਕ ਸਾਹਿਬ ਨੇ, ਉਹਨੇ ਵੇਖਿਆ ਕੋਈ ਫਕੀਰ ਨੇ। ਕਹਿਣ ਲੱਗਾ ਸਾਈਂ ਫਕੀਰ, ਮੈਂ ਆਪਣੀ ਰੋਜ਼ੀ ਦਾ ਵਸੀਲਾ ਬਣਾਇਆ ਹੋਇਆ, ਇਹ ਸੌਦਾ ਵੇਚ ਕੇ ਗੁਜ਼ਰਾਨ ਕਰਦਾ। ਆਖਣ ਲੱਗੇ ਗਠੜੀ ਖੋਲ੍ਹ ਕੇ ਵਿਖਾ। ਸਤਿਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਗਠੜੀ ਖੋਲ੍ਹ ਬੈਠਾ। ਕਹਿਣ ਲੱਗੇ ਕੀ ਆ ਬਈ? ਕਹਿੰਦਾ ਜੀ ਆਹ ਦਾਲਾਂ ਨੇ, ਆਹ ਹਲਦੀ ਵਗੈਰਾ ਸੌਦਾ ਹੈ, ਵੱਟੇ ਵੀ ਪਏ ਹੋਏ ਸੀ। ਆਹ ਕੀ ਆ ਬਈ? ਉਦੋਂ ਪੱਥਰ ਦੇ ਵੱਟੇ ਘੜ ਲੈਂਦੇ ਸੀ। ਅਤੇ ਕਹਿਣ ਲੱਗਾ ਜੀ ਆਹ 2 ਸੇਰ ਦਾ ਵੱਟਾ ਹੈ, ਆਹ 1 ਸੇਰ ਦਾ ਵੱਟਾ ਹੈ, ਅੱਧ ਸੇਰ ਦਾ ਹੈ, ਸਭ ਤੋਂ ਛੋਟਾ ਸੀ ਪਾਈਏ ਦਾ। ਕਹਿੰਦਾ ਜੀ ਆਹ ਪਾਈਏ ਦਾ ਵੱਟਾ ਹੈ। ਸਤਿਗੁਰਾਂ ਨੇ ਪਾਈਏ ਵਾਲਾ ਚੱਕ ਲਿਆ। ਪਾਈਏ ਵਾਲਾ ਚੱਕ ਕੇ ਕਹਿਣ ਲੱਗੇ ਧੰਨ ਹੈ ਤੂੰ ਪਾਈਆ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪਾਈਆ ਤੂੰ ਧੰਨ, ਜਿਹਨੇ ਆਪਣਾ ਸਾਰਿਆਂ ਤੋਂ ਛੋਟਾ ਨਾ ਰਖਾਇਆ, ਤੂੰ ਧੰਨ ਹੈ, ਤੇਰੇ ਅੰਦਰ ਨਿਮਰਤਾ, ਤੇਰੇ ਅੰਦਰ ਵੱਡਾ ਪਣ ਨਹੀਂ ਹੈ। ਆਪਸ ਕਹੋ ਜੋ ਜਾਣੇ ਨੀਚਾ ਸੋ ਗਣੀ ਹੈ ਉੱਚਾ, ਤੂੰ ਧੰਨ ਹੈ ਵੀ ਪਾਈਆ। ਅਤੇ ਕਦੇ ਇੱਕ ਇੱਧਰਲੇ ਹੱਥ 'ਤੇ ਰੱਖ ਲੈਂਦੇ ਨੇ ਪਾਈਏ ਨੂੰ, ਕਦੇ ਇੱਧਰਲੇ 'ਤੇ। ਸੋ ਕਹਿੰਦੇ ਜਿਹੜਾ ਭਾਈ ਛੋਟਾ ਹੁੰਦਾ ਉਹੀ ਪਾਈਆ ਉਹੀ ਪਾ ਲੈਂਦਾ, ਛੋਟਾ ਹੀ ਪਾ ਲੈਂਦਾ, ਛੋਟਾ ਹੀ ਪਾਊਗਾ। ਜਿਹੜਾ ਆਪਣੇ ਆਪ ਵੱਡਾ ਬਣ ਕੇ ਬੈਠਾ ਉਹਨੇ ਕਦੇ ਨਹੀਂ ਪਾਇਆ, ਪਾਈਆ ਜਿਹੜਾ ਉਹੀ ਪਾ ਲੈਂਦਾ ਜਿਹੜਾ ਛੋਟਾ। ਫਿਰ ਨਾਲ ਬਚਨ ਵਾਲੇ ਨੇ ਕਰ ਦਿੱਤੇ ਅਤੇ ਆਪਣੀ ਕਿਰਪਾ ਪਰਿਆ ਕਹਿੰਦੇ ਨਜ਼ਰ ਨਿਹਾਲ, ਉਹ ਨਜ਼ਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪਣੀ ਕਿਰਪਾ ਪਰੀ ਉਹਦੀ ਨਿਗਾਹ ਵਿੱਚ ਵੇਖਿਆ ਨਾ, ਉਹਦੀ ਨਿਗਾਹ ਵਿੱਚ ਪਾ ਦਿੱਤੀ ਅਤੇ 3 ਲੋਕਾਂ ਦੀ ਸੋਝੀ ਹੋ ਆਈ ਉਸ ਵੇਚਣ ਵਾਲੇ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਕੌਣ ਹੋ ਤੁਸੀਂ? ਆਹ ਮੈਨੂੰ ਤਾਂ ਸਾਰੀ ਜਿਹੜੀਆਂ ਰਿਧੀਆਂ ਸਿੱਧੀਆਂ ਕਹਿ ਰਹੀਆਂ ਨੇ, ਦੱਸ ਵੀ ਗੁਰਮੁਖਾ ਕੋਈ ਸੇਵਾ, ਸਾਰੀਆਂ ਸ਼ਕਤੀਆਂ ਆ ਗਈਆਂ ਮੇਰੇ ਕੋਲ ਅਤੇ ਆਹ 3 ਲੋਕਾਂ ਦੀ ਮਾਇਆ ਖੜੀ ਆ, ਉਹ ਕਹਿ ਰਹੀ ਹੈ ਦੱਸ ਵੀ ਸੇਵਾ, ਮੈਨੂੰ ਤਾਂ ਨਿਹਾਲ ਕਰ ਦਿੱਤਾ ਤੁਸੀਂ, ਕਹਿ ਉੱਠਿਆ। ਮੈਨੂੰ 3 ਲੋਕਾਂ ਦੀ ਗਿਆਤ ਹੋ ਰਹੀ ਹੈ। ਸੋ ਮਰਦਾਨਾ ਗੁੱਸੇ ਹੋਇਆ, ਆਖਣ ਲੱਗਾ ਮਹਾਰਾਜ ਜੀ 2 ਘੜੀਆਂ ਵਿੱਚ ਬ੍ਰਹਮ ਗਿਆਨ ਕਰਾ ਦਿੱਤਾ, ਸਾਈਂ ਜੀ ਤੇਰੇ ਨਾਲ ਕਿੰਨਾ ਚਿਰ ਰਹਿੰਦਿਆਂ ਨੂੰ ਹੋ ਗਿਆ, ਕਦੇ ਭੁੱਖੇ ਮਾਰ ਦਿੰਦਾ, ਕਦੇ ਪਹਾੜਾਂ 'ਤੇ ਲੈ ਜਾਂਦਾ, ਕਦੇ ਜਿਹੜਾ ਹੈ ਕੌਡੇ ਰਾਕਸ ਦੇ ਮੂੰਹ 'ਚ ਪਾ ਦਿੰਦਾ, ਅਜੇ ਤੱਕ ਨਹੀਂ ਉਹ ਕੁਝ ਦਿੱਤਾ, ਅਤੇ ਇਹਨੂੰ ਕਿਸੇ ਨੇ ਵਿੱਚ ਸਾਰਾ ਕੁਛ ਕਰਾ ਦਿੱਤਾ, ਗਿਲਾ ਕੁਛ ਤਾਂ ਠੀਕ ਵੀ ਸੀ। ਸਤਿਗੁਰੂ ਕਹਿਣ ਲੱਗੇ ਇਹਦੇ ਵਾਲਾ ਕਰਮ ਜਾਗ ਚੁੱਕਿਆ, ਜਦੋਂ ਤੇਰੇ ਵਾਲਾ ਜਾਗਣਾ ਨਾ ਅਦਰ ਤੇਰੇ 'ਤੇ ਵੀ ਕਰਾਂਗੇ, ਘਬਰਾ ਨਾ, ਪਰ ਹਾਲੇ ਕੋਈ ਟਾਈਮ ਲੱਗ ਰਿਹਾ ਉਹ ਜਾਗਣ ਲਈ। ਪੂਰਵ ਕਰਮ ਅੰਕੁਰ ਜਗ ਪ੍ਰਗਟਿਓ, ਭੇਟਿਓ ਪੁਰਖ ਰਸਕ ਬੈ ਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਾਗ ਪੈਂਦਾ ਜਨਮਾਂ ਜਨਮਾਂ ਦਾ। ਸਾਧੂ ਕਹਿਣ ਲੱਗੇ ਗੁੱਸਾ ਨਾ ਕਰ ਮਰਦਾਨਿਆਂ, ਦੀਵਾ ਵੀ ਹੈ ਅੰਦਰ, ਤੇਲ ਵੀ ਇਹਦੇ 'ਚ ਹੈਗਾ, ਬੱਤੀ ਵੀ ਹੈਗੀ ਸੀ, ਪਿਛਲੇ ਜਨਮਾਂ ਦੀ ਬਹੁਤ ਕਮਾਈ ਸੀ ਇਹਦੀ, ਸਾਨੂੰ ਤਾਂ ਤੀਲੀ ਲਾਉਣ ਦੀ ਲੋੜ ਸੀ, ਜਗਾ ਦਿੱਤਾ। ਉਹ ਨਜ਼ਰ ਦੇ ਨਾਲ ਨਿਹਾਲ ਕਰ ਦਿੱਤਾ, ਇਸ ਕਰਕੇ ਜਦੋਂ ਪਾਈ ਪੈ ਜਾਂਦੀ ਹੈ ਨਾ ਨਜ਼ਰ, ਫਿਰ ਨਿਹਾਲ ਨਿਹਾਲ ਹੋ ਜਾਂਦਾ। ਹਾਂਜੀ,
ਤਿੱਥੇ ਖੰਡ ਮੰਡਲ ਵਰਪੰਡ,
ਹਾਂ ਵਰਪੰਡ ਠੀਕ ਪੜਿਆ ਹੈ। ਹੁਣ ਇੱਥੇ ਤਿੱਥੇ 'ਤੇ ਵਿਸ਼ਰਾਮ ਨਹੀਂ ਕਰਨਾ, ਮੰਡਲ 'ਤੇ ਵਿਸ਼ਰਾਮ ਹੈ, ਪਿੱਛੇ ਆਪਾਂ ਤਿੱਥੇ 'ਤੇ ਕੀਤਾ ਸੀ ਨਾ, ਪਰ ਹੁਣ ਹਰ ਥਾਂ ਨਹੀਂ ਉੱਥੇ ਹੋਣਾ ਨਾ। ਤਿੱਥੇ ਖੰਡ ਮੰਡਲ,
ਤਿੱਥੇ ਖੰਡ ਮੰਡਲ,
ਸੋ ਵਰਪੰਡ ਜਿਹੜਾ ਸੱਚਖੰਡ ਦੀ ਅਵਸਥਾ ਦਾ ਮਾਲਕ ਹੋ ਗਿਆ ਨਾ, ਸੱਚਖੰਡ ਵਾਸੀ ਹੋ ਗਿਆ, ਉੱਥੇ ਫਿਰ ਸਤਸੰਗ ਜੀ 9 ਖੰਡ ਜਿਹੜੀ ਪ੍ਰਥਮੀ ਹੈ, 9 ਖੰਡ ਮਿਲੇ ਨੇ ਨਾ ਤੁਹਾਨੂੰ, ਲਿਖਾਏ ਹੋਏ ਨੇ ਸਾਰੇ, ਇਲਾ ਵਰਤ ਆਦਿਕ ਜਿਹੜੇ ਖੰਡ ਨੇ, ਹਿਰਨ ਵਰਖ ਖੰਡ, ਹਰਨੈ ਖੰਡ ਸਾਰੇ ਲਿਖਾਏ ਨੇ, ਕੁਰੂ ਖੰਡ, ਕਿੰਗ ਪੁਰਖੰਡ ਤੁਹਾਨੂੰ ਲਿਖਾਏ ਨੇ, ਯਾਦ ਪਤਾ ਨਹੀਂ ਕਿੰਨਿਆਂ ਕੁ ਨੂੰ ਨੇ ਜਿਹੜੇ ਲਿਖਾਏ ਹੋਏ ਨੇ। ਹਾਂਜੀ ਚਲੋ, ਕਹਿੰਦੇ ਜਦੋਂ ਸੱਚਖੰਡ ਜਾਵਾਂਗੇ ਉਦੋਂ ਯਾਦ ਕਰਾਂਗੇ। ਇਹ ਜਿਹੜੇ ਨੇ 9 ਖੰਡ ਅਤੇ ਮੰਡਲ, ਮੰਡਲ ਕਿਹਨੂੰ ਕਹਿੰਦੇ ਨੇ? 400 ਕੋਹ ਦਾ ਜਿਹੜਾ ਏਰੀਆ ਹੁੰਦਾ ਉਹਨੂੰ ਮੰਡਲ ਕਿਹਾ ਜਾਂਦਾ, 800 ਮੀਲ ਲਾ ਲਓ। ਸੋ ਐਸੇ ਜਿਹੜੇ ਖੰਡ ਨੇ 9 ਅਤੇ ਮੰਡਲ ਜਿਹੜੇ ਨੇ, ਵਰਭੰਡ ਦਾ ਅਰਥ ਹੈ ਸਮੁੱਚਾ ਆਲਮ, ਸਮੁੱਚਾ ਸੰਸਾਰ। ਇਹ ਜਿਹੜਾ ਹੈ ਸਾਰਾ ਹੀ ਜਿੰਨੇ 9 ਖੰਡ ਅਤੇ ਮੰਡਲ, ਸਮੁੱਚਾ ਸਾਰਾ ਸੰਸਾਰ ਜਿੰਨਾ ਹੈ, ਯੂਨੀਵਰਸਲ ਕਹਿੰਦੇ ਤੁਸੀਂ ਅੰਗਰੇਜ਼ੀ, ਇਹ ਹਾਂ ਉਹ ਜਿੰਨਾ ਵੀ ਹੈ, ਇਹ ਉਹਨਾਂ ਦੀ ਦ੍ਰਿਸ਼ਟੀ ਵਿੱਚ ਸਤਸੰਗ ਉਹਨਾਂ ਨੂੰ ਪਤਾ ਹੁੰਦਾ 9 ਖੰਡਾਂ ਵਿੱਚ ਕੀ ਹੋ ਰਿਹਾ ਹੈ, ਹਾਂਜੀ ਮੰਡਲ 'ਚ ਕੀ ਹੋ ਰਿਹਾ ਹੈ, ਬ੍ਰਹਮੰਡ ਵਿੱਚ ਕੀ ਹੋ ਰਿਹਾ ਹੈ, ਇਹ ਉਹਨਾਂ ਦੀ ਅਵਸਥਾ ਦੇ ਸਤਸੰਗ ਉਹਨਾਂ ਨੂੰ ਗਿਆਤ ਹੁੰਦੀ ਹੈ। ਉਹਨਾਂ ਨੇ ਪਤਾ ਵੀ ਕਿੰਨੇ ਖੰਡ ਨੇ, ਕਿੰਨੇ ਮੰਡਲ ਨੇ, ਕਿੰਨੇ ਬ੍ਰਹਮੰਡ ਨੇ। ਹਾਂਜੀ,
ਜੇ ਕੋ ਕਥੈ ਤਾਂ ਅੰਤ ਨ ਅੰਤ,
ਨਾਂ ਤੇ ਰੁਕਣਾ ਸੀ ਔਰ ਹਰਾ ਰੰਗ ਜਮਕੀ ਉੱਥੇ ਲਾਉਣੀ ਸੀ ਟਕਸਾਲ ਵਾਲੀ।
ਜੇ ਕੋ ਕਥੈ ਤਾਂ ਅੰਤ ਨਾ ਅੰਤ।
ਹਾਂ ਹੁਣ ਠੀਕ ਹੋਇਆ, ਕਿਉਂ ਪੁਰਾਣੇ ਜੇ ਪੱਕ ਜਾਣ ਤਾਂ ਉਦੋਂ ਹੋ ਜਾਂਦਾ। ਸੋ ਕਿੱਥੇ ਰੁਕਣਾ ਜੀ, ਤਾਂ ਕਥਾ 'ਤੇ ਤਾਂ ਵਿਸ਼ਰਾਮ ਹੋ ਗਿਆ। ਕਿੰਨਾ ਸੋਹਣਾ ਕਥਨ ਕੀਤਾ ਸਾਰਿਆਂ ਨੇ, ਮਜ਼ਾ ਆ ਲਿਆ। ਕੋਈ ਇੱਧਰ ਉੱਧਰ ਹੋ ਜਾਏ, ਇਕੱਠੇ ਇੱਕ ਸੁਰ 'ਚ ਬੋਲੇ ਨੇ, ਦੇਖੋ ਇਕੱਠੇ ਬੋਲੋ।
ਜੇ ਕੋ ਕਥਾ ਤਾਂ ਅੰਤ ਨਾ ਅੰਤ।
ਕਈ ਅੰਤ 'ਤੇ ਫੇਰ ਰੁਕੇ ਪੁਰਾਣੇ ਪੱਕੇ ਮੁਤਾਬਕ। ਹਰਾ ਰੰਗ ਕਹਿ ਰਿਹਾ, ਇੱਥੇ ਬ੍ਰੇਕ ਮਾਰ ਕੇ ਥੋੜ੍ਹਾ ਜਿਹਾ, ਲਾ ਜਮਕੀ ਹਲਾਰਾ ਮਾਰ। ਜੇ ਕੋ ਕਥਾ
ਕਥਾ ਤਾਂ ਅੰਤ ਨਾ ਅੰਤ।
ਤੁਸੀਂ ਨਾ ਉਦੋਂ ਲਾ ਦਿੰਦੇ ਅੰਤ ਅੰਤ
ਨਾ
ਨਾ। ਕਥਾ ਤੱਕ ਤਾਂ ਠੀਕ ਮਾਰਦੇ ਹੋ ਸਾਲ, ਅੱਗੇ ਥੋੜ੍ਹੀ ਜਿਹੀ ਫਿਰ ਗੜਬੜ ਹੋ ਜਾਂਦੀ ਹੈ। ਜੇ ਕੋ ਕਥਾ
ਜੇ ਕੋ ਕਥਾ
ਤਾਂ ਅੰਤ ਨਾ
ਤਾਂ ਅੰਤ ਨਾ
ਅੰਤ
ਅੰਤ
ਫਿਰ ਹੱਥ ਬਣੇਗਾ। ਜੇ ਕੋਈ ਉਹਨਾਂ ਦਾ ਕੋਈ ਕਥਨ ਕਰੇ ਸੱਚਖੰਡ ਜਿਹੜੇ ਹੋ ਗਏ ਨੇ, ਸੱਚਖੰਡ ਦੀ ਅਵਸਥਾ ਦੇ ਮਾਲਕ ਹੋ ਗਏ ਨੇ, ਤਾਂ ਉਸ ਅਵਸਥਾ ਦਾ ਪਾਈ ਅੰਤ ਨਾ। ਨਹੀਂ ਹੈਗਾ ਉਹਨਾਂ ਦਾ ਅੰਤ, ਉਸ ਅਵਸਥਾ ਦਾ ਅੰਤ ਨਹੀਂ। ਕਿਹਨਾਂ ਦਾ ਅੰਤ ਹੈ? ਜਿਹੜੇ ਕਹਿਣ ਮੈਂ ਅੰਤ ਲੈ ਲਿਆ, ਉਹਨਾਂ ਦਾ ਅੰਤ ਹੋ ਜਾਂਦਾ ਹੈ। ਹਾਂਜੀ, ਸੋ ਜਿਹੜੀ ਕਿਰਤ ਹੈ, ਸੋ ਕਿਰਤ ਕਰਤੇ ਦਾ ਅੰਤ ਕਿਵੇਂ ਲੈ ਸਕਦੀ ਹੈ? ਕਰਤਾ ਕਿਰਤ ਦਾ ਅੰਤ ਲੈ ਸਕਦਾ ਹੈ, ਕਿਰਤ ਜਿਹੜੀ ਹੈ ਕਰਤੇ ਨੂੰ ਅੰਤ ਨਹੀਂ ਲੈ ਸਕਦੀ। ਇਸ ਲਈ ਉਹ ਜਿਹੜੇ ਕਹਿ ਸਕਦੇ ਹਾਂ ਵੀ ਅਸੀਂ ਅੰਤ ਲੈ ਲਾਂਗੇ, ਉਹਨਾਂ ਦਾ ਹੀ ਅੰਤ ਹੋ ਜਾਂਦਾ। ਕਿਰਤ ਤਾਂ ਸਾਰੀ ਅੰਤ ਵਾਲੀ ਹੈ, ਸੋ ਕਰਤਾ ਅੰਤ ਵਾਲਾ ਨਹੀਂ। ਹਾਂਜੀ, ਹਾਂਜੀ, ਲਾਲ ਰੰਗ ਜਿਹੜਾ ਨਾ ਇਹ ਵਿਸ਼ਰਾਮ ਦਾ, ਤੁਸੀਂ ਉਦੋਂ ਆਏ ਨਹੀਂ ਸੀ, ਇਹਨਾਂ ਨੂੰ ਲਿਖਾਏ ਹੋਏ ਨੇ। ਤਿੰਨ ਤਰ੍ਹਾਂ ਦੇ ਵਿਸ਼ਰਾਮ ਆਉਂਦੇ ਨੇ ਗੁਰਬਾਣੀ 'ਚ। ਇੱਕ ਅਲਪ ਵਿਸ਼ਰਾਮ, ਜਿਹੜਾ ਹਰਾ ਰੰਗ ਹੈ, ਅਲਪ ਵਿਸ਼ਰਾਮ ਕਹਿੰਦੇ ਉਹਨੂੰ। ਅਲਪ ਦਾ ਕੀ ਬਾਬਾ? ਥੋੜ੍ਹਾ ਹੀ ਰੁਕਣਾ, ਟਕਸਾਲ 'ਚ ਉਹਨੂੰ ਜਮਕ ਕਹਿੰਦੇ ਆ, ਜਮਕ ਲਾਉਣੀ। ਅਤੇ ਲਿਖਤ ਵਿੱਚ ਉਹਨੂੰ ਕਹਿੰਦੇ ਆਪਾਂ ਕੌਮਾ, ਉਹਦਾ ਸਿੰਬਲ ਹੈ ਕੌਮਾ। ਲਾਲ ਰੰਗ ਜਿਹੜਾ ਹੈ ਉਹ ਹੈ ਅਰਧ ਵਿਸ਼ਰਾਮ, ਅਰਧ ਨਾਮ ਅੱਧਾ ਰੁਕਣਾ ਕਿਸੇ ਲਾਈਨ ਵਿੱਚ, ਉਹਦਾ ਸਿੰਬਲ ਹੈ ਸੈਮੀ ਕੋਲਨ। ਅਤੇ ਪੂਰਨ ਵਿਸ਼ਰਾਮ, ਦੋ ਡੰਡੀਆਂ ਲੱਗੀਆਂ ਹੋਈਆਂ ਨੇ, ਉਹਨੂੰ ਕਹਿੰਦੇ ਪੂਰਨ ਵਿਸ਼ਰਾਮ। ਸੋ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਤਰ੍ਹਾਂ ਦੇ ਵਿਸ਼ਰਾਮ ਆਉਂਦੇ ਨੇ, ਅਲਪ ਵਿਸ਼ਰਾਮ, ਅੱਗੇ ਜੀ ਬੋਲਿਓ ਅੱਗੇ, ਪੂਰਨ ਵਿਸ਼ਰਾਮ। ਸੋ ਅਲਪ ਵਿਸ਼ਰਾਮ ਦਾ ਦੂਜਾ ਕੀ ਨਾਂ ਹੈ? ਜਮਕੀ ਵੀ ਕਹਿੰਦੇ। ਉੱਥੇ ਥੋੜ੍ਹਾ ਹੀ ਰੁਕਣਾ ਹੁੰਦਾ, ਬਹੁਤਾ ਨਹੀਂ, ਇਹਨੇ ਵੀ ਉੱਥੇ ਖੜ੍ਹੇ ਰਹਿਣਾ। ਫਿਰ ਸੇ ਕਿਵੇਂ ਰੁਕਾਂਗੇ? ਦੇਖੋ ਬੋਲੋ ਫਿਰ ਇਹਨੂੰ, ਉਹ ਪਿਛਲੀ ਲੰਘ ਦੁਬਾਰੇ ਲਿਆ ਅਤੇ ਜੇ ਕੋ ਕਥਾ ਹੈ, ਇੱਥੇ ਸਾਹ ਆ ਜਾਂਦਾ ਹੈ ਅਰਧ ਵਿਸ਼ਰਾਮ 'ਤੇ। ਜੇ ਕੋ ਕਥਾ ਹੈ ਤਾਂ ਅੰਤ ਨਾ ਅੰਤ, ਇਉਂ ਜਮਕ ਲੱਗਦੀ ਹੈ, ਤਾਂ ਅੰਤ ਨਾ ਅੰਤ। ਇਹ ਨਹੀਂ ਕਿ ਨਾਂ 'ਤੇ ਖੜ੍ਹੇ ਰਹੋ ਤਾਂ ਅੰਤ ਨਾ, ਅਤੇ ਮੁੜ ਕੇ ਫਿਰ ਖਾਓ ਅੰਤ। ਉਹ ਉਹਨੂੰ ਥੋੜ੍ਹਾ ਕੌਮਾ ਹੀ ਦੇਣਾ ਹੁੰਦਾ ਹੈ, ਹਲਾਰਾ ਹੀ ਮਾਰਨਾ ਹੁੰਦਾ, ਅੰਤ ਨਾ ਅੰਤ। ਆਹ ਲੱਗੀ ਜਮਕੋ,
ਜੇ ਕੋ ਕਥੈ ਤਾਂ ਅੰਤ ਨਾ ਅੰਤ।
ਠੀਕ ਹੈ, ਹੁਣ ਅਗਲੀ ਨਾਲ ਪੜ੍ਹੋ।
ਤਿੱਥੈ ਲੋ ਲੋ
ਐੜੇ ਪੂਰੇ ਲਾ ਕੇ, ਲੋ ਲੋ
ਤਿੱਥੈ ਲੋ, ਤਿੱਥੈ ਲੋ ਲੋ ਆਕਾਰ
ਆਕਾਰ
ਆਕਾਰ,
ਐਨੂੰ ਕੰਨਾ ਪੂਰਾ ਲਾ ਕੇ ਪੜ੍ਹਿਓ ਸਾਰਾ ਪੰਥ।
ਤਿੱਥੈ ਲੋ ਲੋ ਆਕਾਰ,
ਲੋ ਲੋ ਹੀ ਹੁੰਦਾ, ਲੋ ਹੀ ਪਾਈ ਬੈਠਿਆ ਸਾਨੂੰ, ਕੋਈ ਸੁਰਮਾ ਪਾਈ ਬੈਠਾ, ਕੋਈ ਨੋ ਪਾਈ ਬੈਠਾ। ਇਹ ਲੋ ਨਾਮ ਪ੍ਰਕਾਸ਼ ਦਾ, ਲੋ ਨਾਮ ਲੋਕਾਂ ਦਾ। ਤਿੱਥੈ ਲੋ ਲੋ
ਲੋ ਲੋ ਆਕਾਰ,
ਹੁਣ ਐੜੇ ਨੂੰ ਕੰਨਾ ਵੀ ਲੱਗ ਗਿਆ ਤੇ ਐੜੇ ਵੀ ਲੱਗ ਗਏ ਉਹਦੇ ਨਾਲ, ਹੁਣ ਹੋਇਆ ਪਾਠ। ਉੱਥੇ ਜਿਹੜਾ ਸੱਚਖੰਡ ਹੈ ਭਾਈ, ਉੱਥੇ ਤਾਂ ਪ੍ਰਕਾਸ਼ ਹੀ ਪ੍ਰਕਾਸ਼ ਹੈ, ਲੋ ਨਾਮ ਪ੍ਰਕਾਸ਼ ਦਾ। ਇੱਥੇ ਤਾਂ ਜੇ ਬਿਜਲੀ ਨਾ ਹਨੇਰਾ ਹੀ ਨੇੜਾ ਨਾ, ਸੋ ਇਹ ਆਰਟੀਫਿਸ਼ਲ ਪ੍ਰਕਾਸ਼ ਹੈ। ਉੱਥੇ ਬਿਜਲੀ ਦੀ ਲੋੜ ਨਹੀਂ, ਉੱਥੇ ਦੀਵਿਆਂ ਦੀ ਲੋੜ ਨਹੀਂ, ਉਸ ਖੰਡ ਵਿੱਚ ਤਾਂ ਪ੍ਰਕਾਸ਼ ਹੀ ਪ੍ਰਕਾਸ਼ ਹੈ। ਥੋੜ੍ਹੇ ਮਾਤਰ ਵੀ ਉੱਥੇ ਹਨੇਰਾ ਹੈ ਹੀ ਨਹੀਂ, ਸੋ ਨਾ ਉੱਥੇ ਅਗਿਆਨਤਾ ਦਾ ਹਨੇਰਾ, ਨਾ ਅਵਿਦਿਆ ਦਾ ਹਨੇਰਾ, ਨਾ ਪ੍ਰਤੱਖ ਹਨੇਰਾ। ਉਸ ਖੰਡ ਵਿੱਚ ਤਾਂ ਸਾਧ ਸੰਗਤ ਪ੍ਰਕਾਸ਼ ਹੀ ਪ੍ਰਕਾਸ਼ ਹੈ। ਉੱਥੇ ਤਾਂ ਆਕਾਰ ਵੀ ਜਿਹੜਾ ਹੈ ਪ੍ਰਕਾਸ਼ਮਈ ਹੈ, ਜਿਹੜਾ ਉੱਥੇ ਦਾ ਚੀਜ਼ਾਂ ਦਾ ਆਕਾਰ ਹੈ ਉਹ ਵੀ ਲੋ ਵਿੱਚ ਹੀ ਹੈ, ਪ੍ਰਕਾਸ਼ ਵਿੱਚ ਹੀ ਹੈ। ਹਾਂਜੀ, ਨਹੀਂ ਕਿਸੇ ਪ੍ਰਕਾਰ ਦਾ ਹਨੇਰਾ ਉੱਥੇ, ਉੱਥੇ ਹਨੇਰੇ ਵਾਲਾ ਕੋਈ ਜਾ ਹੀ ਨਹੀਂ ਸਕਦਾ, ਹੇਠਾਂ ਹੇਠਾਂ ਹੀ ਰਹਿੰਦਾ ਹਨੇਰਾ, ਹੇਠਾਂ ਸੰਸਾਰ 'ਚ ਹਨੇਰਾ। ਉੱਥੇ ਤਾਂ ਪ੍ਰਕਾਸ਼ ਹੀ ਪ੍ਰਕਾਸ਼ ਹੈ। ਕਿਉਂ ਪ੍ਰਕਾਸ਼ ਹੈ? ਕਿਉਂਕਿ ਅਕਾਲ ਪੁਰਖ ਆਪ ਜਿਹੜਾ ਹੈ ਸੁੱਤੇ ਪ੍ਰਕਾਸ਼ ਹੈ, ਪ੍ਰਕਾਸ਼ ਰੂਪ ਹੈ, ਉਹਦਾ ਹੀ ਪ੍ਰਕਾਸ਼ ਹੈ ਉੱਥੇ। ਨਾ ਉੱਥੇ ਰਾਤ ਦਾ ਕੰਮ, ਨਾ ਉੱਥੇ ਦਿਨ ਨਾ ਰਾਤ, ਨਾ ਉੱਥੇ ਜਨਮ ਨਾ ਮੌਤ, ਨਾ ਉੱਥੇ ਟੈਕਸ ਕੋਈ ਕਿਸੇ ਪ੍ਰਕਾਰ ਦਾ, ਸਾਰਾ ਕੁਛ। ਹਾਂਜੀ,
ਜਿਵ ਜਿਵ ਹੁਕਮ ਤਿਵੈ ਤਿਵਕਾਰ।
ਹਾਂ, ਉੱਥੇ ਫਿਰ ਜਿਵੇਂ ਜਿਵੇਂ ਹੁਕਮ ਕਰਦਾ ਉਸ ਖੰਡ 'ਚ ਬੈਠ ਕੇ, ਭਾਈ ਤਿਵੇਂ ਤਿਵੇਂ ਹੀ ਜੀਵ ਜਿਹੜੇ ਨੇ ਕਾਰ ਕਰਦੇ ਨੇ ਇੱਥੇ, ਹਾਂ ਕਮਾਈ ਕਰਦੇ ਨੇ। ਉੱਥੋਂ ਹੁਕਮ ਚੱਲ ਰਿਹਾ ਸੱਚਖੰਡ 'ਚੋਂ ਆ ਰਿਹਾ ਹੁਕਮ, ਅਤੇ ਜਿਹੜੇ ਇੱਥੇ ਵੀ ਸੱਚਖੰਡ ਦੇ ਵਾਸੀ ਨੇ, ਜਿਨ੍ਹਾਂ ਕੋਲ ਸੱਚਖੰਡ ਦੀ ਅਵਸਥਾ ਹੋਇਆ, ਸੱਚਖੰਡ ਪਹੁੰਚ ਚੁੱਕੇ ਨੇ, ਉਹਨਾਂ ਦੇ ਵੀ ਹੁਕਮ ਨਹੀਂ ਕੋਈ ਮੋੜ ਸਕਦਾ। ਉਹ ਵੀ ਜਿਵੇਂ ਕਿਸੇ ਨੂੰ ਹੁਕਮ ਕਰਨਗੇ, ਉਸ ਜੇ ਉਹ ਕਹਿਣ ਬੱਦਲ ਨੂੰ ਹੁਕਮ, ਐ ਬੱਦਲ ਆ ਕੇ ਮੀਂਹ ਪਾ ਜਾਵੇ, ਤਾਂ ਪਾਵੇਗਾ। ਸੋ ਗੁਰੂ ਅਮਰਦਾਸ ਜੀ ਨੇ ਪਵਾਇਆ ਨਹੀਂ ਸੀ, ਤਪੇ ਤੋਂ ਤਾਂ ਪਿਆ ਕੋਈ ਨਹੀਂ ਸੀ, ਉਹਨਾਂ ਨੇ ਆ ਕੇ ਕਿਹਾ ਪਾ ਮੀਂਹ, ਬਾਈ ਫਿਰ ਅੱਜ ਪਾ ਦਿੱਤਾ। ਸੋ ਉਹ ਸਾਰੀ ਕਾਇਨਾਤ ਇੱਕ ਬੱਦਲ ਕੀ, ਸਮੁੱਚੀ ਸ੍ਰਿਸ਼ਟੀ ਦੀਆਂ ਸਾਇਆਂ ਵਸਤੂਆਂ ਉਹਨਾਂ ਦੇ ਹੁਕਮ ਵਿੱਚ ਕਾਰ ਕਰਦੀਆਂ ਹੁੰਦੀਆਂ ਨੇ, ਜਿਹੜਾ ਸੱਚਖੰਡ ਦਾ ਅਵਸਥਾ ਦਾ ਮਾਲਕ ਹੁੰਦਾ। ਹਾਂਜੀ,
ਵੇਖੈ ਵਿਕਸੈ ਕਰ ਵਿਚਾਰ,
ਠੀਕ ਪੜਿਆ, ਵਿਕਸਾ ਸੱਚੋਂ ਦਰਾਵਾਂ ਠੀਕ ਲੱਗੀਆਂ ਨੇ, ਵਿਕਸਾ ਤੇ ਵਿਸਰਾਮ ਹੋਇਆ। ਵੇਖੈ ਵਿਕਸੈ, ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਸੱਚਖੰਡ ਵਿੱਚ ਬੈਠਾ ਸਾਰਿਆਂ ਨੂੰ ਭਾਈ ਵੇਖਦਾ, ਜਦੋਂ ਜੀਵਾਂ ਨੂੰ ਕਾਰ ਕਰਦਿਆਂ ਨੂੰ ਵੇਖਦਾ, ਬੜਾ ਖੇਡਦਾ, ਖੁਸ਼ ਹੁੰਦਾ ਵੀ ਹੁਕਮ ਠੀਕ ਚੱਲ ਰਿਹਾ, ਸਾਰੇ ਮੇਰੇ ਹੁਕਮ ਨੂੰ ਮੰਨ ਰਹੇ ਨੇ। ਜੇ ਆਪਾਂ ਕਿਸੇ ਨੂੰ ਕੋਈ ਹੁਕਮ ਕਰ ਦਈਏ ਮੰਨੇ ਨਾ, ਉਹ ਗੁੱਸਾ ਹੀ ਕਰਦਾ ਨਾ ਮੂਹਰੋਂ, ਪਰ ਪਰਮੇਸ਼ਰ ਵੇਖ ਰਿਹਾ ਵੀ ਸਾਰੇ ਉਸ ਹੁਕਮ ਦੀ ਕਾਰ ਵਿੱਚ ਠੀਕ ਨਿਭ ਰਹੇ ਨੇ, ਹੁਕਮ ਮੰਨ ਰਹੇ ਨੇ। ਇਸ ਕਰਕੇ ਜਾਂ ਹੁਕਮ ਠੀਕ ਚੱਲ ਰਿਹਾ, ਮੇਰੇ ਹੁਕਮ ਵਿੱਚ ਸ੍ਰਿਸ਼ਟੀ ਸਾਰੀ ਬਣੀ ਹੋਈ ਹੈ, ਇਸ ਕਿਰਤ ਨੂੰ ਵੇਖ ਕੇ ਕਰਤਾ ਵੇਖ ਕੇ ਸਾਧਸੰਗ ਜੀ ਵਿਕਸ ਹੈ, ਖੁਸ਼ ਹੋ ਰਿਹਾ। ਇਸ ਸਮੇਂ ਜਿਹੜਾ ਸਤਸੰਗ ਵਾਸੀ ਹੈ ਉਹ ਵੀ ਸਾਧਸੰਗ ਇਹਨੂੰ ਵੇਖ ਕਰਕੇ ਖੁਸ਼ ਹੋ ਰਿਹਾ। ਅਕਾਲ ਪੁਰਖ ਸੱਚਖੰਡ ਵਾਸੀ ਜਿਹੜਾ ਹੈ, ਸੱਚਖੰਡ ਦਾ ਮਾਲਕ ਜਿਹੜਾ ਬਣ ਗਿਆ ਹੈ, ਉਹਨੇ ਵੇਖ ਲਿਆ ਪਰਮੇਸ਼ਰ ਨੂੰ, ਸੱਚਖੰਡ ਨੂੰ ਵੇਖ ਲਿਆ, ਉਹ ਖੰਡ ਨੂੰ ਵੇਖ ਕੇ ਉਹ ਖੁਸ਼ ਹੁੰਦਾ। ਫਿਰ ਕਰ ਵਿਚਾਰ, ਇਸ ਤਰ੍ਹਾਂ ਦੀ ਵਿਚਾਰ ਦੁਆਰਾ ਜਿਹੜਾ ਸਾਧਸੰਗ ਉਹ ਫਿਰ ਖਿੜਦਾ ਹੈ। ਹਾਂਜੀ,
ਇਹ ਔਂਕੜ ਤਲੌਂਕੜ ਦਾ ਵੀ ਦੱਸ ਦਊਂਗੇ ਥੋੜ੍ਹਾ ਜਿਹਾ, ਵਿਚਾਰ ਦੇ ਥੱਲੇ
ਔਂਕੜ ਲੱਗ ਗਿਆ, ਵਿਚਾਰ
ਵਿਚਾਰ
ਵਿਚਾਰ, ਹੁਣ ਨਹੀਂ ਲੱਗਿਆ, ਵਿਚਾਰ
ਵਿਚਾਰ,
ਸੌਂਕੜ ਹੋ ਗਿਆ, ਵਿਚਾਰ ਨਹੀਂ ਲੱਗਿਆ, ਲਾ ਕੇ ਦਿਖਾਇਓ
ਵਿਚਾਰ।
ਹਾਂ, ਸੋ ਬਹੁਤੀ ਤਰੱਕੀ ਨਿਕਾ ਨਹੀਂ, ਕਿਤੇ ਵਿਚਾਰੂ ਕਰ ਦਮੋ, ਫਿਰ ਤਾਂ ਦੁਲੈਂਕੜੂ ਲੱਗ ਜਾਊਗਾ, ਕਈ ਦੁਲੈਂਕੜੂ ਕਹਿੰਦੇ ਨੇ, ਦੱਸੋ ਹੈਗੇ ਦੁਲੈਂਕੜ, ਚਲੋ ਔਂਕੜ ਅਤੇ ਦੁਲੈਂਕੜ ਅੱਗੇ ਚਲੋ।
ਨਾਨਕ ਕਥਨਾ,
ਨਾਨਕ ਤੇ ਕੀ ਹੈ, ਨਾਨਕ ਤੇ ਕੀ ਜਮ ਕੀ, ਕਥਨਾ ਤੇ ਕੀ ਹੈ, ਕਿਹੜਾ ਅਰਧ ਵਿਸ਼ਰਾਮ ਦੱਸੋ ਨਾ, ਨਾ ਉਹਦਾ ਅਰਧ ਵਿਸ਼ਰਾਮ, ਨਾਨਕ ਤੇ ਜਮ ਕਾ, ਨਾਨਕ
ਨਾਨਕ
ਕਥਨਾ ਕਰੜਾ ਸਾਰ, ਉਹਨਾਂ ਦਾ ਜਿਹੜਾ ਕਥਨ ਕਰਨਾ ਹੈ ਨਾ। ਸੋ ਸਾਰ ਨਾਮ ਹੈ ਤੱਤ ਦਾ, ਜਿਹੜਾ ਤੱਤ ਸਰੂਪ ਪਰਮੇਸ਼ਰ ਹੈ ਉਹਦਾ ਕਥਨ ਕਰਨਾ ਬੜਾ ਕਰੜਾ ਹੈ, ਬੜਾ ਔਖਾ ਹੈ, ਨਹੀਂ ਹੁੰਦਾ ਉਹਦਾ ਪੂਰਾ ਵਿਖਿਆਨ, ਕਿੰਨਾ ਕੁ ਕਰੜਾ ਹੈ। ਸਿੱਧਾ ਨੇ ਪੁੱਛਿਆ ਮਾਰਗ ਦੇ, ਸਾਰ ਸਾਰ ਨਾਮ ਹੈ ਲੋਹੇ ਦਾ, ਲੋਹੇ ਵਾਂਗੂ ਕਰੜਾ ਹੈ। ਸੋ ਸਾਰ ਇੱਥੇ ਦੋ ਅਰਥ ਦੇ ਗਿਆ। ਸੋ ਕਿਹੜਾ ਅਲੰਕਾਰ ਹੋਇਆ ਜੀ ਇਹ? ਹਾਂ, ਸ੍ਰੇਸ਼ ਅਲੰਕਾਰ, ਪੁਰਾਣੇ ਵਿੱਚ ਬੈਠੇ ਨੇ ਵਿਦਿਆਰਥੀ, ਪਰ ਝੱਟ ਦੱਸ ਦਿੱਤਾ, ਨਵੇਂ ਨੋਟ ਕਰਨ ਲੱਗੇ ਨੇ। ਜਿਹੜਾ ਕਿਸੇ ਲਾਈਨ ਵਿੱਚ ਇੱਕ ਸ਼ਬਦ ਦੋ ਅਰਥ ਦੇ ਜਾਵੇ ਨਾ, ਉਸ ਰਚਨਾ ਨੂੰ ਕਹਿੰਦੇ ਨੇ ਸ੍ਰੇਸ਼ ਅਲੰਕਾਰ। ਚਲੋ,
ਜੱਤ ਪਹਾਰਾ,
ਪਹਾਰ ਪੱਪੇ ਨੂੰ ਕਹਿੰਦੇ, ਨਾਲ ਜੱਤ ਨਹੀਂ ਪੜ੍ਹਨਾ ਨਾ, ਇਹ ਜੱਤ ਪੋਲਾ ਪੜ੍ਹਨਾ। ਜੇ ਜੱਤ ਪੜਾਂਗੇ, ਉਹ ਜੱਤ ਤਾਂ ਹੁੰਦੀ ਹੈ ਕਿਸੇ ਭੇਡ ਦੀ ਜੱਤ ਕਿੰਨੀ ਹੈ ਬਈ, ਚਲੋ ਕਈਆਂ ਮਨੁੱਖਾਂ 'ਤੇ ਵੀ ਆਈ ਹੁੰਦੀ ਹੋਵੇਗੀ, ਸੋ ਇਸ ਲਈ ਉਹਨੂੰ ਜੱਤ ਹੁੰਦੀ ਹੈ, ਇਹਨੂੰ ਪੋਲਾ ਪੜ੍ਹਨਾ। ਜਾਤ
ਜਾਤ
ਜਾਤ ਦਾ ਵਾਚਕ ਹੈ,
ਜਤ ਪਾਹਾਰਾ,
ਠੀਕ ਪੱਪੇ ਨੂੰ ਕਹਿੰਦਾ ਠੀਕ ਲਾਇਆ,
ਸੁਨਿਆਰ
ਸੁਨਿਆਰ ਨੰਨੇ ਨਾਲ ਠੀਕ ਲਾਇਆ, ਪੜ੍ਹਿਓ ਸਾਰੇ, ਕਈ ਸੁਨਿਆਰ ਕਹਿ ਜਾਂਦੇ ਨੇ।
ਜਤ ਪਿੰਡਾਂ ਦੀ ਬੋਲੀ, ਤੀਰਜ ਸੁਨਿਆਰ।
ਹੁਣ ਇਹਦੇ ਵਿੱਚ ਮਹਾਰਾਜ ਪਾਤਸ਼ਾਹ ਜੀ ਰੂਪਕ ਅਲੰਕਾਰ ਰਾਹੀਂ ਉਪਦੇਸ਼ ਦੇ ਰਹੇ ਨੇ। ਰੂਪਕ ਅਲੰਕਾਰ ਇੱਕ ਸੁਨਿਆਰਾ ਹੈ, ਸੁਨਿਆਰਾ ਕੀ ਕਰਦਾ ਹੈ ਜੀ, ਮਿੰਡਾਂ 'ਚੋਂ ਆਇਆ,
ਸੋਨਾ ਕੱਢਦਾ,
ਹਾਂਜੀ ਗਹਿਣੇ ਕੱਢਦਾ, ਅਤੇ ਉਹਦੇ ਕੋਲ ਕੀ ਸਾਜੋ ਸਮਾਨ ਹੁੰਦਾ, ਗਾਣੇ ਕਰਨ ਵੇਲੇ ਪੱਠੀ ਹੁੰਦੀ ਆ ਅਤੇ ਆਇਰਨ ਹੁੰਦੀ ਹੈ ਜੋ ਤੇਰਾ ਸੋਨੇ ਨੂੰ ਕੁੱਟਦਾ, ਅਤੇ ਇਸੇ ਤਰ੍ਹਾਂ ਹਥੌੜਾ ਹੁੰਦਾ ਜਿਹਨਾਂ ਕੁੱਟਿਆ ਜਾਂਦਾ। ਫਿਰ ਜਿਹਨੂੰ ਪੱਠੀ ਨੂੰ ਤੇਜ਼ ਕਰਨ ਵਾਸਤੇ, ਅੱਗ ਤੇਜ਼ ਕਰਨ ਵਾਸਤੇ ਇੱਕ ਚਮੜੇ ਦਾ ਬੈਗ ਜਿਹਾ ਹੁੰਦਾ, ਉਹਦੇ ਰਾਹੀਂ ਉਹਨੂੰ ਫੂਕ ਮਾਰ ਦਿੰਦਾ ਅੱਗ ਤੇਜ਼ ਕਰਨ ਵਾਸਤੇ। ਪਿੰਡਾਂ 'ਚ ਤਾਂ ਬੁੜੀਆਂ ਜਿਵੇਂ ਅੱਗ ਨੂੰ ਤੇਜ਼ ਕਰਨੇ, ਪੁਰਾਣੇ ਸਮੇਂ 'ਚ ਫੂਕ ਮਾਰਨੇ, ਭੂਕਣਾ ਹੁੰਦਾ ਸੀ। ਤਿੰਨ ਹਥਿਆਰ ਉਸ ਵੇਲੇ ਮਾਈ ਕੋਲ ਹੁੰਦੇ ਨੇ, ਜਦੋਂ ਰੋਟੀ ਪਕਾਉਂਦੀ ਹੋਵੇ ਪਹਿਲਾਂ ਸਿਆਣਾ ਦਾ ਕਥਨ ਹੈ, ਕਹਿੰਦੇ ਉਸ ਵੇਲੇ ਇਹਨੂੰ ਛੇੜੀਏ। ਤਿੰਨ ਜ਼ਬਰਦਸਤ ਹਥਿਆਰ ਹੁੰਦੇ ਨੇ। ਪਹਿਲਾ ਹਥਿਆਰ ਹੁੰਦਾ ਜਿਹਨਾਂ ਫੂਕ ਮਾਰਦੀ ਆ ਭੂਕਣਾ ਲੋਹੇ ਦਾ, ਜੇ ਕੋਈ ਗੜਬੜ ਕੀਤੀ ਉਹ ਹਥਿਆਰ ਤਿਆਰ ਹੈ। ਦੂਜਾ ਹਥਿਆਰ ਹੁੰਦਾ ਸਾਹਸਾਂ ਜੀ ਵੇਲਣਾ, ਬਕਸ ਦਾ ਉਹ ਵੀ ਨਹੀਂ ਜੇ ਕਿਤੇ ਪੈ ਜਾ ਮੱਥੇ 'ਤੇ। ਤੀਜਾ ਵੱਡਾ ਹਥਿਆਰ ਸਨ ਜਿਹੜੀ ਲੱਕੜ ਅੰਦਰ ਵੜਦੀ ਆ ਚੁੱਲ੍ਹੇ 'ਚ, ਉਹ ਵੱਡਾ ਹਥਿਆਰ ਹੈ।
ਇੱਥੇ ਤਾਂ ਕੋਈ ਰਹਿ ਗਿਆ
ਸਿਆਣੇ ਦਾ ਕਸਰ ਸੀ ਵੀ ਉਸ ਵੇਲੇ ਨਾ ਕਿਤੇ ਛੇੜ ਲਿਆ ਜੇ ਕੋਈ, ਅਮੀ ਗਲਤ ਵਲਤ ਫਿਰ ਖੈਰ ਨਹੀਂ ਹੈਗੀ ਉਸ ਵੇਲੇ। ਹਾਂਜੀ, ਇਹ ਉਸ ਜਿਹੜਾ ਸੁਨਿਆਰ ਹੈ ਉਹਦੇ ਕੋਲ ਵੀ ਭਾਈ ਪੱਠੀ ਹੈਗੀ ਹੈ। ਫੂ ਅੱਗ ਨੂੰ ਤੇਜ਼ ਮਾਰ ਕਰਨ ਵਾਸਤੇ ਭੂਕਣਾ ਨਹੀਂ ਉਹਦੇ ਕੋਲ ਹੁੰਦਾ, ਉਹਦੇ ਕੋਲ ਚਮੜੇ ਦਾ ਇੱਕ ਬੈਗ ਜਿਹਾ ਹੁੰਦਾ ਜਿਹੜਾ ਇੱਕ ਪਾਈਪ ਦੇ ਨਾਲ ਜੋੜਿਆ ਹੁੰਦਾ, ਉਹ ਐਂ ਖੋਲ੍ਹ ਲੈਂਦਾ ਉਹਨੂੰ ਬੈਗ ਨੂੰ, ਹਵਾ ਭਰ ਗਈ ਉਹਦੇ 'ਚ, ਅਤੇ ਐਂ ਘੁੱਟ ਲਿਆ ਉਸਨੂੰ, ਘੁੱਟ ਕੇ ਬੈਗ ਦੀ ਸਭਾ ਐਂ ਦੱਬ ਦਿੰਦੇ ਨੇ, ਉਹ ਫਿਰ ਫੂਕ ਅੰਦਰ ਜਿਹੜੀ ਆ ਪਾਈਪ ਰਾਹੀਂ ਜਿੱਥੇ ਅੱਗ ਬਲਦੀ ਆ ਭੱਠੀ 'ਚ ਉੱਥੇ ਜਾ ਵੱਜਦੀ ਹੈ। ਹਾਂ, ਧੌਂਕੜੀ ਕਹਿੰਦੇ ਨੇ ਇਸ ਬੋਲੀ, ਜਿੱਥੇ ਵੀ ਆਪਾਂ ਧੌਂਕੜੀ ਅਰਥ ਕਰਾਂਗੇ। ਅਤੇ ਇਸ ਲਈ ਸਤਸੰਗਤ ਉਹ ਸਾਰਾ ਇਹ ਰੂਪ ਕਲੰਕਾਰ ਜੋ ਜੋ ਸਮਾਨ ਸੁਨਿਆਰ ਕੋਲ ਹੈ, ਘਰ ਦਾ ਗਹਿਣੇ ਕਿੱਦਾਂ ਦੇ ਬਣਾਉਂਦਾ ਹੈ, ਉਹ ਹੁਣ ਇਹ ਰੂਪ ਦਿੱਤਾ, ਇਸ ਕਰਕੇ ਉਹਨੂੰ ਕਹਿੰਦੇ ਰੂਪ ਕਲੰਕਾਰ। ਹੁਣ ਪਹਿਲਾਂ ਕਹਿ ਰਹੇ ਨੇ ਮਹਾਰਾਜ ਪਾਤਸ਼ਾਹ ਜੀ, ਅਤੇ ਅੰਤਰੀ ਵਰ ਅਰਥ ਟਿਕਾਉਣਗੇ, ਜਿਵੇਂ ਪੜ੍ਹੋ ਜੀ, ਜਾਤ ਪਾ ਹਾਰਾ,
ਜਾਤ ਪਾ ਹਾਰਾ,
ਪਹਾਰਾ ਨਾਮ ਭੱਠੀ ਦਾ, ਜਿਹੜੀ ਸੁਨਿਆਰ ਦੀ ਭੱਠੀ ਆ, ਫਿਰ ਉਹ ਕਿਹੜੀ ਬਣਾਉਣੀ ਹੈ ਜਿਹੜਾ ਜੱਤ ਰੱਖਣਾ। ਹਾਂਜੀ, ਵੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਾ, ਵੱਡੀਆਂ ਨੂੰ ਸਤਸੰਗਤ ਮਾਵਾਂ ਸਮਝਣਾ, ਬਰਾਬਰ ਦੀਆਂ ਨੂੰ ਭੈਣਾਂ, ਛੋਟੀਆਂ ਨੂੰ ਧੀਆਂ ਸਮਝਣਾ, ਇਹ ਜੱਤ ਹੈ ਸਿੱਖ ਦਾ। ਅਤੇ ਇਸੇ ਤਰ੍ਹਾਂ ਜਿਹੜਾ ਇਹ ਜਿਹੜਾ ਜੱਤ ਰੱਖਣਾ, ਜਿਵੇਂ ਕਲਗੀਧਰ ਜੀ ਨੇ ਦਸਮ ਗ੍ਰੰਥ ਵਿੱਚ ਕਿਹਾ, ਸ਼ੁੱਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਕਹਿੰਦੇ ਜਦੋਂ ਸਾਡੀ ਸ਼ੁੱਧ ਸੰਭਲੀ ਆ ਨਾ, ਸਾਨੂੰ ਗੁਰੂ ਤੇਗ ਬਹਾਦਰ ਜੀ ਨੇ ਕੁਝ ਬਚਨ ਦਿੱਤੇ ਨੇ। ਕੀ ਦਿੱਤੇ ਨੇ? ਪੂਤ, ਉਹਨਾਂ ਨੇ ਕਿਹਾ ਪੂਤ ਇਹ ਹੈ ਪ੍ਰਣ ਤੋਂ ਹੈ, ਇਹ ਪੁੱਤਰ ਤੈਨੂੰ ਇੱਕ ਪਲਣ ਕਰਾਉਂਦੇ ਹਾਂ, ਕਿ ਜਬ ਲੱਗ ਘੱਟ ਨਿਜ ਥਾਰੇ, ਜਿੰਨਾ ਚਿਰ ਤੁਹਾਡੇ ਘੱਟ ਦੇ ਵਿੱਚ ਪ੍ਰਾਣ ਨੇ, ਪ੍ਰਾਣ ਜਬ ਲੱਗ ਘੱਟ ਨਿਜ ਥਾਰੇ, ਜਿੰਨਾ ਚਿਰ ਤੇਰੇ ਅੰਦਰ ਪ੍ਰਾਣ ਨੇ, ਅਤੇ ਕੀ ਪਲਣ ਕੀ ਕਰਾਇਆ, ਨਿਜ ਨਾਰੀ ਕੈ ਸਾਥ ਨਿਹੋ ਤਿਮ ਨਿੱਤ ਬਿਠਾਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਓ, ਪਰਾਈ ਸੇਜਾ ਅਤੇ ਪ੍ਰਤੱਖ 'ਤੇ ਕੀ ਜਾਣਾ, ਸੁਪਨੇ ਵਿੱਚ ਕਿਤੇ ਭੁੱਲ ਕੇ ਵੀ ਨਹੀਂ ਜੇ ਜਾਣਾ, ਇਹ ਮੈਨੂੰ ਪਾਲਣ ਕਰਾਏ ਨੇ, ਉਹ ਹੈ ਜਾਤ, ਖਾਲਸੇ ਦਾ ਇਹ ਜਾਤ ਹੈ। ਸੋ ਮਹਾਰਾਜ ਕਹਿੰਦੇ ਜਾਤ ਦੀ ਬਣਾ ਭੱਠੀ, ਪਹਾੜਾ ਨਾਮ ਹੈ ਭੱਠੀ ਦਾ। ਸੋ ਇਸੇ ਤਰ੍ਹਾਂ ਸਤਸੰਗ 'ਚ ਧੀਰਜ, ਸੁਨਿਆਰ, ਸੁਨਿਆਰ ਕਿਹੜਾ ਬਣਾਉਣਾ, ਜਿਹੜਾ ਧੀਰਜ ਰੱਖਣਾ, ਦੁੱਖ ਸੁੱਖ ਵਿੱਚ ਸਮਾਨ ਅਵਸਥਾ ਰੱਖਣੀ ਹੈ, ਬਹੁਤੀ ਮਾਇਆ ਆ ਗਈ ਅਤੇ ਫੁੱਲ ਜਾਣਾ ਅਤੇ ਚਲੇਗੀ ਚੀਕਾਂ ਮਾਰਨੀਆਂ, ਉਹ ਕਹਿੰਦਾ ਧੀਰਜ ਹੈ। ਜੇ ਆਈ ਨਹੀਂ ਜਦ ਵੀ ਧੀਰਜ ਹੈ, ਚੰਗਾ ਮਹਾਰਾਜ ਜੇ ਰਾਜ ਦੇ ਹੈ ਤਾਂ ਕਮਲ ਵਡਾਈ, ਭੀਖ ਮੰਗਾਵੇ ਤਾਂ ਕਿਆ ਘੱਟ ਜਾਈ, ਉਹ ਉਹਨੂੰ ਕਹਿੰਦੇ ਨੇ ਧੀਰਜ। ਇਹ ਜਿਹੜਾ ਧੀਰਜ ਵਾਲਾ ਗੁਣ ਹੈ ਇਹ ਹੈ ਸੁਨਿਆਰਾ। ਹਾਂਜੀ, ਅੱਗੇ
ਅਹਰਣ ਮਤ ਵੇਦ ਹਥਿਆਰ,
ਹਥਿਆਰ
ਹਥਿਆਰ,
ਇਹਨੂੰ ਹਥਿਆਰ ਪੜ੍ਹ ਜਾਂਦੇ ਨੇ ਕਈ, ਹਥਿਆਰ ਤਾਂ ਹੁੰਦਾ ਫਿਰ ਸ਼ਸਤਰ, ਕਿਰਪਾਨ ਕਹਿ ਲਓ, ਖੰਡਾ ਕਹਿ ਲਓ, ਉਹਨਾਂ ਅਰਥਾਂ 'ਚ ਆਜੂ। ਇੱਥੇ ਤਾਂ ਥੱਥੇ ਨੂੰ ਕੀ ਲੱਗੀ ਹੈ, ਥੋੜ੍ਹਿਆਂ ਨੇ ਨਹੀਂ ਕਿਹਾ, ਸਾਰਿਆਂ ਨੇ ਨਹੀਂ ਕਿਹਾ, ਸੋਚਦੇ ਸੀ ਵੀ ਸੱਜੇ ਪਾਸੇ ਆ ਕਿ ਖੱਬੇ ਪਾਸੇ ਆ, ਕਿ ਕਿਵੇਂ ਝੱਟ ਕਹਿ ਦਿਆ ਕਰੋ ਬਿਹਾਰੀ, ਹਥਿਆਰ ਉਹੀ ਬੋਲਣੀ ਹੈ, ਹਥਿਆਰ ਨਾਮ ਹੈ ਹਥੌੜੇ ਦਾ, ਜਿਹਨਾਂ ਸੋਨਾ ਕੁੱਟਦਾ ਹੈ। ਸੋ ਅਹਿਰਣ ਕਿਹੜੀ ਹੈ, ਜਿਹਦੇ ਉੱਤੇ ਰੱਖ ਕੇ ਕੁੱਟਦਾ, ਜਿਹਦੇ ਉੱਤੇ ਸੋਨਾ ਰੱਖਿਆ ਜਾਂਦਾ, ਲੋਹੇ ਦਾ ਪੀਸ ਹੁੰਦਾ ਨਾ, ਉਹਨੂੰ ਪਿੰਡਾਂ 'ਚ ਕਹਿੰਦੇ ਆਪਾਂ ਅਹਿਰਣ, ਲੁਹਾਰ ਦੇ ਕੋਲ ਵੀ ਹੁੰਦੀ ਹੈ। ਇੱਕ ਦੱਸਣੀ ਗੱਲ ਭੁੱਲ ਗਏ, ਜਿਹੜੀ ਲੁਹਾਰ ਕੋਲ ਧੌਂਕਣੀ ਹੁੰਦੀਆਂ ਨਾ, ਉਹ ਦੋ ਹੁੰਦੀਆਂ ਨੇ, ਜਿਹੜਾ ਉਹ ਆਊਗਾ ਕਿ ਉੱਥੇ ਬਚਨ ਕਰਾਂਗੇ, ਇਸ ਲਈ ਇੱਥੇ ਆ ਲਏ ਇਹਦੇ ਅਰਥਾਂ ਵਿੱਚ ਆਈਏ, ਅਹਿਰਣ ਮਤ,
ਅਹਿਰਣ ਮਤ
ਵੇਦ ਹਥਿਆਰ,
ਵੇਦ ਹਥਿਆਰ,
ਅਹਿਰਣ ਕਿਹੜੀ ਹੈ ਜਿੱਥੇ ਲਾ ਕੇ ਸੁਨਾ ਕੁੱਟਦਾ, ਉਹ ਅਹਿਸਾਸ ਜੀ ਮਤ, ਬੁੱਧੀ, ਬੁੱਧੀ ਫਿਰ ਕਿਹੜੀ, ਜਿਹੜੀ ਸੰਸਾਰਾਕਾਰ ਬੁੱਧੀ ਨਹੀਂ, ਜਿਹੜੀ ਬੁੱਧੀ ਹੁਣ ਜਿਹੜੀ ਹੈ ਆਤਮਾਕਾਰ ਹੋ ਗਈ, ਜਿਹੜੀ ਬੁੱਧੀ ਬ੍ਰਹਮਾਕਾਰ ਹੋ ਗਈ, ਸੰਸਾਰ ਤੋਂ ਜਿਹੜਾ ਸੀ ਉੱਪਰ ਉੱਠ ਖੜੀ ਹੈ, ਜਿਹੜੀ ਆਤਮ ਵਿਛੈਣੀ ਹੋ ਗਈ, ਐਸੀ ਜਿਹੜੀ ਬੁੱਧ ਹੈ, ਐਸੀ ਜਿਹੜੀ ਮੱਤ ਹੈ, ਇਹੀ ਐਲਣ ਹੈ। ਐਲਣ ਕਿਵੇਂ ਹੁੰਦੀ ਹੈ? ਸਥਿਰ ਹੁੰਦੀ ਆ ਨਾ, ਜਿੰਨਾ ਮਰਜ਼ੀ ਜ਼ੋਰ ਦੀ ਸੱਟਾਂ ਥੋੜ੍ਹੇ ਨਾਲ ਮਾਰੀ ਜਾਓ, ਉਹ ਇੱਕ ਥਾਂ 'ਤੇ ਟਿਕੀ ਹੈ, ਉਹਦੇ ਕੋਈ ਸਾਥ ਹਿਲਚੁਲ ਨਹੀਂ। ਇਸੇ ਕਰਕੇ ਜਿਹੜੀ ਬੁੱਧੀ ਆਤਮ ਵਸੈਣੀ ਹੈ, ਉਹ ਅਚਲ ਹੁੰਦੀ ਹੈ, ਐਲਣ ਦੀ ਤਰ੍ਹਾਂ ਹਿੱਲਣ ਵਾਲੀ ਨਹੀਂ, ਸੋ ਡੋਲਣ ਵਾਲੀ ਨਹੀਂ। ਐਸੀ ਜਿਹੜੀ ਬੁੱਧ ਹੈ, ਇਹਨੂੰ ਬਣਾਓ ਐਲਣ। ਫਿਰ ਵੇਦ ਹਥਿਆਰ, ਹੁਣ ਵੇਦ ਦੇ ਦੱਦੇ ਨੂੰ ਔਕੜ ਇੱਥੇ, ਜੇ ਚਾਰੇ ਵੇਦਾਂ ਦਾ ਅਰਥ ਹੁੰਦਾ ਫਿਰ ਔਕੜ ਨਹੀਂ ਸੀ ਹੋਣਾ, ਬਹੁ ਬਚਨ ਹੋਣਾ ਸੀ, ਇਸ ਕਰਕੇ ਸਿੰਗੂਲਰ ਸ਼ਬਦ ਹੈ ਇਹ। ਇੱਥੇ ਇੱਕ ਦੀ ਕਿਸੇ ਦੀ ਗੱਲ ਹੋ ਰਹੀ ਹੈ, ਇੱਕ ਵੇਦ ਦੀ ਵੀ ਗੱਲ ਨਹੀਂ ਹੋ ਰਹੀ, ਇੱਥੇ ਵੇਦ ਦਾ ਅਰਥ ਹੁੰਦਾ ਗਿਆਨ। ਜੇ ਔਂਕੜ ਨਾ ਹੋਵੇ ਫਿਰ ਵਿਚਾਰੇ ਵੇਦਾਂ ਦਾ ਅਰਥ ਕਰਦੇ। ਸੋ ਵੇਦ ਦੇ ਅਰਥ ਨੇ, ਵੇਦ ਔਂਕੜ ਹੈ, ਇੱਕ ਵਚਨ ਹੈ, ਸਿੰਗੂਲਰ ਨਾਊਨ ਹੈ। ਸੋ ਵੇਦ ਅਰਥ ਇੱਥੇ ਕੀ? ਗਿਆਨ। ਹਥੌੜਾ ਕਾਹਦਾ ਬਣਾਉਣਾ ਜੀ? ਗਿਆਨ ਦਾ ਹਥੌੜਾ। ਇਹਦੇ ਨਾਲ ਇਹ ਘਾੜਤ ਘਾਲਣੀਆਂ ਨਾ, ਸੋ ਗਹਿਣੇ ਬਣਾਉਣੇ ਨੇ, ਕੰਠੇ ਮੁੰਦੀਆਂ ਮੰਦੀਆਂ ਬਣਨਗੀਆਂ ਅੱਗੇ। ਹੋਰ ਕੀ ਹੁੰਦਾ? ਭਾਓ
ਭਾਓ ਖਲਾ,
ਇੱਥੇ ਅੱਧ ਕਲਾਉਣੀ ਹੈ ਕੱਖੇ ਤਿੱਕ, ਇੱਥੇ ਖਲਾ ਨਹੀਂ ਕਹਿਣਾ। ਜੇ ਖਲਾ ਪੜ੍ਹਦਾ ਤਾਂ ਖਲਾ ਦਾ ਤਾਂ ਮੂਰਖ ਕਿਨਾਰਥ 'ਚ ਫਰਕ ਪੈ ਜੂ, ਸੋ ਇਸ ਕਰਕੇ ਖੱਖੇ ਦੇ ਅੱਧ ਕਲਾ ਕੇ ਭਾਓ ਖਲਾ,
ਭਾਓ ਖਲਾ।
ਕਈ ਬਣਾ ਕੇ ਕੋਲੋਂ ਲੱਲੇ 'ਤੇ ਬਿੰਦੀ ਲਾਈ ਜਾਂਦੀਆਂ, ਭਾਓ ਖਲਾਂ। ਸੁਨਿਆਰ ਕੋਲ ਦੋ ਖਲਾਂ ਨਹੀਂ ਹੁੰਦੀਆਂ, ਦੋ ਧੌਂਕਣੀਆਂ ਨਹੀਂ ਹੁੰਦੀਆਂ, ਉਹਦੇ ਕੋਲ ਇੱਕੋ ਧੌਂਕਣੀ ਦੀ, ਇੱਕ ਨਾਲ ਫੂਕ ਮਾਰਦਾ, ਦੂਜੇ ਨਾਲ ਹਥੌੜੇ ਦੀ ਸੱਟ ਮਾਰਦਾ ਜਾਂ ਸੋਨੇ ਦੀ ਘਾੜਤ ਕਰਦਾ ਰਹਿੰਦਾ। ਲੁਹਾਰ ਕੋਲ ਦੋ ਹੁੰਦੀਆਂ ਨੇ, ਕਦੇ ਇੱਧਰ ਹੱਥ ਨਾਲ ਫੂਕ, ਦੂਜੇ ਇੱਧਰਲੇ ਨਾਲ। ਤੁਸੀਂ ਪਿੰਡਾਂ 'ਚੋਂ ਆਪਾਂ ਆਇਆ, ਬਾਗੜੀ ਨਹੀਂ ਆਉਂਦੇ ਪਿੰਡਾਂ 'ਚ, ਗੱਡੀਆਂ ਵਾਲੇ ਜਿਹਨੂੰ ਕਹਿੰਦੇ ਸੀ, ਆਏ ਹੁੰਦੇ ਲੁਹਾਰ ਜਿਹੇ, ਉਹਨਾਂ ਕੋਲ ਦੋ ਹੁੰਦੀਆਂ ਨੇ ਉਹ ਬੈਗ ਜਿਹੇ, ਉਹ ਲੁਹਾਰ ਹੁੰਦੇ ਨੇ। ਇਸ ਲਈ ਪਿੰਡਾਂ ਉਜੜੇ ਨੇ, ਸੁਨਿਆਰ ਦੇ ਕੋਲ ਇੱਕੋ ਹੀ ਧੌਂਕੜੀ ਹੁੰਦੀ ਹੈ, ਇਸ ਕਰਕੇ ਇੱਕ ਵਚਨ ਹੈ, ਖਲਣਾ ਨਹੀਂ ਕਹਿਣਾ। ਕੀ ਕਹਿਣਾ ਹੈ?
ਖਲਾ।
ਅਕਾਜ ਤਾਂ ਕਹਿੰਦੇ ਖਲਣਾ, ਨੱਕ 'ਚ ਜਾਂਦੀ ਆਵਾਜ਼। ਫਿਰ ਭਾਓ ਖਲਾ,
ਭਾਓ ਖਲਾ, ਅਗਨ ਤਪਤਾਓ।
ਹਾਂ, ਭਾਓ ਦੀ ਜਿਹੜਾ ਡਰ ਰੱਖਣਾ ਪਰਮੇਸ਼ਰ ਦਾ, ਹਰ ਵੇਲੇ ਡਰਦੇ ਰਹਿਣਾ ਪਾਪਾਂ ਤੋਂ, ਨਰ ਅਚੇਤ ਪਾਪ 'ਤੇ ਡਰ ਰਹੇ। ਸੋ ਉਹ ਜਿਹੜਾ ਡਰਦਾ ਨਹੀਂ ਉਹ ਅਚੇਤ ਮੂਰਖ ਹੈ, ਜਿਹੜਾ ਡਰ ਹੈ ਰੱਬ ਦਾ ਸਾਸੰਗ, ਜਿਹਨੂੰ ਰੱਬ ਦਾ ਪਾਇਆ ਜ਼ਿੰਦਗੀ 'ਚ ਪਾਪ ਨਹੀਂ ਕਦੇ ਕਰੂਗਾ, ਪਾਪ ਉਹੀ ਕਰਦਾ ਹੈ ਜਿਹਨੂੰ ਰੱਬ ਦਾ ਡਰ ਹੈ ਨਹੀਂ। ਸੋ ਇਸ ਕਰਕੇ ਜਿਹੜੀ ਖਲਾ ਹੈ ਨਾ, ਜਿਹਨੇ ਫੂਕ ਮਾਰਨੀ ਹੈ, ਉਹ ਬਣਾ ਭਾਓ ਦੀ, ਡਰ ਦੀ ਬਣਾਈ ਖਲ, ਖਲਾ ਜਿਹੜੀ ਸੀ ਧੌਂਕਣੀ ਬਣਾਈ। ਅਗਨ ਤਪਤਾਓ, ਅਗਨੀ ਜਿਹੜੀ ਹੈ ਕਿਵੇਂ ਤਪੀ ਜਿਹੜੀ ਹੈ ਫੂਕ ਮਾਰਨ ਨਾਲ, ਉਹ ਸਤਸੰਗ ਜਿਹੜਾ ਸੀ ਵਾਰ ਵਾਰ ਨਾਮ ਦਾ ਅਭਿਆਸ ਕਰਨਾ, ਵਾਹਿਗੁਰੂ ਵਾਹਿਗੁਰੂ ਦਾ ਜਾਪ ਵਾਰ ਵਾਰ ਕਰਨਾ, ਮੂਲ ਮੰਤਰ ਦੇ ਪਾਠ ਵਾਰ ਵਾਰ ਕਰਨੇ, ਸ਼੍ਰੀ ਜਪਜੀ ਸਾਹਿਬ ਨੂੰ ਵਾਰ ਵਾਰ ਪੜ੍ਹਨਾ, ਕਿੰਨੀ ਵਾਰੀ ਇੱਕ ਦੂਜੀ ਬਹੁ ਲੱਖ ਹੋਏ ਪੜ੍ਹ ਲੈਣਾ, ਇਸ ਤਰ੍ਹਾਂ। ਫਿਰ ਇਹ ਜਿਹੜੀ ਹੈ ਵਾਰ ਵਾਰ ਅਭਿਆਸ ਕਰਨ ਦੀ ਜਿਹੜੀ ਸੀ, ਇਹ ਅਗਨੀ ਜਿਹੜੀ ਸੀ ਪ੍ਰਜਵਲਿਤ ਹੋਈ, ਅਤੇ ਤਪ ਜਿਹੜਾ ਸੀ ਤਪੱਸਿਆ ਜਿਹੜੀ ਸੀ, ਤਪ ਕੀ ਹੈ? ਗੁਰੂ ਕੇ ਲੰਗਰ 'ਚ ਮਾਂਜਣੇ ਭਾਂਡੇ, ਇਹ ਗੁਰਸਿੱਖੀ ਦਾ ਤਪ ਹੈ। ਲੰਗਰਾਂ 'ਚ ਭਾਂਡੇ ਮਾਂਜਣੇ, ਤੱਪੜ ਝਾੜਨੇ, ਜੋੜੇ ਝਾੜਨੇ, ਸਤਸੰਗਤ ਲਿਖ ਲਿਖ ਕੇ ਸੇਵਾ ਕਰਨੀ, ਨਾਮ ਲਿਖ ਕੇ ਦੇਣਾ, ਸ਼ਬਦ ਲਿਖ ਕੇ ਸੇਵਾ ਕਰਨੀ, ਗੁਰਕੇ ਸਾਹਿਬ ਲਿਖ ਕੇ ਸੇਵਾ ਕਰ ਦੇਣੀਆਂ, ਛਪਾ ਦੇਣੇ, ਇਹ ਗੁਰਸਿੱਖੀ ਦਾ ਤਪ ਹੈ। ਇਹ ਜਿਹੜਾ ਤਪ ਜਿਹੜਾ ਹੈ ਤਪਾਉਣਾ ਹੈ ਇਸ ਤਰ੍ਹਾਂ, ਜਾਂ ਉਸ ਅਗਨੀ ਦੇ ਨਾਲ, ਬ੍ਰਹਮ ਅਗਨੀ ਦੇ ਨਾਲ ਸਤਸੰਗ ਜਿਹੜਾ ਸੀ ਅਭਿਆਸ ਕੀਤਾ ਪਹਿਲਾਂ, ਫਿਰ ਬ੍ਰਹਮ ਅਗਨੀ ਜਿਹੜੀ ਸੀ ਤਪੀ, ਉਹਦੀ ਪ੍ਰਜਵਲਤਾ ਹੋਈ। ਹਾਂਜੀ, ਉਹ ਤਾਂ ਉਹ ਆਇਆ ਅੱਗੇ,
ਭਾਂਡਾ ਭਾਓ,
ਇੱਥੇ ਨਹੀਂ ਭਾਉਣ, ਦੇਖੋ ਇੱਥੇ ਬੜਾ ਫਰਕ ਪੈਂਦਾ। ਉੱਥੇ ਉੱਥੇ ਭੱਬੇ ਦੇ ਕੰਨੇ ਨੂੰ ਭੱਬਾ ਮੁਕਤਾ ਸੀ, ਉੱਥੇ ਭਾਓ ਪੜਿਆ, ਇੱਥੇ ਹੁਣ ਭੱਬੇ ਦੇ ਨੂੰ ਕੀ ਹੈ? ਕਹਿੰਦੇ ਭੱਬੇ ਨੂੰ ਲੱਗਿਆ, ਉਹ ਕਹਿੰਦੇ ਭਾਓ। ਮੈਂ ਇਹ ਥੋੜ੍ਹਾ ਪੁੱਛਿਆ, ਮੈਂ ਤਾਂ ਪੁੱਛਿਆ ਭੱਬੇ ਨੂੰ ਕੀ ਲੱਗਿਆ ਹੋਇਆ ਹੈ? ਕੰਨਾਂ ਲੱਗਿਆ, ਉਹ ਦੱਸੋ ਫਿਰ, ਭੱਬੇ ਨੂੰ ਭਾਓ ਨਹੀਂ ਲੱਗਿਆ ਹੋਇਆ? ਉੱਥੇ ਉੱਥੇ ਬਿਨਾਂ ਕੰਨੇ ਤੋਂ ਅਸੀਂ ਉੱਥੇ ਭਾਓ ਪੜਿਆ, ਇੱਥੇ ਕੰਨੇ ਸਾਹਿਤ ਪੜੋ ਫਿਰ, ਭਾਂਡਾ ਭਾਓ,
ਭਾਂਡਾ ਭਾਓ।
ਅਰਥ ਵਿੱਚ ਢੇਰ ਫਰਕ ਹੈ, ਭਾਓ ਨਾਮ ਹੈ ਡਰਦਾ, ਜੇ ਕੰਨਾ ਹੈ ਨਹੀਂ, ਕੰਨਾ ਲਾ ਕੇ ਪੜਦੇ ਹਾਂ, ਭਾਓ ਦਾ ਅਰਥ ਹੈ ਪ੍ਰੇਮ। ਸੋ ਕਿੰਨਾ ਫਰਕ ਪੈ ਗਿਆ, ਉੱਥੇ ਵੀ ਭਾਓ, ਇੱਥੇ ਵੀ ਭਾਓ,
ਭਾਂਡਾ ਭਾਓ।
ਹਾਂ, ਹੁਣ
ਅੰਮ੍ਰਿਤ ਤਿਤ ਢਾਲ,
ਹਾਂ ਇਹਨੂੰ ਵੀ ਅੰਮ੍ਰਿਤ ਨਹੀਂ ਪੜ੍ਹਨਾ, ਅੰਮ੍ਰਿਤ,
ਅੰਮ੍ਰਿਤ
ਐਡੇ ਤੋਂ ਟਿੱਪੀ ਹੈ, ਪੈਰ 'ਚ ਰਾਰਾ ਮੰਮੇ ਦੇ, ਜੇ ਪੂਰਾ ਰਾਰਾ ਹੁੰਦਾ ਅੰਮ੍ਰਿਤ ਪੜ੍ਹਦੇ, ਪਰ ਇੱਥੇ ਅੱਧਾ ਹੈ, ਉਹ ਉਵੇਂ ਪ੍ਰੋਨਾਊਂਸ ਕਰਨਾ ਹੈ, ਅੰਮ੍ਰਿਤ,
ਅੰਮ੍ਰਿਤ,
ਭਾਂਡਾ ਭਾਓ,
ਭਾਂਡਾ ਭਾਓ,
ਅੰਮ੍ਰਿਤ ਤਿਤ ਢਾਲ,
ਅੰਮ੍ਰਿਤ ਤਿਤ ਢਾਲ।
ਭਾਂਡਾ ਕਿਹੜਾ ਬਣਾਇਆ ਜੇ ਸੋਨਾ ਪਿਘਲਾ ਕੇ ਪਾਉਂਦੇ ਹੈ, ਉਹਨੂੰ ਕਹਿੰਦੇ ਨੇ ਕੁਠਾਲੀ, ਸੁਨਿਆਰ ਜੀ ਸੋਨਾ ਪਗੜਾ ਕੇ ਪਾ ਦਿੰਦੇ ਹਨ। ਉਸ ਭਾਂਡੇ ਦਾ ਨਾਂ ਹੈ ਕੁਠਾਲੀ। ਸੋ ਕੁਠਾਲੀ ਕਿਹੜੀ ਹੈ, ਭਾਂਡਾ ਕਿਹੜਾ, ਪ੍ਰੇਮ ਦਾ, ਪ੍ਰੇਮ ਦਾ ਭਾਂਡਾ ਪਾ, ਪ੍ਰੇਮ ਦੇ ਵਿੱਚ ਟਿਕੂਗਾ ਇਹ, ਜਿੱਥੇ ਪ੍ਰੇਮ ਹੈ ਨਹੀਂ ਉੱਥੇ ਕਿਵੇਂ ਟਿਕੇਗਾ। ਫਿਰ ਢਾਲ ਕੇ ਕੀ ਪਾਇਆ, ਸੋਨਾ ਕਿਹੜਾ ਢਾਲਿਆ ਉਹਦੇ 'ਚ, ਜਿਹੜਾ ਪਾਇਆ ਭਾਂਡੇ 'ਚ, ਅੰਮ੍ਰਿਤ ਤਿੱਤ ਢਾਲ, ਅੰਮ੍ਰਿਤ ਨਾਮ, ਸੋਨਾ ਕੀ ਹੈ, ਨਾਮ ਰੂਪੀ ਅੰਮ੍ਰਿਤ ਜਿਹੜਾ ਸੀ, ਇਹ ਸੋਨੇ ਨੂੰ ਢਾਲ ਕੇ ਜਿਹੜਾ ਸੀ ਉਸ ਭਾਂਡੇ ਵਿੱਚ ਪਾਇਆ, ਪ੍ਰੇਮ ਰੂਪੀ ਭਾਂਡੇ 'ਚ ਢਾਲ ਕੇ। ਅੱਗੇ
ਘੜੀਐ ਸ਼ਬਦ ਸੱਚੀ ਟਕਸਾਲ।
ਹਾਂ, ਜਿਹੜੀ ਟਕਸਾਲ ਹੁੰਦੀ ਹੈ ਸੁਨਿਆਰ ਦੀ, ਉਹਦੇ 'ਚ ਕੀ ਘਾੜਤ ਹੁੰਦੀ ਹੈ, ਉਸ ਅਸੀਂ ਮੋਹਰਾਂ ਬਣਾਉਂਦਾ, ਚਾਂਦੀ ਦੇ ਰੁਪਈਏ ਬਣਾਉਂਦਾ, ਸਿੱਕੇ ਬਣਾਉਂਦਾ, ਇਹ ਵੀ ਬਣਾਉਂਦੇ ਸੀ ਨਾ ਅੱਗੇ, ਉਹ ਟਕਸਾਲ 'ਚ ਜਿਹੜੀ ਸੀ ਬਣਾਏ ਜਾਂਦੇ ਰਾਜੇ ਦੀ ਟਕਸਾਲ ਵਿੱਚ। ਸੋ ਇਹ ਜਿਹੜੀ ਰੱਬ ਦੀ ਟਕਸਾਲ ਹੈ ਉਹ ਕਿਹੜੀ ਹੈ, ਗੁਰੂ ਕੀ ਸਾਧ ਸੰਗਤ, ਗੁਰੂ ਕੀ ਸਾਧ ਸੰਗਤ ਜਿਹੜੀ ਸੱਚੀ ਟਕਸਾਲ ਹੈ, ਉਹਦੇ ਵਿੱਚ ਕਿਸ ਚੀਜ਼ ਦੀ ਘਾੜਤ ਕਰੀ ਜਾਂਦੀ ਹੈ, ਗਹਿਣਾ ਕਿਹੜਾ ਘੜਿਆ ਗਿਆ, ਭਾਈ ਗੁਰੂ ਦੇ ਉਪਦੇਸ਼ ਦੁਆਰਾ ਮਨ ਰੂਪੀ ਗਹਿਣੇ ਨੂੰ ਘੜ ਦਿੱਤਾ, ਉਪਦੇਸ਼ ਕਾਹਦੇ ਨਾਲ ਘੜਿਆ, ਗੁਰੂ ਦੇ ਉਪਦੇਸ਼ ਦੁਆਰਾ, ਸ਼ਬਦ ਕੀ ਆ ਉਪਦੇਸ਼, ਗੁਰੂ ਦੇ ਸ਼ਬਦ ਦੁਆਰਾ ਮਨ ਨੂੰ ਘਾੜਤ ਜਿਹੜੀ ਸੀ ਘੜ ਦਿੱਤੀ, ਸ਼ੁੱਧ ਗਿਆਨ ਬਾਰਾਂ ਬੰਨੀ ਦਾ ਸੋਨਾ ਬਣਾ ਦਿੱਤਾ ਮਨ, ਹੁਣ ਸਾਰੀ ਖੋਟ ਕੱਢ ਦਿੱਤੀ ਵਿੱਚੋਂ, ਸੋਨਾ ਬਣ ਗਿਆ ਅਸਲੀ। ਜਾਂ ਗੁਰਮਤਿ ਦੀ ਟਕਸਾਲ ਕਲਗੀਧਰ ਜੀ ਨੇ ਚਲਾਈ, ਇਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆ ਗੁਰਮਤਿ ਜਿਹੜੀ ਬ੍ਰਹਮ ਵਿੱਦਿਆ ਦੀ ਟਕਸਾਲ ਚਲਾ ਦਿੱਤੀ, ਇਹਦੇ ਵਿੱਚ ਇਹ ਜਿਹੜਾ ਸੀ ਸ਼ਬਦ ਦੀ ਘਾੜਤ ਘੜੀ ਜਾਂਦੀ ਹੈ। ਹੁਣ ਤੁਸੀਂ ਬ੍ਰਹਮ ਵਿੱਦਿਆ ਪੜ੍ਹ ਰਹੇ ਹੋ ਨਾ, ਇਹ ਘੜਿਆ ਜਾ ਰਿਹਾ, ਇਹ ਟਕਸਾਲ ਹੈ ਗੁਰੂ ਕੀ ਸਾਧ ਸੰਗਤ, ਗੁਰੂ ਦਾ ਦਰ। ਜਾਂ ਜਿਹੜੀ ਕਲਗੀਧਰ ਨੇ ਦੋ ਟਕਸਾਲਾਂ ਚਲਾਈਆਂ, ਉੱਥੇ ਵੀ ਇਹ ਟਕਸਾਲ ਦੇ ਵਿੱਚ ਸੱਚੇ ਸ਼ਬਦ ਦੀ ਘਾੜਤ ਜਿਹੜੀ ਹੈ ਬ੍ਰਹਮ ਵਿੱਦਿਆ ਦੀ ਸ਼ਾਸਨ ਦੀ ਘੜੀ ਜਾਂਦੀ ਹੈ। ਅੱਗੇ
ਜਿਨ ਕੋ ਨਦਰ ਕਰਮ ਤਿੰਨ ਕਾਰ।
ਹਾਂ, ਜਿਨ੍ਹਾਂ ਦੇ ਉੱਤੇ ਭਾਈ ਨਦਰ ਦਾ ਅਰਥ ਹੈ ਨਦਰੀ ਪਰਮੇਸ਼ਰ ਦੀ, ਕਰਮ ਹੋ ਗਈ ਬਖਸ਼ਿਸ਼, ਜਿਨ੍ਹਾਂ ਤੋਂ ਨਦਰੀ ਵਾਹਿਗੁਰੂ ਦੀ ਬਖਸ਼ਿਸ਼ ਹੋ ਗਈ, ਉਹਨਾਂ ਨੂੰ ਇਹ ਕਾਰ ਪ੍ਰਾਪਤ ਹੁੰਦੀ ਹੈ ਸੱਚਖੰਡ ਵਾਲੀ। ਉਹ ਇਸ ਘਾੜਤ ਵਿੱਚ ਸਤਸੰਗ ਜੀ ਘੜੇ ਜਾਂਦੇ ਨੇ, ਉਹ ਅਸਲੀ ਜਿਹੜਾ ਬਾਰਾਂ ਬੰਨੀ ਦਾ ਸੋਨਾ ਇਸ ਟਕਸਾਲ ਵਿੱਚ ਗੁਰੂ ਦੀ ਸਤਸੰਗ 'ਚ ਜਿਹੜਾ ਸੀ ਮਨ ਨੂੰ ਸਤਸੰਗ ਜੀ ਘੜ ਕੇ ਇਉਂ ਬ੍ਰਹਮ ਗਿਆਨ ਰੂਪੀ ਸੋਨਾ ਬਣਾ ਦਿੱਤਾ। ਇਹ ਜੋ ਕਦੋਂ ਹੁੰਦਾ ਇਹ ਪ੍ਰਾਪਤੀ, ਜਦੋਂ ਉਹਦੀ ਨਜ਼ਰੀ ਵਾਹਿਗੁਰੂ ਪਰਮੇਸ਼ਰ ਦੀ ਜਿਹਨਾਂ 'ਤੇ ਬਖਸ਼ਿਸ਼ ਹੋ ਗਈ, ਬਾਕੀ ਤਾਂ ਫਿਰ ਜਿਹੜੀ ਮਾਇਆ ਹੀ ਘੜਦੀ ਆ ਉਹਨੂੰ, ਮਾਇਆ ਫਿਰ ਕਿੱਦਾਂ ਦੀ ਘੜਦੀ ਹੈ, ਮਾਇਆ ਦੀ ਘਾੜਤ ਵੱਖਰੀ ਹੈ, ਉਹਨੂੰ ਬੁੱਧੂ ਬਣਾ ਲਓ, ਮੂਰਖ ਕਹਿ ਲਓ, ਗਿਆਨੀ ਕਹਿ ਲਓ, ਸਾਕਿਤ ਕਹਿ ਲਓ, ਉਹ ਘਾੜਤ ਉਹਦੀ ਹੈ। ਹਾਂਜੀ, ਅੱਗੇ ਜੀ ਨਾਨਕ
ਨਦਰੀ ਨਦਰ ਨਿਹਾਲ।
ਆ ਨਾਨਕ 'ਤੇ ਕੀ ਹੈ ਜੀ, ਪੂਰਨ ਵਿਸਰਾਮ ਹੈ, ਚਮਕੀ ਹੈ, ਦੂਜਾ ਦਾ ਕੀ ਨਾਂ ਹੈ ਨਾਨਕ ਦਾ, ਆ ਚਮਕੀ ਦਾ ਅਲਪ ਵਿਸਰਾਮ, ਇਹਦਾ ਸਿੰਬਲ ਕੀ ਹੁੰਦਾ ਹੈ, ਕੌਮਾ। ਆ ਨਾਨਕ ਜਿਹੜਾ ਸੀ ਨਦਰੀ 'ਤੇ ਕਿਹੜਾ ਵਿਸਰਾਮ ਲੱਗਿਆ ਹੈ, ਅਰਧ ਵਿਸਰਾਮ, ਇਹਦਾ ਸਿੰਬਲ ਕੀ ਹੁੰਦਾ ਹੈ, ਸੈਮੀ। ਉਹ ਜਿਹੜੀਆਂ ਦੋ ਡੰਡੀਆਂ ਨੇ ਉਹਨੂੰ ਕੀ ਕਹਿੰਦੇ ਨੇ, ਅਠੱਤੀ ਨੂੰ ਕੀ ਕਹਿੰਦੇ ਨੇ, ਅਠੱਤੀ ਨੂੰ ਅਠੱਤੀ, ਇਹ ਅਠੱਤੀ ਇਸ ਗੱਲ ਦਾ ਲਿਖਾ ਹੈ ਕਿ ਸ਼੍ਰੀ ਜਪਜੀ ਸਾਹਿਬ ਦੀਆਂ ਅਠੱਤੀ ਪੌੜੀਆਂ ਨੇ। ਜੇ ਕੋਈ ਪੁੱਛੇ ਜੀ ਜਪਜੀ ਸਾਹਿਬ ਕਿੰਨੀਆਂ ਪੌੜੀਆਂ ਨੇ, ਕਿੰਨੀਆਂ ਦੱਸੋਗੇ, ਆ ਕੇ 40 ਕਹੀ ਜਾਂਦੇ ਨੇ, ਅਠੱਤੀ ਪੌੜੀਆਂ ਨੇ। ਹੁਣ 40ਵਾਂ ਕੀ ਹੈ, ਉਹ ਕੱਲ੍ਹ ਨੂੰ ਪੜ੍ਹਾਂਗੇ, ਇਹਦੇ ਇਕੱਠ ਹੋਰ ਕਰਨੇ ਨੇ, ਉੱਥੋਂ ਚਲੋ ਦੁਬਾਰੇ ਜਾਤ ਪਹਾੜਾਂ ਤੋਂ ਚਲੋ। ਹਾਂ, ਨਾਨਕ ਮਾਰੀ ਕਹਿੰਦੇ ਨਜ਼ਰੀ ਜਿਹੜਾ ਪਰਮੇਸ਼ਰ ਨਜ਼ਰ ਜਿਹਨਾਂ ਦੇ ਉੱਤੇ ਭਾਈ ਨਜ਼ਰ ਕਰ ਦਿੰਦਾ ਹੈ, ਉਹਨੂੰ ਨਿਹਾਲ ਨਿਹਾਲ ਕਰ ਦਿੰਦਾ, ਉਹਨੂੰ ਬਾਰਾਂ ਬੰਨੀ ਦਾ ਸੋਨਾ ਬਣਾ ਕੇ ਖੋਟ ਕੱਢ ਦਿੰਦਾ ਸਾਰੀ, ਫਿਰ ਕਹਿੰਦਾ ਲੈ ਵੀ ਸ਼ੁੱਧ ਸੋਨਾ ਬ੍ਰਹਮ ਗਿਆਨੀ ਹੈ, ਹੁਣ ਤੂੰ ਉਹ ਨਿਹਾਲ ਕਰ ਦਿੰਦਾ, ਇਉਂ ਟਕਸਾਲ 'ਚ ਘੜਿਆ ਜਾਂਦਾ। ਹਾਂਜੀ, ਉੱਥੋਂ ਫਿਰ ਚਲੋ ਜਤ ਪਹਾੜਾਂ ਤੋਂ ਬੋਲਿਓ, ਉੱਧਰ ਫੜਾ ਦਿਓ, ਕਰ ਲੈਣਗੇ, ਹੁਣ ਕਰ ਦਿਓ ਤੁਸੀਂ।
ਜਤ ਪਹਾੜਾ ਤੀਰਜ ਸੁਨਿਆਰ।
ਜਤਦਾਰ ਸਤਸੰਗ ਜੀ ਵਿਰਾਗ ਵੀ ਹੁੰਦਾ ਉੱਥੇ, ਜਤਦਾਰ ਜਿਹੜਾ ਸੀ ਤਾਂ ਕਰਕੇ ਦੁਬਾਰਾ ਇੱਥੇ ਲਿਆਉਂਦਾ ਤੁਹਾਨੂੰ, ਜਤ ਦੇ ਅਰਥ ਵਿਰਾਗ ਵੀ ਹੁੰਦੇ ਨੇ। ਅਤੇ ਵਿਰਾਗ ਅਤੇ ਸਤਸੰਗ ਜੀ ਅਤੇ ਨਾਲ ਸੰਨਿਆਸ ਹੁੰਦਾ, ਜੇ ਵਿਰਾਗ ਹੈ ਤਾਂ ਸੰਨਿਆਸ ਹੈ, ਜੇ ਸੰਨਿਆਸ ਹੈ ਤਾਂ ਤਿਆਗ ਹੈ, ਜਤਨਾਮ ਤਿਆਗ ਦਾ ਵੀ ਹੁੰਦਾ, ਤਿਆਗ ਤੋਂ ਅਰਥ ਸ਼ੁਰੂ ਕਰ ਲਓ, ਜੇ ਤਿਆਗ ਹੈ ਤਾਂ ਤਿਆਗ ਤੋਂ ਸੰਨਿਆਸ ਹੋ ਜਾਂਦਾ, ਜੇ ਸੰਨਿਆਸ ਹੈ ਤਾਂ ਵਿਰਾਗ ਹੁੰਦਾ, ਜੇ ਵਿਰਾਗ ਤਾਂ ਸੰਨਿਆਸ ਹੋਊਗਾ, ਜੇ ਸੰਨਿਆਸ ਹੈ ਤਾਂ ਤਿਆਗ ਹੋਊਗਾ, ਜੇ ਤਿਆਗ ਹੈ ਤਾਂ ਸਾਸੀ ਜਤ ਹੋਵੇਗਾ, ਆਪ ਵੀ ਸਾਂਝ ਹੈ। ਸੋ ਜਿਹੜਾ ਵਿਰਾਗ ਹੈ ਨਾ, ਇਹ ਵੀ ਨੌ ਪ੍ਰਕਾਰ ਦਾ ਹੈ। ਇਹ ਤੁਸੀਂ ਹੁਣ ਜੇ ਲਿਖਣ ਦਾ ਹੈਗਾ ਟਾਈਮ ਤਾਂ ਲਿਖ ਲਓ। ਸਵੇਰ ਵਾਲਾ ਵਿਚਾਰੇ ਰਹਿ ਗਏ, ਉਹਨਾਂ ਦਾ ਟਾਈਮ ਪਹਿਲਾਂ ਹੀ ਹੋ ਗਿਆ। ਉਹ ਕਈ ਵਾਰੀ ਗਲਾ ਵੀ ਕਰਦੇ ਨੇ, ਸ਼ਾਮ ਵਾਲਿਆਂ ਨੂੰ ਜ਼ਿਆਦਾ ਕੁਝ ਦੱਸ ਦਿੰਦੇ ਹੋ, ਅਤੇ ਸਵੇਰ ਵਾਲਿਆਂ ਨੂੰ ਤੁਸੀਂ ਜਿਹੜਾ ਘੱਟ ਵੱਧ, ਉਹ ਟਾਈਮ ਦੀ ਭੱਜਣ ਵਾਲੀ ਹੁੰਦੀ ਆ। ਕਈ ਵਾਰੀ ਉਹਨਾਂ ਕਾਹਲੀ ਕੰਮ 'ਤੇ ਜਾਂਦੇ ਨੇ। ਨੌ ਪ੍ਰਕਾਰ ਦਾ ਵਿਰਾਗ ਹੈ, ਤਿੰਨ ਦਾ ਵੱਖਰਾ ਵੀ ਹੈ। ਪਹਿਲਾਂ ਨੌ ਵਾਲਾ ਲਿਖ ਲਓ। ਕਾਰਨ ਵੈਰਾਗ, ਕਾਰਨ ਵੈਰਾਗ, ਕਾਰਨ ਕਿਸੇ ਕਾਰਨ ਕਰਕੇ ਵਿਰਾਗੀ ਬਣਨਾ, ਰੀਜ਼ਨ ਹੋ ਗਿਆ ਕੋਈ ਕਾਰਨ ਹੈ। ਜਿਵੇਂ ਜਿਹੜਾ ਸੀ ਭਰਥਰੀ ਰਾਜਾ, ਰਾਜਾ ਸੀ ਪਹਿਲਾਂ, ਫਿਰ ਜੋਗੀ ਬਣਿਆ। ਕਿਉਂ ਬਣਿਆ? ਆਪਣੀ ਘਰਵਾਲੀ ਜਿਹੜੀ ਸੀ ਨਾ, ਉਹਦਾ ਆਚਰਣ, ਉਹਦਾ ਕਰੈਕਟਰ ਢਿੱਲਾ ਦੇਖ ਕੇ ਛੱਡ ਕੇ ਰਾਜਭਾਗ ਨੂੰ ਛੱਡੋ ਪਰੇ, ਹੈਂਜੀ। ਸੋ ਰਾਜਭਾਗ ਛੱਡ ਕੇ ਜੋਗੀ ਬਣ ਗਿਆ। ਉਹ ਕਿਸੇ ਕਾਰਨ ਨੂੰ ਲੈ ਕੇ ਬਣਿਆ ਵਿਰਾਗੀ, ਤਾਂ ਰਾਜਭਾਗ ਤੋਂ ਵਿਰਾਗਮਾਨ ਹੋਇਆ, ਛੱਡ ਦਿੱਤਾ ਸਾਰਾ ਕੁਛ। ਸੋ ਉਹਨੂੰ ਕਹਿੰਦੇ ਨੇ ਕਾਰਨ ਵਿਰਾਗ। ਬਾਣੀ 'ਚ ਵੀ ਲਿਖਿਆ, ਨਾਰ ਮਰੈ ਕਰ ਸੰਪੈ ਨਾਸੀ, ਮੂਨ ਮੁੰਡਾਏ ਭਇਓ ਸੰਨਿਆਸੀ। ਘਰਵਾਲੀ ਮਰ ਗਈ ਅਤੇ ਘਰ ਦੀ ਚਲੋ ਚੀਜ਼ਾਂ ਵੀ ਜਿਹੜੀਆਂ ਸੀ ਬਹੁਤੀਆਂ ਚਲੀਆਂ ਗਈਆਂ, ਕਹਿੰਦਾ ਛੋਡੋ ਘਰ ਤੋਂ ਕੀ ਲੈਣਾ। ਉਹਨੂੰ ਕਹਿੰਦੇ ਕਾਰਨ ਵਿਰਾਗ, ਮੂਨ ਸਿਰ ਮੂੰਹ ਮਨਾ ਕੇ ਸੰਨਿਆਸੀ ਬਣ ਗਿਆ। ਉਹ ਕਾਰਨ ਵਿਰਾਗ ਹੈ, ਕਾਰਨ ਵਿਰਾਗ। ਦੂਜਾ ਸਾਧ ਮੰਦ ਵਿਰਾਗ, ਮੰਦ ਵਿਰਾਗ ਕੀ ਹੈ? ਉਹ ਹੈ ਸਤਸੰਗਤ ਆਇਆ ਬੁੱਲਾ ਪਾਉਣ ਦਾ ਚੜ੍ਹਿਆ ਕੱਖ ਆਕਾਸ, ਸੋਹਣਾ ਲਿਖਿਆ ਕਿਸੇ ਨੇ। ਹਵਾਲਾ ਆਪਾਂ ਪਿੰਡਾਂ 'ਚੋਂ ਬਾਰ ਬਰੋਲ ਨਹੀਂ ਆਉਂਦੇ, ਬਾਰ ਬਰੋਲ ਚੱਲਦੇ ਹਾਂ, ਟਰਨਾਂਡੋ ਕਹਿੰਦੇ ਸ਼ਾਇਦ ਇੱਥੇ ਉਹਨਾਂ ਨੂੰ, ਟਰਨਾਂਡੋ ਟਰਨੈਂਡੋ ਕਹਿ ਲਓ, ਚਲੋ ਐਂ ਹੋ ਗਿਆ ਉਹਨੇ, ਹਾਂਜੀ ਟਰਨੇਡੋ। ਆ ਛੋਟੇ ਨੇ ਹੋਰ ਉਚਾਰਨ ਦੱਸਿਆ, ਟਰਨੇਡੋ ਟਰਨਾਂਡੋ, ਚਲੋ। ਉਹ ਵਾਰ ਰੋਲੇ ਹੁੰਦੇ ਆ, ਉਹ ਇੱਕ ਜਿਹੜਾ ਕੱਖ ਹੈ ਉਹਦੇ ਵਿੱਚ ਜਿਹੜੀ ਉਹਦੀ ਲਪੇਟ 'ਚ ਆ ਜਾਵੇ, ਉਹ ਫਿਰ ਉਹਨੂੰ ਕਿੰਨਾ ਉੱਚਾ ਲੈ ਜਾਂਦਾ, ਕੱਖ ਨੂੰ ਅਸਮਾਨ ਤੱਕ ਲੈ ਜਾਂਦਾ। ਆਇਆ ਬੁੱਲਾ ਪਾਉਣ ਦਾ ਚੜ੍ਹਿਆ ਕੱਖ ਆਕਾਸ, ਜਦੋਂ ਵਾਰ ਰੋਲਾ ਹਟ ਗਿਆ। ਸੋ ਆਇਆ ਬੁੱਲਾ ਪਾਉਣ ਦਾ ਚੜ੍ਹਿਆ ਕੱਖ ਆਕਾਸ, ਟੈਂਦਾ ਟੈਂਦਾ ਟੈ ਪਿਆ ਕੱਖ ਕੱਖਾਂ ਦੇ ਪਾਸ। ਜਦੋਂ ਵਾਰ ਰੋਲਾ ਹਟ ਗਿਆ, ਮੁੜ ਕੇ ਉਹਨਾਂ ਕੱਖਾਂ ਕੋਲ ਫਿਰ ਆ ਗਿਆ ਜਿੱਥੋਂ ਚੜ੍ਹਿਆ ਸੀ। ਬਰੋਲੇ ਨਾਲ ਤਾਂ ਕਿੰਨਾ ਉੱਚਾ ਚੜ੍ਹ ਗਿਆ, ਕਹਿੰਦਾ ਵਾਹ ਵਾਹ, ਮੈਂ ਆਕਾਸ਼ ਦਾ ਉਡਾਰੀ ਮਾਰ ਲਈ। ਇਸੇ ਤਰ੍ਹਾਂ ਵਿਰਾਗਮੰਦ ਵਿਰਾਗ ਇੱਦਾਂ ਦਾ ਹੈ। ਸੋ ਕੁਝ ਵਾਰੀ ਜਿਹੜਾ ਕਥਾ ਸੁਣ ਲਈ, ਮਾੜਾ ਵਿਰਾਗ 'ਚ ਆਇਆ, ਫਿਰ ਤਾਂ ਬਣ ਗਿਆ ਬਾਪ ਰੋਲੇ ਵਾਂਗੂ ਆਕਾਸ਼ ਨੂੰ ਚੜ੍ਹਨ ਲੱਗ, ਉਡਾਰੀਆਂ ਉੱਧਰ ਨੂੰ ਮਾਰਨ ਲੱਗ ਗਿਆ। ਮੁੜ ਕੇ ਮਾੜੀ ਸੰਗਤ ਹੋਈ, ਫਿਰ ਸਤਸੰਗ ਜੀ, ਫਿਰ ਪ੍ਰਣਾਲਾ ਉੱਥੇ ਦਾ, ਫਿਰ ਉੱਥੇ ਹੀ। ਸੋ ਇਹ ਹੈ ਮੰਦ ਵਿਰਾਗ। ਸੋ ਇਹ ਜਿਹੜਾ ਹੈ ਉਹਨੂੰ ਮੰਦ ਵਿਰਾਗ ਕਹਿੰਦੇ ਨੇ। ਜਿਵੇਂ ਬਾਣੀ 'ਚ ਵੀ ਲਿਖਿਆ, ਫਿਰਦੀ ਫਿਰਦੀ ਡਹਿ ਦਿਸਾ, ਜਲ ਪਰਬਤ ਬਰਨਾਏ ਬਨਰਾਏ, ਜਿੱਥੇ ਡਿੱਠਾ ਮ੍ਰਿਤ ਕੋ ਇਲ ਬੈਠੀ ਆਏ। ਇਲ ਜਿਹੜੀ ਆ ਨਾ, ਫਿਰਦੀ ਫਿਰਦੀ ਜਿਹੜੀ ਹੈ ਉਹ ਆਕਾਸ਼ ਵਿੱਚ ਡਾਰਾ ਮਾਰਦੀ ਹੈ, ਉੱਤੇ ਚੜ੍ਹੀ ਹੋਈ। ਜਦ ਹੇਠਾਂ ਕੋਈ ਮੁਰਦਾਰ ਪਿਆ ਦੇਖਦੀ ਹੈ, ਡੰਗਰ ਮਰੇ ਨੂੰ ਵੇਖਦੀ ਹੈ, ਕੁੱਤਾ ਬਿੱਲਾ ਮਰਿਆ ਦੇਖਦੀ ਹੈ, ਇੰਨੇ ਆਕਾਸ਼ ਉੱਤੋਂ ਚੜ੍ਹੀ ਹੋਈ, ਮੁੜ ਕੇ ਆ ਕੇ ਫਿਰ ਮੁਰਦਾਰ 'ਤੇ ਬਹਿ ਗਈ। ਇਵੇਂ ਜੀਵ ਕਈ ਵਾਰ ਜਿਹੜਾ ਸੰਗਤ ਕਰਕੇ ਉੱਚੀ ਡਾਰੀ ਤਾਂ ਮਾਰ ਬਹਿੰਦਾ ਹੈ, ਫਿਰ ਸਤਸੰਗ ਕੁਸੰਗਤ ਵੱਸ ਹੋ ਕੇ ਫਿਰ ਵਿਕਾਰਾਂ ਰੂਪੀ ਮੁਰਦਾਰ 'ਤੇ ਆ ਕੇ ਫਿਰ ਡਿੱਗ ਜਾਂਦਾ ਹੈ। ਘਰ ਬਾਰ ਤਾਂ ਛੱਡ ਬੈਠੇ ਆ, ਸਤਸੰਗ ਤੋਂ ਘਰਵਾਲੀ ਇਸਤਰੀ ਛੱਡ ਦਿੱਤੀ, ਬੱਚੇ ਛੱਡ ਦਿੱਤੇ, ਬਾਹਰ ਆ ਕੇ ਜੀ ਮੈਂ ਚਲੋ ਸਾਧ ਬਣ ਗਿਆ, ਵਿਰਾਗੀ ਬਣ ਗਿਆ, ਅਤੇ ਮੁੜ ਕੇ 100 ਚੇਲੀ ਬਣਾ ਲਈ, ਘਰ ਵਾਲੀ ਛੱਡ ਦਿੱਤੀ, ਅਤੇ ਫਾਇਦਾ ਕੀ ਹੋਇਆ? ਇਹ ਮੰਦ ਵਿਰਾਗ ਹੈ। ਅੱਗੇ ਜੀ ਦੂਜਾ ਹੈ ਜੀ, ਤੀਸਰਾ ਉਹ ਹੈ ਜੀ ਇੱਕ ਇੰਦਰੇ ਵਿਰਾਗ, ਇੱਕ ਇੰਦਰੇ ਵਿਰਾਗ, ਇੱਕ ਇੰਦਰੇ ਵਿਰਾਗ। ਉਦੋਂ ਸੱਚ ਹੁੰਦਾ ਵੀ ਮਨ ਅਤੇ ਇੰਦਰੇ ਜਿਹੜੇ ਨੇ ਵਿਕਾਰਾਂ ਵੱਲ ਨੂੰ ਦੌੜ ਤਾਂ ਕਰਦੇ ਨੇ, ਪਰ ਸਰੀਰ ਕਰਕੇ ਜੇ ਬਚਿਆ ਹੋਇਆ, ਪਰ ਮਨ ਸਥਿਰ ਨਹੀਂ ਅਜੇ, ਕਿਸੇ ਵੇਲੇ ਵੀ ਡੋਲ ਸਕਦਾ ਹੈ। ਇੰਦਰੇ ਕਿਸੇ ਵੇਲੇ ਵੀ ਜਿਹੜੇ ਨੇ ਉਦੋਂ ਨੂੰ ਜਾ ਸਕਦੇ ਨੇ, ਅਜੇ ਪੂਰਨ ਅਵਸਥਾ ਨਹੀਂ। ਉਹ ਹੈ ਵੀ ਇੰਦਰੇ ਤਾਂ ਭੱਜੇ ਫਿਰਦੇ ਨੇ, ਅਜੇ ਸਰੀਰ ਕਰਕੇ ਬਚਿਆ ਹੋਇਆ, ਇਸ ਕਰਕੇ ਕਹਿੰਦੇ ਇੱਕ ਇੰਦਰੇ ਵਿਰਾਗ, ਅਜੇ ਗਰਕ ਨਹੀਂ ਹੋਇਆ, ਡਿੱਗਿਆ ਨਹੀਂ, ਸੋ ਅਜੇ ਕੁਝ ਕੁ ਬਚਿਆ, ਉਹ ਇੱਕ ਇੰਦਰੇ ਵਿਰਾਗ। ਅੱਗੇ ਸਤਸੰਗ ਜੀ ਜਤਮਾਨ ਵਿਰਾਗ, ਜਤਮਾਨ ਵਿਰਾਗ ਹੈ ਸੇ ਸੱਚ ਕੀ ਹੈ ਅਤੇ ਝੂਠ ਕੀ ਹੈ ਇਹਦਾ ਨਿਰਣਾ ਕਰਨਾ, ਇਹਨੂੰ ਜਤਮਾਨ ਵਿਰਾਗ ਕਹਿੰਦੇ ਨੇ। ਜਿਵੇਂ ਕਹਿੰਦੇ ਨੇ ਵੀ ਸਤਿ ਰਾਮ ਝੂਠ ਸਭ ਤੰਦਾ, ਕਬੀਰ ਸਾਹਿਬ ਨੇ ਕਿਹਾ ਨਾ, ਸਭ ਕੁਛ ਝੂਠ ਹੈ, ਧੰਦਾ ਝੂਠ ਹੈ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾ। ਇਹ ਜਤਵਾਨ ਵੈਰਾਗ ਹੈ। ਅੱਗੇ ਸਤਸੰਗ ਜੀ ਵਿਤਰੇਕ ਵੈਰਾਗ। ਵਿਤਰੇਕ ਵਵੇ ਨੂੰ ਸਿਆਰੀ ਤੱਤੇ ਉੱਤੇ ਲਾਂ ਪੈਰ 'ਚ ਅਧਾਰਾ ਰਾ ਕੱਕਾ। ਵਿਤਰੇਕ ਵਿਤਰੇਕ ਵੈਰਾਗ ਕੀ ਹੈ? ਇਹ ਸਤਸੰਗ ਵਿਤਰੇਕ ਕਰਨਾ ਵੀ ਮੈਂ ਰੋਜ਼ ਹਿਸਾਬ ਲਾਉਣਾ ਵੀ ਮੈਂ ਕਿੰਨੇ ਕੁ ਔਗਣ ਛੱਡੇ ਨੇ, ਕਿੰਨੇ ਕੁ ਗੁਣਾਂ ਨੂੰ ਮੈਂ ਗ੍ਰਹਿਣ ਕਰ ਲਿਆ। ਸੋ ਇਹ ਵਿਤਰੇਕ ਵੈਰਾਗ ਹੈ। ਮੈਂ ਰੋਜ਼ ਜਿਹੜਾ ਕੋਈ ਹੁਣ ਜਿਹੜੇ ਪਾਪ ਕਰਨ ਨੂੰ ਹਟ ਗਿਆ, ਇੰਨਾ ਕੁ ਝੂਠ ਬੋਲਣ ਨੂੰ ਹਟ ਗਿਆ, ਇੰਨੇ ਮੈਂ ਜਿਹੜੇ ਨੇ ਸ਼ੁਭ ਗੁਣਾਂ ਵੱਲ ਨੂੰ ਤੁਰ ਪਿਆ ਵਾਂ, ਸੰਗਤ ਕਰਨ ਲੱਗ ਪਿਆ, ਇਹ ਜਿਹੜਾ ਦੇਖਾ ਜੋਖਾ ਕਰਨ ਨੂੰ ਕਹਿੰਦੇ ਨੇ ਵਿਤਰੇਕ ਵੈਰਾਗ। ਉੱਥੇ ਖਰੇ ਉੱਥੇ ਖੋਟੇ ਸੱਟੀ ਹੈ, ਖਰੇ ਕੀ ਚੈਸਾ ਵਾਸ, ਗੁਰਬਾਣੀ ਨੇ ਵੀ ਕਿਹਾ ਇਹ ਵਿਤਰੇਕ ਵਰਾਗ ਕਿਹਾ ਗੁਰਬਾਣੀ ਵਿੱਚ। ਅੱਗੇ ਸਤਸੰਗ ਜੀ ਵਸ਼ੀਕਾਰ ਵਰਾਗ। ਵਸ਼ੀਕਾਰ ਆਪਣੇ ਵਸ਼ੀਕਾਰ ਵਾਹਵਾ ਸੱਸੇ ਨੂੰ ਵਿਹਾਰੀ ਕੱਕੇ ਨੂੰ ਕਿਨਾਰਾ ਰਾ ਵਸ਼ੀਕਾਰ ਵਰਾਗ, ਸਾਰੀਆਂ ਇੰਦਰੀਆਂ ਨੂੰ ਆਪਣੇ ਵਸ਼ ਵਿੱਚ ਕੀਤਾ ਹੁੰਦਾ। ਮਜਾਲ ਹੈ ਕੋਈ ਕਿਸੇ ਗਲਤ ਪਾਸੇ ਚੱਲ ਜਾਣ, ਅੱਖਾਂ ਹੱਥ ਕੋਈ ਗਲਤ ਕੰਮ ਕਰ ਲੈਣ, ਪੈਰ ਕਿਤੇ ਗਲਤ ਪਾਸੇ ਚੱਲ ਜਾਣ, ਜੀਵ ਕਿਤੇ ਕੋਈ ਮਾੜੀ ਗੱਲ ਬੋਲ ਜਾਵੇ, ਕਿਤੇ ਝੂਠੀ ਗਵਾਹੀ ਦੇ ਦੇਵੇ, ਨਹੀਂ, ਸਾਰੇ ਇੰਦਰੀਆਂ ਨੂੰ ਵਸ਼ੀਕਾਰ ਵਿੱਚ ਕੀਤਾ ਹੁੰਦਾ। ਸੇ ਗੁਰਮੁਖ ਆਪਣਾ ਮਨ ਮਾਰਿਆ, ਗੁਰਬਾਣੀ ਵਿੱਚ ਇਸ ਵਿਰਾਗ ਦੀ ਗੱਲ ਕੀਤੀ ਹੈ, ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ, ਸ਼ਬਦ ਦੀ ਕਸਵੱਟੀ ਲਾ ਕੇ ਮਨ ਨੂੰ ਕੰਟਰੋਲ ਵਿੱਚ ਕੀਤਾ ਹੁੰਦਾ। ਇਹ ਹੈ ਵਸੀਕਾਰ ਵੈਰਾਗ। ਅੱਗੇ ਸਤਸੰਗ ਜਿਹੜਾ ਹੈ ਤੀਬਰ ਵੈਰਾਗ। ਤੀਬਰ ਤੱਤੇ ਨੂੰ ਵਿਹਾਰੀ ਬੱਬਾ ਰਾ ਤੀਬਰ। ਤੀਬਰ ਵੈਰਾਗ ਕੀ ਹੈ? ਸਤਸੰਗ ਮੈਨੂੰ ਨਹੀਂ ਲੋੜ ਆ ਝੂਠੇ ਰਾਜ ਦੀ, ਮੈਨੂੰ ਨਹੀਂ ਸੰਸਾਰ ਦੇ ਹੁਣ ਬਹੁਤੇ ਪਦਾਰਥਾਂ ਦੀ ਲੋੜ, ਮੈਨੂੰ ਤਾਂ ਕੇਵਲ ਜਿਹੜਾ ਹੈ ਦੇਹ ਨਾਮ ਸੰਤੋਖੀ ਆ, ਉਤਰੇ ਮਨ ਕੀ ਭੁੱਖ, ਬਸ ਇਹ ਹੀ ਭੁੱਖ ਲੱਗਣੀ, ਇਹ ਤੀਬਰ ਵੈਰਾਗ ਹੈ। ਅੱਗੇ ਸਤਸੰਗ ਜੀ ਤਰ ਤੀਬਰ ਵੈਰਾਗ। ਤਰ ਤਾਰਾ ਦਾ ਨਾਲ ਲਾ ਕੇ ਤੀਬਰ ਨਾਲ ਲਾਏ ਦੇਣੇ। ਤਰ ਤੀਬਰ ਵੈਰਾਗ। ਤਰ ਤੀਬਰ ਵੈਰਾਗ ਕਿਹੜਾ ਹੁੰਦਾ ਹੈ? ਸਤਸੰਗ ਸਵਰਗ ਲੋਕ ਦੇ ਪਦਾਰਥਾਂ ਦੀ ਵਿਸ਼ਾ ਨਾ ਰਹਿਣੀ। ਕਬੀਰ ਸੁਰਗ ਨਰਕ ਤੇ ਮੈਂ ਰਹੇ ਹੋ ਸਤਿਗੁਰ ਕਹਿ ਪ੍ਰਸ਼ਾਦ। ਸੁਰਗ 'ਚ ਮੈਂ ਜਾ ਕੇ ਕੀ ਕਰਨਾ? ਉੱਥੇ ਹੋਰਾਂ ਹੀ ਨੇ, ਉੱਥੇ ਪਾਣੀ ਵੀ ਨਹੀਂ ਮਿਲਦਾ, ਪੀਣ ਨੂੰ ਸ਼ਰਾਬ ਹੀ ਮਿਲਦੀ ਹੈ ਅੰਗੂਰਾਂ ਦੀ, ਕੀ ਜਾ ਕੇ ਉੱਥੇ ਕਰਨਾ ਸੀ? ਸੋ ਇਸ ਲਈ ਉੱਥੇ ਦੇ ਪਦਾਰਥਾਂ ਦੀ ਵਿਸ਼ਾ ਨਾ ਰਹਿਣੀ ਸੁਰਗਦਿਆਂ ਦੀ। ਇਹ ਤਰਤੀ ਬਰਬਾਰ ਆ ਗਿਆ। ਅੱਗੇ ਸਾਰ ਸਿੰਘ ਜੀ ਨੌਵਾਂ ਜਿਹੜਾ ਹੈ ਤਰ ਤਮ ਤੀਬਰ ਬਰਾਗ। ਤਰ ਤਮ ਤੀਬਰ ਬਰਾਗ। ਉੱਥੇ ਤਾਂ ਫਿਰ ਬ੍ਰਹਮ ਲੋਕ ਦੇ ਪਦਾਰਥਾਂ ਨੂੰ ਵੀ ਇਉਂ ਸਮਝ ਲੈਣਾ, ਕਾਗ ਦੀ ਵਿਸ਼ਟਾ ਵਾਂਗੂ ਸਤਸੰਗ ਜੀ ਗੰਦਾ ਜਾਣ ਕੇ ਛੱਡ ਦੇਣਾ। ਕਾਗ ਦੀ ਗੰਦਗੀ ਪਤਾ ਕਿਵੇਂ ਬਣਦੀ ਹੈ? ਕਾਗ ਗੰਦਗੀ ਖਾਂਦਾ, ਗੰਦਗੀ ਤੋਂ ਗੰਦਗੀ ਬਣਨੀ, ਉਹਨੂੰ ਕਾਂ ਦੀ ਵਿਸ਼ਟਾ ਕਹਿੰਦੇ ਨੇ, ਗੰਦਗੀ ਉਹ ਹੈ। ਸੋ ਕਾਗ ਵਿਸ਼ਟ ਲਓ ਜਿਹੜਾ ਹੈ ਨਾ, ਇਹ ਜਿਹੜੇ ਪਦਾਰਥ ਨੇ ਕਾਗ ਦੀ ਵਿਸ਼ਟਾ ਦੀ ਨਿਆਈ, ਉਹਨਾਂ ਨੂੰ ਗੰਦਾ ਸਮਝ ਕੇ, ਇਹਨਾਂ ਤੋਂ ਮਿੱਥਿਆ ਸਮਝ ਕੇ ਤਿਆਗ ਕਰ ਦੇਣਾ, ਉੱਥੇ ਦੇ ਪਦਾਰਥਾਂ ਤੱਕ ਜਿਹੜਾ ਸੀ ਨਹੀਂ ਕੋਈ ਇੱਛਾ ਬਣਨੀ, ਇਹ ਉਹ ਵੈਰਾਗ ਹੈ। ਇਹ ਨੌ ਪ੍ਰਕਾਰ ਦਾ ਵੈਰਾਗ ਹੈ। ਸੋ ਮਾਰ ਜੀ ਕਹਿੰਦੇ ਨੇ ਤਿੰਨ ਤਰ੍ਹਾਂ ਦਾ ਭਾਈ ਹੋਰ ਵੀ ਵੈਰਾਗ ਹੈ, ਜਿਹੜਾ ਉਹ ਜਟਕਾ ਜਿਹਾ ਵੈਰਾਗ ਹੈ ਉਹ ਬੜਾ ਸੋਹਣਾ ਹੈ ਨਾਲੇ। ਇੱਕ ਹੁੰਦਾ ਗਧਾ ਵੈਰਾਗ, ਗਧਾ ਵੈਰਾਗ, ਇੱਕ ਘੋੜਾ ਵੈਰਾਗ, ਇੱਕ ਹੁੰਦਾ ਸ਼ੇਰ ਵੈਰਾਗ। ਸੋ ਗਧਾ ਵੈਰਾਗ ਕੀ ਹੈ? ਗਧੇ ਦਾ ਕੀ ਪ੍ਰਕਿਰਤੀ ਹੈ? ਘੁਮਿਆਰ ਗਧੇ ਨੂੰ ਘਰੋਂ ਖੋਲ੍ਹ ਲੈਂਦਾ, ਪੱਠੇ ਕਦੇ ਗਧਿਆਂ ਵਾਸਤੇ ਵੱਢ ਕੇ ਲਿਆਉਂਦਾ ਵੇਖਿਆ? ਘੁਮਿਆਰ ਘਰੋਂ ਕੁੰਡੀ ਖੋਲ੍ਹ ਲੈਂਦਾ, ਉਹਦੀ ਪ੍ਰਕਿਰਤੀ ਆ ਰੂੜੀਆਂ 'ਤੇ ਘਾਹ ਫੂਸ ਖਾ ਕੇ ਵਿਚਾਰਾ ਆਪਣੇ ਆਪ ਘੁਮਿਆਰ ਨੂੰ ਲਿਆਉਣ ਦੀ ਲੋੜ ਨਹੀਂ ਕਰੇ, ਢਿੱਡ ਭਰ ਕੇ ਗੰਦ ਮੰਦ ਦੇ ਨਾਲ ਵਾਪਸ ਆ ਜਾਂਦਾ, ਘਰ ਆ ਜਾਂਦਾ। ਇਉਂ ਜਿਹੜਾ ਸੀ ਘਰ ਤੋਂ ਇੱਕ ਵਾਰੀ ਤਾਂ ਚੱਲ ਗਿਆ, ਚਲੋ ਛੱਡੋ ਬਈ ਕੀ ਕਰਨਾ, ਬੰਦਗੀ ਕਰਦੇ, ਬਾਹਰ ਜਾ ਕੇ ਚਲਿਆ ਗਿਆ ਬਾਹਰ, ਥੋੜ੍ਹਾ ਬਹੁਤਾ ਕੋਈ ਸੰਗਤ ਕਰ ਲਈ, ਕਿਸੇ ਮਹਾਤਮਾ ਦੇ ਡੇਰੇ ਚੱਲ ਗਿਆ ਜਾਂ ਕਿਤੇ ਉੱਧਰ ਉੱਧਰ ਚੱਲ ਗਿਆ, ਘਰਦਿਆਂ ਨੇ ਵੀ ਸੋਚਿਆ ਚਲੋ ਦਫਾ ਹੋਇਆ ਪਰਾਂ ਹੋਇਆ ਕਿ ਵੱਡੀ ਗਈ ਫਾਹੀ, ਚੱਲ ਗਿਆ ਤੁਰ ਗਿਆ, ਲੜਦਾ ਹੀ ਸਿਰ ਕਲੇਸ਼ ਪਾਉਂਦਾ ਸੀ, ਲੈਣ ਵੀ ਨਹੀਂ ਕੋਈ ਗਿਆ। ਉੱਥੇ ਜਿਵੇਂ ਗਧਾ ਜਿਹੜਾ ਸੀ ਆਪਣੀ ਮਰਜ਼ੀ ਨਾਲ ਮੁੜ ਆਇਆ ਨਾ, ਫਿਰ ਮਨ 'ਚ ਮੋਹ ਜਾਗ ਪਿਆ, ਚਲੋ ਚੱਲਦਿਆਂ ਜੀ ਘਰ ਨੂੰ, ਫਿਰ ਆ ਗਿਆ ਕਰੇ, ਉਹ ਹੈ ਕਰ ਗਧਾ ਵੈਰਾਗ। ਅਤੇ ਘੋੜਾ ਵੈਰਾਗ, ਘੋੜਾ ਵੈਰਾਗ ਸਤਸੰਗ ਜੀ ਘੋੜੇ ਦਾ ਸੁਭਾਅ ਇੱਕ ਵਾਰੀ ਛੱਡਦੀ ਹੈ ਨਾ ਘਰੋਂ, ਜਿੰਨਾ ਚਿਰ ਮਾਲਕ ਲੈ ਕੇ ਨਹੀਂ ਨਾ ਆਉਂਦਾ ਘਰੇ ਨਹੀਂ ਆਉਂਦਾ, ਉਹ ਘੋੜਾ ਵੈਰਾਗ। ਘਰੋਂ ਚੱਲ ਗਿਆ, ਚਲੋ ਜੀ ਛੱਡੋ ਕੀ ਹੈ, ਜਾ ਕੇ ਬੰਦਗੀ ਕਰਦੇ ਹਾਂ, ਬਥੇਰਾ ਘਰ ਵਿੱਚ ਰਹਿ ਲਏ ਹਾਂ, ਹੁਣ ਅੱਗਾ ਵੀ ਸਵਾਰੀਏ, ਵੈਰਾਗ ਜਾਗ ਪਿਆ। ਚੱਲ ਗਿਆ ਕਿਸੇ ਥਾਂ ਸਥਾਨ 'ਤੇ ਚੱਲ ਗਿਆ, ਮੰਨ ਲਓ ਚਲੋ ਟਕਸਾਲ 'ਚ ਹੀ ਆ ਗਿਆ ਜਾਂ ਕਿਤੇ ਹੋਰ ਚੱਲ ਗਿਆ ਸਥਾਨ 'ਤੇ, ਕੁਛ ਸਮਾਂ ਉੱਥੇ ਬਿਤਾਇਆ, ਮੁੜ ਕੇ ਘਰ ਦੇ ਫਿਰ ਲੈਣ ਆ ਗਏ, ਚਲੇ ਗਏ ਲੈਣ ਵਾਸਤੇ। ਉਹ ਤੂੰ ਕੀ ਕਹਿ ਬੰਦਗੀ ਘਰੇ ਨਹੀਂ ਕਰ ਸਕਦਾ, ਇੱਥੇ ਬੈਠਾ ਕਰਦਾ, ਨਾਲੇ ਨਿਆਣੇ ਪਾਲ, ਨਾਲੇ ਘਰ ਵਾਲੀ ਨੂੰ ਤੰਗ ਨਾ ਕਰ, ਅਤੇ ਜਿਹੜਾ ਅਸੀਂ ਉੱਥੇ ਚੱਲ ਘਰ ਨੂੰ ਚੱਲਦੇ ਹਾਂ। ਫਿਰ ਉਹਨਾਂ ਦੀ ਮਰਜ਼ੀ ਅਨੁਸਾਰ ਫਿਰ ਅਨੁਸਾਰ ਹੀ ਹੋ ਗਿਆ, ਮੋਹ ਫਿਰ ਜਾਗ ਪਿਆ, ਚਲੋ ਜੀ ਚਲੋ ਚੱਲਦੇ ਹਾਂ, ਗੱਲ ਤਾਂ ਤੁਹਾਡੀ ਠੀਕ ਹੈ, ਇੱਥੇ ਤਾਂ ਮੈਂ ਮੂੰਗੀ ਦੀ ਦਾਲ ਮਿਲਦੀ ਆ ਖਾਣ ਨੂੰ ਰੋਜ਼, ਅਤੇ ਜਾਂ ਮਾਂ ਦੀ ਉਹ ਮਿਲਦੀ ਹੈ। ਮੁੜ ਕੇ ਵਾਪਸ ਫਿਰ ਆ ਗਿਆ ਘੋੜਾ ਵਰਾ ਗਿਆ, ਅਤੇ ਸ਼ੇਰ ਵਰਾ ਗਿਆ ਸਾਧ ਸਿੰਘ ਜੀ। ਸ਼ੇਰ ਇੱਕ ਵਾਰੀ ਪਿੰਜਰੇ 'ਚ ਜਿਹੜਾ ਨਾ ਨਿਕਲ ਜਾਏ ਨਾ, ਮਜ਼ਾਲ ਕੀ ਪਿੰਜਰੇ 'ਚ ਆ ਜਾਵੇ ਨਾ, ਫਿਰ ਤਾਂ ਜੰਗਲ ਦਾ ਬਾਦਸ਼ਾਹ ਬਣ ਜਾਂਦਾ। ਉਹ ਜਿਹੜਾ ਇਹ ਵਿਰਾਗ, ਉਸ ਵਿਰਾਗ ਦੀ ਮਾਰੇ ਗੱਲ ਕਰ ਰਹੇ ਨੇ, ਜਤ ਪਹਾਰਾ ਉਹ ਵਿਰਾਗ ਧਾਰ, ਸ਼ੇਰ ਵਿਰਾਗ ਜਿਹੜਾ ਨੌ ਪ੍ਰਕਾਰ ਦਾ ਵਿਰਾਗ ਦੱਸਿਆ, ਜਿਹੜਾ ਉਹਦੇ ਸੁਭ ਵਿਰਾਗ ਹੈ, ਇਹਨੂੰ ਧਾਰ ਕੇ ਬਣਾ ਪੱਠੀ ਅਤੇ ਧੀਜ ਨੂੰ ਬਣਾ ਸੁਨਿਆਰ। ਬਾਕੀ ਦੇ ਅਰਥ ਤਾਂ ਫਿਰ ਸਾਰੇ ਉਹੀ ਨੇ। ਇੱਥੇ ਜਿਹੜੇ ਸੀ ਉਹ ਜਤ ਵਾਲਾ ਜਿਹੜਾ ਸੀ ਵਿਰਾਗ ਦੇ ਅਰਥਾਂ ਵਿੱਚ ਚੋਣ ਕਰਕੇ ਇਸ ਪੰਕਤੀ ਦੇ ਦੁਬਾਰੇ ਅਰਥ ਜਿਹੜੇ ਨੇ ਢੁਕਾ ਲਏ ਨੇ। ਕੱਲ੍ਹ ਨੂੰ ਨੌ ਪ੍ਰਕਾਰ ਦਾ ਵਿਰਾਗ ਅਤੇ ਤਿੰਨੇ ਪ੍ਰਕਾਰ ਦਾ ਵਿਰਾਗ ਜਿਹੜਾ ਹੈ ਸਾਰੇ ਆ ਕੇ ਸੁਣਾ ਦਿਓ ਤੁਸੀਂ ਸੰਥਿਆ ਤੋਂ ਪਹਿਲਾਂ, ਇਹ ਤੁਹਾਡਾ ਹੋਮਵਰਕ ਹੈ। ਹੁਣ ਇਹ ਪੌੜੀ ਪੜ੍ਹੋ ਜੀ ਸਾਰੇ, ਕੱਲ੍ਹ ਨੂੰ ਮਾਰੀ ਕਿਰਪਾ ਕਰੇ ਸਲੋਕ ਦੇ ਅਰਥ ਫਿਰ ਸਤਿਗੁਰ ਦੀ ਬਖਸ਼ ਦੇ ਨਾਲ, ਸਲੋਕ ਰਹਿ ਗਿਆ ਨਾ ਜੇ ਉਹਦੇ ਕੱਲ੍ਹ ਨੂੰ ਕਰਾਂਗੇ, ਫਿਰ ਨਾਲ ਹੀ ਜਾਪ ਸਾਹਿਬ ਵੀ ਸ਼ੁਰੂ ਹੋਵੇਗਾ। ਅਤੇ ਕਰੋ ਕਿਰਪਾ, ਪੜ੍ਹੋ ਇਹ ਪੌੜੀ ਸਾਰੇ ਇਕੱਠੇ ਹੋ ਕੇ, ਜਤ ਪਹਾਰਾ, ਜਤ ਪਹਾਰਾ ਨਹੀਂ ਕਰਨਾ,
ਤੀਰ ਸੁਨਿਆਰ ਐਨ ਮਤ ਵੇਦ ਹਥਿਆਰ ਪਉ ਖਲਾ ਅਗਨ ਤਪਤਾ।
ਹਾਂ ਇੱਕ ਮਿੰਟ ਰੁਕਿਓ, ਕਈ ਖਲਾ ਪੜ੍ਹ ਕੇ ਪਿੱਛੋਂ ਮਾਈ ਨੇ ਦਿੱਤੀ ਵਾ ਸਾਰਿਆਂ ਨੂੰ, ਖਲਾ ਪੜ੍ਹੋ ਵੇ, ਉਹਨਾਂ ਨੇ ਪੜ੍ਹ ਕੇ ਸੁਣਾਇਆ ਪਿੱਛੋਂ, ਮਾਈ ਨੇ ਜ਼ੋਰ ਦੀ ਆਖਿਆ ਖਲਾ, ਉੱਦਾਂ ਹੀ ਪੜ੍ਹੋ ਫਿਰ, ਚਲੋ ਪਤਾ ਨਹੀਂ ਕੀ
ਖਲਾ ਅਗਨ ਤਪਤਾ।
ਇੱਕ ਮਿੰਟ ਰੁਕੋ, ਇਹਨੂੰ ਕੀ ਪੜ੍ਹਨਾ ਵੀ ਕੀ ਨਹੀਂ ਪੜ੍ਹਨਾ, ਖਲਾ ਨੂੰ
ਖੱਲਾ
ਪੜ੍ਹਨਾ ਕੀ ਹੈ,
ਖੱਲਾ
ਕੱਖੇ ਦੇ ਹੱਥ ਕਲਾ ਕੇ,
ਹਾਂਜੀ
ਪੜ੍ਹਨਾ ਕੀ ਨਹੀਂ
ਖਲਾ,
ਹਾਂ ਫਿਰ ਪੜ੍ਹ ਜਾਓ ਉਦਾਂ ਫਿਰ ਦੁਬਾਰੇ,
ਪਉ ਖੱਲਾ ਅਗਨ ਤਪਤਾ ਪਾਂਡਾ ਪਾਉ ਅੰਮ੍ਰਿਤ ਤਾਲ ਘੜੀਆ ਸ਼ਬਦ ਸਚੀ
ਠੀਕ
ਜੈਨ ਕੋ ਨਜ਼ਰ।
ਆ ਕਰਤੀ ਗੜਬੜ ਗਈਆਂ ਨੇ, ਪੁਰਾਣੇ ਮੁਤਾਬਕ ਪੱਕਿਆ ਸੀ ਨਾ ਪੁਰਾਣਾ, ਜਿਨ ਕੋ ਨਜ਼ਰ ਕਰਮ ਤੇ ਇਨਕਾਰ, ਕੀ ਅਰਥ ਬਣਾਓਗੇ ਇੱਦਾਂ,
ਜਿਨ ਕੋ ਨਜ਼ਰ ਕਰਮ ਤੇ ਇਨਕਾਰ।
ਉਹ ਗੁਰੂ ਮੇਰੋ, ਨਜ਼ਰ ਤੇ ਨਾ ਰੁਕੋ, ਕਰਮ ਤੇ ਰੁਕੋ,
ਜਿਨ ਕੋ ਨਜ਼ਰ ਕਰਮ ਤੇ ਇਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ।
ਦੁਬਾਰੇ ਪੜ੍ਹੋ ਦੋ ਤੁਕਾਂ ਇਹ,
ਜਿਨ ਕੋ ਨਜ਼ਰ ਕਰਮ ਤਿਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ।
ਹੁਣ ਠੀਕ ਹੋਇਆ, ਹੁਣ
ਖਾਲਸਾ ਵਾਹਿਗੁਰੂ,
ਵਾਹਿਗੁਰੂ ਜੀ ਕੀ ਫਤਿਹ।